And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ।
ਧੁੰਦ ਕਿੱਥੋਂ ਆ ਗਈ ਅੱਜ?
ਇਹ ਆ ਗਈ
ਆਸਮਾਨ ਤੋਂ।
ਅੱਛਾ, ਆਸਮਾਨ ਤੋਂ।
ਹਾਈਵੇ 99 ਤੇ ਕਾਫੀ ਡੈਂਸ ਫੋਗ ਆ। ਰੇਜ਼ਰ ਹਾਈਵੇ ਤੇ ਲੈਂਗਲੀ ਵਾਲੇ ਪਾਸੇ ਨੂੰ ਜਾਂਦੇ ਹੋਏ ਉੱਥੇ ਵੀ ਕਾਫੀ ਸੰਘਣੀ ਧੁੰਦ ਹੈਗੀ ਆ। ਹੋਰ ਵੀ ਕਈ ਇਲਾਕਿਆਂ ਦੇ ਵਿੱਚ ਹੈ, ਸੋ ਇਸ ਕਰਕੇ ਇਹ ਡਰਾਈਵਿੰਗ ਕਰਦੇ ਹੋਏ ਥੋੜ੍ਹਾ ਧਿਆਨ ਰੱਖਿਓ।
ਠੀਕ ਹੈ।
ਅਤੇ ਗੱਡੀ ਦੀਆਂ ਹੈੱਡਲਾਈਟਸ ਲੋਅ ਬੀਮ 'ਤੇ ਰੱਖੀਆਂ ਜਾਣ, ਟੇਲ ਲਾਈਟਸ ਔਨ ਕਰਕੇ ਰੱਖੋ ਅਤੇ ਸਪੀਡ ਵੀ ਕਾਬੂ ਰੱਖੋ।
ਦੁਬਾਰਾ ਦੱਸਿਓ, ਮੈਂ ਨੋਟ ਕਰ ਲਵਾਂ।
ਹਾਂ, ਕਰੋ ਕਰੋ ਕਰੋ।
ਹਾਂਜੀ, ਪਹਿਲਾਂ ਕੀ ਸੀ?
ਪਹਿਲਾਂ ਸੀ ਬਸ ਜੀ। ਚਲੋ, ਇਹ ਗੱਲ ਜੇ ਗੱਡੀਆਂ ਦੀ ਹੋ ਰਹੀ ਆ,
ਹਾਂਜੀ,
ਆਪਾਂ ਪਹਿਲੀ ਖਬਰ ਉੱਥੋਂ ਹੀ ਗੱਲ ਸ਼ੁਰੂ ਕਰ ਲੈਂਦੇ ਹਾਂ। ਦੇਖੋ, ਕੈਨੇਡਾ ਦੇ ਵਿੱਚ ਜਿਹੜਾ ਇਲੈਕਟ੍ਰਿਕ ਵਹੀਕਲਸ ਦਾ ਮੈਂਡੇਟ ਜਾਂ ਜ਼ੀਰੋ ਮਿਸ਼ਨ ਵਹੀਕਲਸ ਦਾ ਮੈਂਡੇਟ ਜਸਟਿਨ ਟਰੂਡੋ ਦੀ ਸਰਕਾਰ ਵੱਲੋਂ ਲਾਗੂ ਕੀਤਾ ਗਿਆ ਸੀ, ਇਹ ਹੁਣ ਇੱਕ ਹੋਰ ਅਜਿਹੀ ਪਾਲਿਸੀ ਹੈ ਟਰੂਡੋ ਐਰਾ ਦੀ, ਜਿਸ ਨੂੰ ਕਿ ਵਿਦਇਨ 1 ਈਅਰ ਮਾਰਕ ਕਾਰਨੀ ਵੱਲੋਂ ਜਾਂ ਤਾਂ ਡਿਸਮੈਂਟਲ ਕੀਤਾ ਗਿਆ ਜਾਂ ਫਿਰ ਉਹਦੇ ਵਿੱਚ ਵੱਡੀ ਤਬਦੀਲੀ ਕੀਤੀ ਗਈ ਆ। ਅੱਜ ਇਸ ਵੇਲੇ ਪ੍ਰਧਾਨ ਮੰਤਰੀ ਜਿਹੜੀ ਨੈਸ਼ਨਲ ਆਟੋਮੋਟਿਵ ਸਟ੍ਰੈਟਜੀ ਦੀ ਪਿਛਲੇ ਦਿਨਾਂ ਤੋਂ ਗੱਲ ਚੱਲ ਰਹੀ ਸੀ, ਉਹਦਾ ਐਲਾਨ ਕਰ ਰਹੇ ਨੇ ਵੁੱਡਬ੍ਰਿਜ ਓਨਟੈਰੀਓ ਦੇ ਵਿੱਚ। ਜਿਹੜੀ ਇਹਦੇ ਵਿੱਚੋਂ ਮੇਨ ਕਈ ਗੱਲਾਂ ਨੇ, ਪਰ ਇੱਕ ਗੱਲ ਤਾਂ ਇਹ ਆ ਕਿ $5,000 ਦੀ ਜਿਹੜੀ ਰੀਬੇਟ ਇਲੈਕਟ੍ਰਿਕ ਵਹੀਕਲਸ ਵਾਸਤੇ ਫੈਡਰਲ ਸਰਕਾਰ ਵੱਲੋਂ ਦਿੱਤੀ ਜਾਂਦੀ ਸੀ, ਉਹ ਹੁਣ ਵਾਪਸ ਲਿਆਂਦੀ ਜਾ ਰਹੀ ਆ, ਅਤੇ ਪਲੱਗ ਇਨ ਹਾਈਬ੍ਰਿਡ ਵਹੀਕਲਸ ਵਾਸਤੇ $2,500 ਦੀ ਰੀਬੇਟ ਉਹਨੂੰ ਵੀ ਰੀਇਨਸਟੇਟ ਕੀਤਾ ਜਾ ਰਿਹਾ। ਇਹ 5 ਸਾਲਾਂ ਦਾ ਪ੍ਰੋਗਰਾਮ ਹੈ, $2.5 billion ਦਾ।
ਹਾਂਜੀ, ਸੋ ਇਸ ਪ੍ਰੋਗਰਾਮ ਨੂੰ ਲਾਗੂ ਕੀਤਾ ਜਾ ਰਿਹਾ। ਅਤੇ ਨਾਲ ਵਿਜੇ ਜੀ, ਜਿਹੜੀ ਸੇਲਜ਼ ਮੈਂਡੇਟ ਵਾਲੀ ਗੱਲ ਸੀ, ਸੋ ਪਹਿਲਾਂ ਸੇਲਜ਼ ਮੈਂਡੇਟ ਜਿਹੜੇ ਮੈਨੂਫੈਕਚਰਰਸ ਨੇ ਉਹਨਾਂ ਦੇ ਉੱਤੇ ਲਾਗੂ ਸੀ ਇੱਕ ਤਰੀਕੇ ਨਾਲ, ਕਿ ਤੁਹਾਨੂੰ ਸਟਾਰਟਿੰਗ 2026 ਇਸ ਸਾਲ ਤੋਂ ਜਿੰਨੇ ਵੀ ਤੁਸੀਂ ਵਾਹਨ ਮੈਨੂਫੈਕਚਰ ਕਰੋਗੇ, ਜਿੰਨੀਆਂ ਗੱਡੀਆਂ ਤੁਸੀਂ ਵੇਚੋਗੇ, ਉਹਨਾਂ ਵਿੱਚੋਂ 20% ਜਿਹੜੀਆਂ ਉਹ ਇਲੈਕਟ੍ਰਿਕ ਹੋਣੀਆਂ ਚਾਹੀਦੀਆਂ, ਨਹੀਂ ਤਾਂ ਫਿਰ ਤੁਹਾਨੂੰ ਕ੍ਰੈਡਿਟਸ ਖਰੀਦਣੇ ਪੈਣਗੇ। ਸੋ ਇਹ ਬੇਸਿਕਲੀ ਇੱਕ ਰਿਕੁਆਇਰਮੈਂਟ ਸੀ ਮੈਨੂਫੈਕਚਰਰਸ ਦੇ ਉੱਤੇ। ਹੁਣ ਕੀ ਕੀਤਾ ਜਾ ਰਿਹਾ ਕਿ ਇਹਨਾਂ ਇਸ ਮੈਂਡੇਟ ਨੂੰ ਸਕ੍ਰੈਪ ਕੀਤਾ ਜਾ ਰਿਹਾ। ਇਹਦੀ ਥਾਂ ਤੇ ਸਰਕਾਰ ਹੁਣ ਕਹਿ ਰਹੀ ਹੈ ਕਿ ਜਿਹੜੇ ਇਮਿਸ਼ਨ ਸਟੈਂਡਰਡਸ ਨੇ, ਜਿਨ੍ਹਾਂ ਨੂੰ ਟੇਲ ਪਾਈਪ ਇਮਿਸ਼ਨਸ ਵੀ ਕਿਹਾ ਜਾਂਦਾ ਟੈਕਨੀਕਲੀ, ਉਹਨਾਂ ਰੂਲਸ ਨੂੰ ਹੋਰ ਸਖ਼ਤ ਕੀਤਾ ਜਾ ਰਿਹਾ ਕਿ ਜਿਹੜੇ ਗੈਸੋਲੀਨ ਵਹੀਕਲਸ ਨੇ ਫੋਰ ਮਾਡਲਸ 2027 to 2032, ਸੋ ਇਹ ਜਿਹੜੇ ਮਾਡਲਸ ਹੋਣਗੇ ਇਹਨਾਂ ਵਾਸਤੇ ਟਫਰ ਇਮਿਸ਼ਨ ਸਟੈਂਡਰਡਸ ਲੈ ਕੇ ਆ ਰਹੀ ਹੈ ਸਰਕਾਰ। ਅਤੇ ਸੋ ਬੇਸਿਕਲੀ ਇਲੈਕਟ੍ਰਿਕ ਵਹੀਕਲਸ ਦੇ ਉੱਤੇ ਕੋਈ ਰਿਸਟ੍ਰਿਕਸ਼ਨ ਜਾਂ ਕੋਈ ਮੈਂਡੇਟ ਜਾਂ ਕੋਈ ਰਿਕੁਆਇਰਮੈਂਟ ਨਹੀਂ। ਜਿਹੜੇ ਗੈਸੋਲੀਨ ਵਹੀਕਲਸ ਨੇ, ਜਿਹੜੇ ਕੰਬਸ਼ਨ ਇੰਜਨ ਵਹੀਕਲਸ ਨੇ, ਉਹਨਾਂ ਦੇ ਉੱਤੇ ਇਮਿਸ਼ਨ ਸਟੈਂਡਰਡਸ ਸਖ਼ਤ ਕਰ ਦਿੱਤੇ। ਅਤੇ ਇਸ ਸਖ਼ਤਾਈ ਦੇ ਨਾਲ ਸਰਕਾਰ ਨੂੰ ਇਹ ਉਮੀਦ ਹੈ, ਸਰਕਾਰ ਦਾ ਇਹ ਟੀਚਾ ਹੁਣ ਨਵਾਂ ਜਿਹੜਾ ਹੈ ਉਹ ਇਹ ਹੈ ਕਿ 2035 ਤੱਕ 75% ਗੱਡੀਆਂ ਜਿਹੜੀਆਂ ਨੇ ਉਹ ਇਲੈਕਟ੍ਰਿਕ ਵਹੀਕਲ ਹੋ ਜਾਣਗੀਆਂ, ਕਿਉਂਕਿ ਇਹਨਾਂ ਦੇ ਜਿਹੜੇ ਰਿਕੁਆਇਰਮੈਂਟਸ ਔਖੀਆਂ ਕਰ ਦੇਣੀਆਂ ਗੈਸੋਲੀਨ ਵਾਸਤੇ, ਫਿਰ ਆਪਣੇ ਆਪ ਜਿਹੜੀ ਅਡੋਪਸ਼ਨ ਇਲੈਕਟ੍ਰਿਕ ਵਹੀਕਲਸ ਦੀ ਵਧੇਗੀ।
ਬਿਲਕੁਲ।
ਸੋ 75% ਬਾਏ 2035 ਐਂਡ 90% ਬਾਏ 2040।
ਜਦੋਂ ਕਿ ਜਸਟਿਨ ਟਰੂਡੋ ਵੇਲੇ ਜਿਹੜੀ ਪਾਲਿਸੀ ਲਾਗੂ ਕੀਤੀ ਗਈ ਸੀ ਉਹਦੇ 'ਚ ਕਿਹਾ ਸੀ ਕਿ 2035 ਤੱਕ ਜਿੰਨੀਆਂ ਵੀ ਨਵੀਆਂ ਗੱਡੀਆਂ 2035 ਤੱਕ ਵਿਕਣਗੀਆਂ ਉਹ ਜ਼ੀਰੋ ਮਿਸ਼ਨ ਵਹੀਕਲਸ ਹੋਣੇ ਚਾਹੀਦੇ ਨੇ। ਇਹਦੇ ਵਿੱਚ ਜਿਹੜਾ ਇਹ ਬੜੀ ਇੰਪੋਰਟੈਂਟ ਡਿਸਟਿੰਕਸ਼ਨ ਆ ਵਾਸੂ ਜੀ, ਕਿ ਪਹਿਲਾਂ ਤਾਂ ਜਿਵੇਂ ਪ੍ਰਿਸਕ੍ਰਿਪਸ਼ਨ ਦੇ ਦਿੱਤੀ ਸੀ ਵੀ ਆਹੀ ਕਰਨਾ ਪੈਣਾ, ਕਿ ਆਹੀ ਇੱਕ ਰਾਹ ਹੈ, ਹੁਣ ਕੀ ਕਰ ਦਿੱਤਾ ਕਿ ਐਂਡ ਰਿਜ਼ਲਟ ਇਹ ਚਾਹੀਦਾ। ਅਤੇ ਕੰਪਨੀਆਂ ਕੋਲ ਇਸ ਗੱਲ ਦੀ ਖੁੱਲ੍ਹ ਹੋਏਗੀ ਕਿ ਉਹ ਟੈਕਨੋਲੋਜੀਜ਼ ਵੱਖੋ ਵੱਖਰੀਆਂ ਲਿਆ ਸਕਦੇ ਨੇ, ਜੇ ਫਿਊਲ ਐਫੀਸ਼ੀਐਂਸੀ ਨਾਲ ਗੱਡੀਆਂ ਨੂੰ ਉਹਨਾਂ ਦੇ ਵਿੱਚ ਹਾਈਬ੍ਰਿਡ ਇਲੈਕਟ੍ਰਿਕ ਬੈਟਰੀ ਲਗਾ ਕੇ ਗੈਸੋਲੀਨ ਪਾਵਰਡ ਭਾਵੇਂ ਇੰਜਨ ਹੋਵੇ, ਜੇ ਤੁਸੀਂ ਐਮਿਸ਼ਨਸ ਉੱਧਰਲੇ ਪਾਸਿਓਂ ਰਿਡਿਊਸ ਕਰ ਸਕਦੇ ਹੋ ਤਾਂ ਫੁੱਲੀ ਇਲੈਕਟ੍ਰਿਕ ਜਾਣ ਦੀ ਲੋੜ ਨਹੀਂ ਪੈਣੀ। ਜੇ ਕੋਈ ਫੁੱਲੀ ਇਲੈਕਟ੍ਰਿਕ ਗੱਡੀਆਂ ਜ਼ਿਆਦਾ ਬਣਾਉਣਾ ਚਾਹੁੰਦਾ ਤਾਂ ਫੁੱਲੀ ਇਲੈਕਟ੍ਰਿਕ ਗੱਡੀਆਂ ਨੂੰ ਉਹਨਾਂ ਦੀ ਅਪਟੇਕ ਵਧਾਉਣ ਦੇ ਲਈ ਦੂਜੇ ਪਾਸੇ ਸਰਕਾਰ ਵੱਲੋਂ ਜਿਹੜਾ ਇਹ ਇਨਸੈਂਟਿਵ ਆ $5,000 ਦਾ ਉਹ ਵੀ ਦੁਬਾਰਾ ਤੋਂ ਲਿਆਂਦਾ ਜਾ ਰਿਹਾ। ਸੋ ਸਾਰੇ ਪਾਸਿਓਂ ਜਿਹੜੀ ਆਟੋ ਇੰਡਸਟਰੀ ਨੂੰ ਇਸ ਮੈਂਡੇਟ ਨੂੰ ਅਚੀਵ ਕਰਨ ਲਈ ਜਿਹੜੀ ਸਪੋਰਟ ਆ ਉਹ ਦੇ ਦਿੱਤੀ ਗਈ। ਬੇਸਿਕਲੀ ਗੱਲ ਇਹ ਹੈ ਨਾ ਕਿ ਮੰਨ ਲਓ ਇੱਕ ਬੱਚੇ ਨੂੰ ਕਿਹਾ ਕਿ ਭਾਈ ਤੈਨੂੰ ਰੋਜ਼ ਤੂੰ 100 ਚੋਂ 100 ਨੰਬਰ ਲੈ ਕੇ ਆਉਣੇ ਆ, ਤੈਨੂੰ ਰੋਜ਼ 8 ਘੰਟੇ ਪੜ੍ਹਨਾ ਪੈਣਾ। ਉਹ ਕਹਿੰਦਾ ਮੈਂ 100 ਚੋਂ 100 ਲੈ ਆਊਂ, ਮੈਂ ਰੋਜ਼ 8 ਘੰਟੇ ਨਹੀਂ ਪੜ੍ਹ ਸਕਦਾ, ਮੈਂ ਮੰਡੇ ਟੂ ਫਰਾਈਡੇ ਪੜ੍ਹ ਲੂੰਗਾ 10-10 ਘੰਟੇ, ਸੈਟਰਡੇ ਸੰਡੇ ਮੈਂ ਕੁਛ ਨਹੀਂ ਕਰਨਾ।
ਤੁਹਾਡੇ ਨਾਲ ਹੋਈ ਲੱਗਦੀ ਹੈ?
ਨਹੀਂ, ਮੇਰੇ ਨਾਲ ਨਹੀਂ ਹੋਈ ਇਹ ਜੀ। ਮੈਂ ਤਾਂ ਬਹੁਤ ਲੱਕੀ ਰਿਹਾ ਇਸ ਪਾਸੇ, ਪ੍ਰੈਸ਼ਰ ਕਦੇ ਨਹੀਂ ਸੀ ਇਹੋ ਜਿਹਾ। ਹਾਂਜੀ ਹਾਂਜੀ, ਬਸ ਜੀ ਮੈਂ ਹੋਰ ਆਲੇ ਦੁਆਲੇ ਬਹੁਤ ਖੁਸ਼
ਹੁਣ ਮੈਂ ਕਦੇ ਕਦੇ ਸੋਚਦਾ ਥੋੜਾ ਜਿਹਾ ਹੁੰਦਾ ਤਾਂ ਚੰਗਾ, ਥੋੜਾ ਪ੍ਰੈਸ਼ਰ ਹੁੰਦਾ।
ਪਰ ਖੈਰ ਐਨੀਵੇ, ਸੋ ਕਈ ਵਾਰੀ ਕੀ ਹੁੰਦਾ ਕਿ ਜਿਹੜੀ ਪਿਛਲੀ ਸਰਕਾਰ ਦੀ ਨੀਤੀ ਸੀ ਉਹਦੇ ਵਿੱਚ ਉਹਨਾਂ ਨੇ ਇੱਕ ਅਜਿਹਾ ਰਾਹ ਦੱਸਿਆ ਜਿਹੜਾ ਕਿ ਬੜਾ ਸਟ੍ਰਿਕਟ ਰਾਹ ਸੀ, ਕਿ ਜੇ ਤੁਸੀਂ ਉਸ ਰਾਹ 'ਤੇ ਨਹੀਂ ਸੀ ਤੁਰਦੇ ਤਾਂ ਆਟੋ ਮੈਨੂਫੈਕਚਰਰਸ ਨੂੰ ਵਾਸੂ ਜੀ ਹਰ ਕੋਟਾ ਤੋਂ ਐਕਸਟਰਾ ਵੇਚੀ ਹਰ ਪੈਟਰੋਲ ਵਾਲੀ ਗੱਡੀ ਜਾਂ ਗੈਸੋਲੀਨ ਵਾਲੀ ਗੱਡੀ ਲਈ $20,000 ਤੱਕ ਦਾ ਖਰਚਾ ਪੈਣਾ ਸੀ ਉਹਨਾਂ ਦੇ ਸਿਰ ਤੇ।
ਸੋ ਪਹਿਲਾਂ ਜਿਹੜੀ ਪੂਰੀ ਸਟ੍ਰੈਟੇਜੀ ਸੀ ਉਹ ਪੈਨਲਟੀ ਬੇਸਡ ਸੀ ਤੇ ਹੁਣ ਇਨਸੈਂਟਿਵ ਬੇਸਡ ਹੈ।
ਹੁਣ ਇਨਸੈਂਟਿਵ ਰਿਸਰਚ ਤੇ ਟੈਕਨੋਲੋਜੀ ਤੇ ਇਨੋਵੇਸ਼ਨ ਬੇਸਡ ਹੈ।
ਬਿਲਕੁਲ, ਤੇ ਨਾਲ ਇਹਦੇ ਚ ਜਿਹੜਾ ਈਵੀ ਚਾਰਜਿੰਗ ਇਨਫਰਾਸਟ੍ਰਕਚਰ ਆ ਉਹਦੇ ਵਾਸਤੇ $1.5 billion ਅਨਾਊਂਸ ਕੀਤਾ ਗਿਆ
ਜੀ,
ਤੇ $3.1 billion ਆਟੋ ਇੰਡਸਟਰੀ ਦੀ ਡਾਇਵਰਸੀਫਿਕੇਸ਼ਨ ਵਾਸਤੇ ਤੇ ਗਰੋਥ ਵਾਸਤੇ ਇਨਵੈਸਟ ਕੀਤਾ ਜਾਏਗਾ। ਤੇ ਜਿਹੜੇ ਆਟੋ ਵਰਕਰਸ ਨੇ ਜਿਨ੍ਹਾਂ ਦੀਆਂ ਜੋਬਸ ਖਤਰੇ ਵਿੱਚ ਨੇ ਉਹਨਾਂ ਵਾਸਤੇ ਵਰਕ ਸ਼ੇਅਰਿੰਗ ਵਰਗੇ ਜਿਹੜੇ ਮਾਡਲਸ ਨੇ ਉਹ ਲਾਗੂ ਕੀਤੇ ਜਾਣਗੇ ਤਾਂ ਕਿ ਲੇ ਆਫਸ ਘਟਣ ਤੇ ਜਿਹੜੇ ਟ੍ਰੇਨਿੰਗ ਇਨੀਸ਼ੀਏਟਿਵਸ ਨੇ ਉਹ ਵਧਾਏ ਜਾ ਸਕਣ।
ਤੇ ਦੂਜੇ ਪਾਸੇ ਜਿਹੜੀ ਅਮਰੀਕਾ 'ਚ ਬਣੀਆਂ ਗੱਡੀਆਂ ਨੇ ਜੇ ਉਹ ਕੈਨੇਡਾ ਦੇ ਵਿੱਚ ਆਉਂਦੀਆਂ ਨੇ ਜਿਨ੍ਹਾਂ ਦੇ ਵਿੱਚ ਉਹ ਆਟੋ ਪਾਰਟਸ ਜੇ ਕੈਨੇਡੀਅਨ ਨਹੀਂ ਹੋਣਗੇ, ਬੜਾ ਪੇਚੀਦਾ ਜਿਹਾ ਫਾਰਮੂਲਾ, ਉਹਨਾਂ ਦੇ ਉੱਪਰ ਜਿਹੜਾ ਟੈਰਿਫ ਹੈ ਉਹ ਉਸੇ ਤਰ੍ਹਾਂ ਲੱਗਿਆ ਰਹੇਗਾ। ਪ੍ਰਧਾਨ ਮੰਤਰੀ ਨੇ ਕਿਹਾ ਅਸੀਂ ਇਸ ਕਰਕੇ ਉਹ ਟੈਰਿਫ ਰੱਖਿਆ ਹੋਇਆ ਤਾਂ ਕਿ ਜਿਹੜੀ ਪਲੇਇੰਗ ਫੀਲਡ ਹੈ ਉਹ ਇਕਸਾਰ ਰਹੇ। ਜਿਹੋ ਜਿਹਾ ਟੈਰਿਫ ਕੈਨੇਡੀਅਨ ਗੱਡੀਆਂ ਦੇ ਉੱਪਰ ਅਮਰੀਕਾ ਨੇ ਲਾਇਆ ਹੋਇਆ, ਉਹੀ ਜਿਹੜਾ ਜਵਾਬੀ ਟੈਰਿਫ ਕੈਨੇਡਾ ਵੱਲੋਂ ਅਮਰੀਕਨ ਗੱਡੀਆਂ 'ਤੇ ਲੱਗਿਆ ਹੋਇਆ ਉਹਨੂੰ ਬਰਕਰਾਰ ਰੱਖਿਆ ਜਾ ਰਿਹਾ, ਉਹਦੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾ ਰਹੀ
ਜੀ।
ਸੋ ਕੁੱਲ ਮਿਲਾ ਕੇ ਇਹ ਅਨਾਊਂਸਮੈਂਟ ਹੈ, ਇਹਦੇ ਹੋਰ ਵੀ ਕਈ ਅਜਿਹੇ ਪਹਿਲੂ ਹੋਣਗੇ ਕਿਉਂਕਿ ਇਸ ਵੇਲੇ ਇਟਸ ਸਟਿਲ ਐਨ ਆਨਗੋਇੰਗ ਅਨਾਊਂਸਮੈਂਟ। ਇਹਦੇ ਵਿੱਚ ਪ੍ਰਧਾਨ ਮੰਤਰੀ ਕੁਝ ਸਵਾਲਾਂ ਦੇ ਜਵਾਬ ਵੀ ਦੇ ਰਹੇ ਨੇ ਐਂਡ ਇਟਸ ਗੋਇੰਗ ਔਨ ਰਾਈਟ ਨਾਓ, ਪਰ ਮੋਟੇ ਮੋਟੇ ਤੌਰ 'ਤੇ ਗੱਲ ਇਹ ਆ ਕਿ ਇਲੈਕਟ੍ਰਿਕ ਗੱਡੀਆਂ ਦੀ ਜਿਹੜੀ ਰੀਬੇਟ ਆ ਉਹ ਦੁਬਾਰਾ ਤੋਂ ਰੀਇੰਸਟੇਟ ਹੋ ਰਹੀ ਆ। ਇਹ ਇਨਕਮ ਟੈਸਟਡ ਹੋਏਗੀ ਜਾਂ ਨਹੀਂ ਇਹਦੇ ਬਾਰੇ ਅਜੇ ਤੱਕ ਕੋਈ ਕਲੈਰਿਟੀ ਨਹੀਂ ਹੈ। ਵੈਸੇ ਪਹਿਲਾਂ ਜਿਹੜੀ ਫੈਡਰਲ ਗਵਰਨਮੈਂਟ ਦੀ ਰੀਬੇਟ ਸੀ ਉਹ ਇਨਕਮ ਟੈਸਟਡ ਨਹੀਂ ਸੀ,
ਪਰ ਇੱਕ ਲਿਮਿਟ ਮਖਸੂਸ ਸੀ ਵੀ ਇਸ ਤੋਂ ਸਸਤਾ ਵਾਹਨ ਹੋਣਾ ਚਾਹੀਦਾ। ਸੋ ਪਹਿਲਾਂ ਸੁਣਨ 'ਚ ਆਇਆ ਸੀ ਵੀ ਕੱਲ੍ਹ ਜੋ ਖਬਰਾਂ ਸੂਤਰਾਂ ਦੇ ਹਵਾਲੇ ਤੋਂ ਆ ਰਹੀਆਂ ਸੀ ਵੀ ਇਹ ਜਿਹੜੀ ਲਿਮਿਟ ਆ 50,000 ਤੇ ਮਖਸੂਸ ਕੀਤੀ ਜਾਏਗੀ, ਅੱਜ ਹਾਲ ਦੀ ਘੜੀ ਅਜੇ ਤੱਕ ਇਹ ਕਨਫਰਮ ਨਹੀਂ ਅਸੀਂ ਕਰ ਸਕਦੇ ਕਿ ਜਿਹੜੀ ਉਹ ਲਿਮਿਟ ਆ ਵੀ ਕਿੰਨੇ ਤੱਕ ਦਾ ਵਾਹਨ ਹੋਵੇ ਤਾਂ ਇਹ ਰਿਬੇਟ ਮਿਲੇਗੀ।
ਅੱਛਾ ਹੁਣ ਤੁਸੀਂ ਇਹ ਸੋਚੋ ਵਾਸੂ ਜੀ, ਜੇ $35,000 ਦੀ ਗੱਡੀ ਚਾਈਨਾ ਤੋਂ ਆ ਰਹੀ ਆ ਤੇ ਉਹਦੇ ਉੱਪਰ 6% ਟੈਰਿਫ ਲੱਗਣਾ, 6% ਟੈਰਿਫ 35,000 ਦੀ ਗੱਡੀ ਤੇ, ਉਹ ਤਾਂ ਬਣਿਆ ਮਸਾਂ $2,000 $2,100 ਰਫਲੀ, ਤੇ ਉਹ ਤੇ ਰੀਬੇਟ ਮਿਲ ਜਾਣੀ 5,000 ਦੀ
ਕੀ ਮਿਲੇਗੀ? ਸੋ ਇਹ ਸਵਾਲ
ਮਿਲੇਗੀ ਕਿ ਚਾਈਨੀਜ਼ ਗੱਡੀ ਦੀ ਰੀਬੇਟ ਮਿਲੇਗੀ?
ਜੇ ਚਾਈਨੀਜ਼ ਗੱਡੀਆਂ ਨੂੰ ਕੈਨੇਡੀਅਨ ਟੈਕਸਪੇਅਰਸ ਦੇ ਪੈਸਿਆਂ ਨਾਲ ਲਿਬਰਲ ਸਰਕਾਰ ਸਬਸਿਡਾਈਜ਼ ਕਰਨ ਲੱਗ ਪਈ, ਫਿਰ ਤਾਂ ਜੀ ਦੁਨੀਆ ਬਦਲ ਗਈ ਹੈ
ਤੇ ਫਿਰ ਡੋਨਲਡ ਟਰੰਪ ਦਾ ਉੱਥੇ ਰਿਐਕਸ਼ਨ ਕੀ ਹੋਏਗਾ? ਹਾਲਾਂਕਿ ਟਰੰਪ ਨੇ ਚਲੋ ਕੱਲ ਸ਼ੀ ਜਿਨਪਿੰਗ ਨਾਲ ਗੱਲ ਕੀਤੀ, ਅੱਗੇ ਚੱਲ ਕੇ ਉਹਦਾ ਵੀ ਜ਼ਿਕਰ ਕਰਦੇ ਹਾਂ, ਪਰ ਕੀ ਚਾਈਨੀਜ਼ ਗੱਡੀਆਂ ਤੇ ਰੀਬੇਟ ਮਿਲੇਗੀ? ਤੇ ਜੇ ਚਾਈਨੀਜ਼ ਗੱਡੀਆਂ ਨੂੰ ਰੀਬੇਟ ਤੋਂ ਬਾਹਰ ਰੱਖਿਆ ਜਾਂਦਾ ਫਿਰ ਚਾਈਨਾ ਦਾ ਰਿਐਕਸ਼ਨ ਕੀ ਹੋਣਾ?
ਐਗਜੈਕਟਲੀ, ਸੋ ਦੈਟ ਰਿਮੇਨਸ ਟੂ ਬੀ ਸੀਨ, ਕਿਉਂਕਿ ਜਦੋਂ ਇਹ ਡੀਲ ਹੋਈ ਸੀ ਚਾਈਨਾ ਦੇ ਨਾਲ ਉਦੋਂ ਮਾਰਕ ਕਾਰਨੀ ਨੇ ਕਿਹਾ ਸੀ ਵੀ ਸਟਾਰਟਿੰਗ ਵਿਦ ਮਾਰਚ ਅ ਸਬਸਟੈਂਸ਼ੀਅਲ ਨੰਬਰ ਆਫ ਦੀਜ਼ ਵਹੀਕਲਸ ਜਿਹੜੇ 49,000 ਹੋਣਗੇ ਪਹਿਲੇ ਸਾਲ ਵਿੱਚ ਉਹ 35,000 ਤੋਂ ਘੱਟ ਵਾਲੇ ਹੋਣਗੇ, ਤੇ ਅਗਲੇ 5 ਸਾਲਾਂ ਦੇ ਵਿੱਚ ਅਸੀਂ ਇਸ ਪਰਸੈਂਟੇਜ ਨੂੰ 50% ਕਰਨਾ, ਮਤਲਬ ਜਿੰਨੇ ਵੀ ਵਾਹਨ ਆਣਗੇ ਉਹਨਾਂ 'ਚੋਂ ਅੱਧੇ 35,000 ਤੋਂ ਘੱਟ ਵਾਲੇ ਹੋਣਗੇ,
ਅਫੋਰਡੇਬਲ,
ਉਹ ਤਾਂ ਫਿਰ ਇਸ ਰਿਬੇਟ ਵਾਸਤੇ ਕੁਆਲੀਫਾਈ ਕਰਨਗੇ।
ਬਿਲਕੁਲ,
ਪਰ ਕੀ ਚਾਈਨੀਜ਼ ਵਹੀਕਲਸ ਨੂੰ ਇਹਦੇ ਵਿੱਚ ਸ਼ਾਮਲ ਕੀਤਾ ਜਾਏਗਾ ਜਾਂ ਇਸ ਰਿਬੇਟ ਤੋਂ ਬਾਹਰ ਰੱਖਿਆ ਜਾਏਗਾ? ਦੇਖੋ ਲੌਜਿਕ ਤਾਂ ਇਹ ਕਹਿੰਦਾ ਵੀ ਇਹਨੂੰ ਬਾਹਰ ਰੱਖਿਆ ਜਾਵੇ, ਕਿਉਂਕਿ ਜੇ ਕੈਨੇਡੀਅਨ ਜੋਬਸ ਤੁਸੀਂ ਪ੍ਰੋਟੈਕਟ ਕਰਨੀਆਂ ਨੇ, ਜੇ ਡਗ ਫੋਰਡ ਨੂੰ ਰਾਜ਼ੀ ਰੱਖਣਾ, ਓਨਟੈਰੀਓ ਵਾਲਿਆਂ ਨੂੰ ਖੁਸ਼ ਰੱਖਣਾ ਸੀਟਾਂ ਨੇ, ਸੋ ਫਿਰ ਤਾਂ ਚਾਈਨੀਜ਼ ਵਹੀਕਲ ਨੂੰ ਸਬਸਿਡਾਈਜ਼ ਕਰਨਾ ਨਹੀਂ ਬਣਦਾ, ਉਹ ਤਾਂ ਸਸਤੇ ਹੀ ਨੇ। ਸਬਸਿਡਾਈਜ਼ ਕਰੋ ਜਿਹੜੇ ਕੈਨੇਡੀਅਨ ਵਹੀਕਲਸ ਨੇ, ਕਿਉਂਕਿ ਇੱਥੇ ਕੈਨੇਡੀਅਨ ਜੋਬਸ ਨੂੰ ਸਪੋਰਟ ਕਰਦੇ ਨੇ।
ਪਰ ਕੈਨੇਡਾ 'ਚ ਇਲੈਕਟ੍ਰਿਕ ਵਹੀਕਲ ਬਣਦਾ ਕਿਹੜਾ? ਕੋਈ ਇਹੋ ਜਿਹਾ ਪਲਾਂਟ ਹੈ ਨਹੀਂ
ਜਿਹੜੇ ਕੋਈ ਅਸੈਂਬਲ ਵਗੈਰਾ ਇੱਥੇ ਆਪਣੇ ਹੋ ਰਹੇ ਨੇ, ਜਾਂ ਨਾਰਥ ਅਮਰੀਕਨ ਵਹੀਕਲਸ ਕਹਿ ਦੋ,
ਹਾਂ, ਜਾਂ ਉਹਦੇ ਵਿੱਚ ਕੈਨੇਡੀਅਨ ਕੰਪੋਨੈਂਟਸ ਹੋਣ,
ਕੰਪੋਨੈਂਟਸ ਵਗੈਰਾ ਜਿੱਥੇ ਲੱਗ ਰਹੇ ਨੇ
ਇਦਾਂ ਦੇ,
ਜਿਹੜੇ ਕੈਨੇਡੀਅਨ ਜੋਬਸ ਨੂੰ ਸਪੋਰਟ ਕਰ ਰਹੇ ਨੇ, ਇਦਾਂ ਕਹਿ ਲਓ।
ਹਾਂ, ਸੋ ਇਹ ਦੇਖਣ ਵਾਲੀ ਗੱਲ ਹੋਏਗੀ ਇਹਨੂੰ ਕਿਵੇਂ ਸਰਕਮਵੈਂਟ ਕਰਦੀ ਹੈ ਸਰਕਾਰ, ਕਿਵੇਂ ਇਹਦੇ ਵਿੱਚੋਂ ਨੈਵੀਗੇਟ ਕਰਦੀ ਆ।
ਜੇ ਇਦਾਂ ਲੱਗ ਗਿਆ ਨਾ ਫਿਰ ਤਾਂ ਕੈਨੇਡੀਅਨ ਮੁਕੰਮਲ ਪ੍ਰੋਡਕਟ, ਫਿਰ ਮੇਪਲ ਸਿਰਫ ਹੀ
ਬਚਣਾ, ਮੇਪਲ ਸਿਰਫ ਹੀ ਬਚਣਾ
ਜੇ ਮੁਕੰਮਲ ਕੈਨੇਡੀਅਨ ਪ੍ਰੋਡਕਟ ਕਿਹੜਾ?
ਹਾਂ, ਫਿਰ ਤਾਂ ਫਿਰ ਉਹ ਸਾਰਿਆਂ ਨੂੰ ਮੁਫਤ ਵੰਡ ਦਿਓ
ਜੀ।
ਦੂਜੀ ਗੱਲ ਇਹ ਵੀ ਆ, ਦੇਖੋ ਜੇ ਚਾਈਨੀਜ਼ ਗੱਡੀਆਂ ਦੇ ਉੱਪਰ ਇਸ ਤਰ੍ਹਾਂ ਦੀ ਜੇ ਆਹ ਰੀਬੇਟ ਉਹਨਾਂ ਨੂੰ ਵੀ ਮਿਲਦੀ ਆ, ਜਿਹੜੇ ਕੈਨੇਡੀਅਨ ਆਟੋ ਮੈਨੂਫੈਕਚਰਰਸ ਨੇ ਉਹ ਤਾਂ ਪਹਿਲਾਂ ਹੀ ਇਸ ਗੱਲ ਦੀ ਦੁਹਾਈ ਪਾ ਰਹੇ ਨੇ ਕਿ ਚਾਈਨਾ ਤੋਂ ਆਉਂਦੀਆਂ ਗੱਡੀਆਂ ਸਸਤੀਆਂ ਇਸ ਕਰਕੇ ਨੇ ਕਿਉਂਕਿ ਚਾਈਨਾ ਦੀ ਸਰਕਾਰ ਉਹਨਾਂ ਕੰਪਨੀਆਂ ਨੂੰ ਸਬਸਿਡਾਈਜ਼ ਕਰ ਰਹੀ ਆ ਕਿ ਉਹ ਤੇ ਆਲਰੇਡੀ ਜਿੰਨੀ ਉਹਨਾਂ ਦੀ ਕਾਸਟ ਆਫ ਪ੍ਰੋਡਕਸ਼ਨ ਹੈ ਤਾਂ ਇੱਥੇ ਇਹ ਆਰਗੂਮੈਂਟ ਆ ਕਿ ਉਹ ਤੋਂ ਸਸਤੇ ਭਾਅ ਤੇ ਉਹ ਗੱਡੀ ਵੇਚ ਰਹੇ ਨੇ। ਔਰ ਇਨ ਅਦਰ ਵਰਡਸ ਕਿ ਜਿੰਨੀ ਉਹਨਾਂ ਦੀ ਅਸਲ ਕਾਸਟ ਆਫ ਪ੍ਰੋਡਕਸ਼ਨ ਹੈ, ਜੇ ਹਰ ਗੱਡੀ ਵੇਚਣ ਦੇ ਨਾਲ ਉਹਨਾਂ ਕੰਪਨੀਆਂ ਨੂੰ ਐਕਚੁਲੀ ਘਾਟਾ ਪੈ ਰਿਹਾ, ਪਰ ਉਹਨਾਂ ਨੂੰ ਕਿਉਂਕਿ ਚਾਈਨਾ ਦੀ ਸਰਕਾਰ ਸਬਸਿਡਾਈਜ਼ ਕਰ ਰਹੀ ਹੈ ਉਹਨਾਂ ਨੂੰ ਵਾਰਾ ਖਾਈ ਜਾਂਦਾ। ਸੋ ਜੇ ਉੱਧਰੋਂ ਵੀ ਸਬਸਿਡੀ ਲੈ ਰਹੇ ਨੇ ਦੋਸ਼ ਇਹ ਨੇ, ਤੇ ਜੇ ਇੱਥੇ ਵੀ ਸਬਸਿਡੀ ਮਿਲਣ ਲੱਗ ਗਈ ਤਾਂ ਜਿਹੜਾ ਇੱਥੇ ਦਾ ਲੋਕਲ ਆਟੋ ਸੈਕਟਰ ਆ ਉਹਨਾਂ ਨੇ ਤਾਂ ਫਿਰ ਵਾਸੂ ਜੀ ਸਰਕਾਰ ਦੁਆਲੇ ਬਹੁਤ ਬੁਰੀ ਤਰ੍ਹਾਂ ਹੋ ਜਾਣਾ।
ਸਬਸਿਡੀ ਦੇਣ ਦਾ ਤਰਕ ਹੀ ਇਹ ਹੈ ਨਾ
ਜੀ ਜੀ
ਕਿ ਅਸੀਂ ਲੈਵਲ ਪਲੇਇੰਗ ਫੀਲਡ ਬਣਾਉਣਾ ਚਾਹੁੰਦੇ ਹਾਂ ਫੋਰ ਕੈਨੇਡੀਅਨ ਅਸੈਂਬਲਡ ਵਹੀਕਲਸ, ਜਾਂ ਕਹਿ ਲਓ ਵੀ ਜਿਹੜੇ ਵਹੀਕਲਸ ਕੈਨੇਡੀਅਨ ਜੋਬਸ ਨੂੰ ਸਪੋਰਟ ਕਰਦੇ ਨੇ, ਵੀ ਲੈਵਲ ਪਲੇਇੰਗ ਫੀਲਡ ਹੋਵੇ ਤੇ ਨਾਲ ਜਿਹੜਾ ਇਲੈਕਟ੍ਰਿਕ ਵਹੀਕਲਸ ਦਾ ਅਪਟੇਕ ਵਧੇ। ਸੋ ਤਰਕ ਤਾਂ ਇਹ ਹੈ ਨਾ
ਜੀ,
ਜੇ ਚਾਈਨੀਜ਼ ਵਹੀਕਲਸ ਨੂੰ ਅਸੀਂ ਸਬਸਿਡਾਈਜ਼ ਕਰਨ ਲੱਗੇ ਦੈਨ ਦਾ ਹੋਲ ਪਰਪਸ ਇਜ਼ ਡਿਫੀਟਡ।
ਪਲੱਸ ਆਈ ਆਲਸੋ ਫੀਲ ਵਾਸੂ ਜੀ ਇਹ ਇਨਕਮ ਟੈਸਟਡ ਹੋਣਾ ਚਾਹੀਦਾ।
ਉਹਨਾਂ ਨੇ ਇੱਕ ਵਿੱਚ ਲਿਮਿਟ ਲਗਾਈ ਸੀ,
ਬਾਅਦ ਦੇ ਵਿੱਚ ਉਹਨਾਂ ਨੇ ਲਿਮਿਟ ਇੱਥੇ ਲਗਾਈ ਸੀ
90,000 ਦਾ ਕੁਝ, ਜਿੱਦਾਂ ਉਹਨਾਂ ਨੇ ਅਨਾਊਂਸ
ਕੀਤਾ ਸੀ ਜੀ 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 ਐਂਡ ਦੈਨ ਉਹ ਲਿਮਿਟ ਜਿਹੜੀ ਉਹ ਰੀਬੇਟ ਸੀਗੀ ਉਹ ਫੇਜ਼ ਆਊਟ ਹੋ ਜਾਂਦੀ ਸੀ 1,00,000 ਖੱਟ ਕੇ 1,09,000 ਤੱਕ ਜਾ ਕੇ। ਅੱਛਾ ਹੁਣ ਇਹ ਜਿਹੜੀਆਂ ਮੈਂਡੇਟਸ ਅੱਜ ਇਹਦੇ ਵਿੱਚ ਤਬਦੀਲੀ ਕੀਤੀ ਆ, ਬੀ ਸੀ ਦੇ ਵਿੱਚ ਵੀ ਇਸ ਤਰ੍ਹਾਂ ਦੇ ਮੈਂਡੇਟ ਸੀਗੇ, ਬੀ ਸੀ ਵਾਲੇ ਮੈਂਡੇਟ ਸਗੋਂ ਫੈਡਰਲ ਮੈਂਡੇਟਸ ਨਾਲੋਂ ਵੀ ਜ਼ਿਆਦਾ ਸਟ੍ਰਿੰਜੈਂਟ ਸੀਗੇ, ਜ਼ਿਆਦਾ ਸਟ੍ਰਿਕਟ ਸੀਗੇ, ਟਾਈਮਲਾਈਨ ਜ਼ਿਆਦਾ ਟਾਈਟ ਸੀ। ਹੁਣ ਇਹ ਵਾਲੇ ਜਿਹੜੇ ਫੈਡਰਲ ਮੈਂਡੇਟਸ ਨੇ ਜੇ ਇਹਨਾਂ ਦੇ ਵਿੱਚ ਇੰਨੀ ਰਿਲੈਕਸੇਸ਼ਨ ਦੇ ਦਿੱਤੀ ਗਈ ਆ ਤਾਂ ਕਲੀਅਰਲੀ ਵਾਸੂ ਜੀ ਜਿਹੜੇ ਬੀ ਸੀ ਦੇ ਮੈਂਡੇਟਸ ਨੇ ਉਹਨਾਂ ਦਾ ਵੀ ਰਿਵਿਊ ਵਗੈਰਾ ਚੱਲਦਾ ਪਿਆ, ਆਈ ਥਿੰਕ ਦੇ ਵਰ ਆਲਸੋ ਵੇਟਿੰਗ ਕਿ ਪਹਿਲਾਂ ਵੇਖੀਏ ਫੈਡਰਲ ਪੱਧਰ ਤੋਂ ਕੀ ਇਹਦੇ ਬਾਰੇ ਅਨਾਊਂਸਮੈਂਟ ਆਉਂਦੀ ਆ। ਉਹਦੇ ਹੁਣ ਇਹਦੇ ਨਾਲ ਹੀ ਬੀ ਸੀ ਨੂੰ ਵੀ ਆਪਣੇ ਆਪ ਨੂੰ ਅਲਾਈਨ ਕਰ ਲੈਣਾ ਚਾਹੀਦਾ।
ਉਹਨਾਂ ਨੇ ਕਿਹਾ ਹੀ ਸੀਗਾ ਬੀ ਸੀ ਸਰਕਾਰ ਵੱਲੋਂ, ਮੇਰੇ ਖਿਆਲ ਏਡਰੀਅਨ ਡਿਕਸ ਦੀ ਸਟੇਟਮੈਂਟ ਸੀ ਜਾਂ ਕਿਸੇ ਨੇ ਇੱਦਾਂ ਕਿਹਾ ਸੀ, ਕਹਿੰਦੇ ਵੀ ਅਸੀਂ ਚਾਹੁੰਦੇ ਵੀ ਇਕਸਾਰਤਾ ਹੋਵੇ ਕਿ ਫੈਡਰਲ ਸਰਕਾਰ ਜਿਸ ਤਰ੍ਹਾਂ ਦੀ ਕੋਈ ਪਾਲਿਸੀ ਲਾਗੂ ਕਰੇਗੀ ਵੀ ਅਸੀਂ ਵੀ ਉਹਦੇ ਨਾਲ ਇਕਸਾਰਤਾ ਦੇ ਵਿੱਚ ਹੀ ਪਾਲਿਸੀ ਨੂੰ ਲੈ ਕੇ ਆਉਣਾ ਚਾਹੁੰਦੇ ਹਾਂ। ਅੱਡ-ਅੱਡ ਮੈਂਡੇਟਸ ਦਾ ਕੋਈ ਨਾ ਸੋਚੀ,
ਹਾਂ ਪਰ ਇਹ ਨਾ ਹੁਣ ਐਕਸਪੈਕਟ ਕਰੀਏ ਕਿ ਬੀ ਸੀ ਦੀ ਸਰਕਾਰ ਵੱਲੋਂ ਵੀ ਇਲੈਕਟ੍ਰਿਕ ਵਹੀਕਲਸ ਵਾਸਤੇ ਰੀਬੇਟਸ ਦੇ ਦਿੱਤੀਆਂ ਜਾਣਗੀਆਂ, ਕਿਉਂਕਿ ਗੱਲਾਂ ਤਾਂ ਹੋ ਰਹੀਆਂ ਨੇ ਕਿ ਜਿਹੜਾ ਹੁਣ 17 ਤਰੀਕ ਨੂੰ ਬਜਟ ਆਉਣਾ ਉਹਦੇ ਵਿੱਚ ਵੱਡੀਆਂ ਕਟੌਤੀਆਂ ਕਰਨੀਆਂ ਪੈਣੀਆਂ, ਉਹ ਬੜਾ ਔਖਾ ਬਜਟ ਹੋਏਗਾ ਤੇ ਵਾਸੂ ਜੀ ਡੈਫੀਸਿਟ ਤੇ ਸਰਕਾਰ ਦਾ ਪਹਿਲਾਂ ਹੀ ਬਹੁਤ ਆ। ਕਿੰਨਾ ਡੈਫੀਸਿਟ ਹੈ,
ਕਿੰਨਾ
ਵਾਸੂ ਜੀ?
ਵਿਜੇ ਜੀ ਮੈਂ ਸੁਣਿਆ 11.2 billion,
ਹਾਂ ਸੁਣਨ ਚ ਇਹੀ ਆਉਂਦਾ ਵਾਸੂ ਜੀ, ਪਰ ਅਸਲ ਦੇ ਵਿੱਚ ਡੈਫੀਸਿਟ 13.9 billion
ਉਹ ਕਿਵੇਂ ਵਿਜੇ ਜੀ ਦੱਸਿਆ ਕਰੋ।
ਲੋਕਾਂ ਨੇ ਕਹਿਣਾ ਬਸ ਇਹੀ ਗੱਲ ਕਰੀ ਜਾਂਦੇ ਹੋ,
ਨਹੀਂ ਨਹੀਂ ਜ਼ਰੂਰੀ ਗੱਲ ਆ,
ਇਹ ਬਹੁਤ ਜ਼ਰੂਰੀ ਗੱਲ ਆ। 13.9 billion ਇਹ ਨਹੀਂ ਸੁਣਨ ਵਾਲੇ ਦੱਸਣ ਵਟਸਐਪ 'ਤੇ ਮੈਸੇਜ ਕਰਕੇ ਕਿ ਸਰਕਾਰ ਰਿਪੋਰਟ ਕਰਦੀ ਡੈਫੀਸਿਟ 11.2 billion, ਅਸੀਂ ਇੱਥੋਂ ਵਾਰ ਵਾਰ ਤੁਹਾਨੂੰ ਇਹ ਦੱਸਦੇ ਵੀ ਅਸਲ ਦੇ ਵਿੱਚ ਉਹ ਡੈਫੀਸਿਟ ਇਫੈਕਟਿਵਲੀ 11.2 ਨਹੀਂ 13.9 billion ਆ। ਆ $2.7 billion ਦੀ ਕਹਾਣੀ ਕੀ ਹੈ?
ਇੱਕ ਸਵਾਲ
ਵਟਸਐਪ 'ਤੇ ਮੈਸੇਜ ਕਰਕੇ ਦੱਸੋ।
ਜਿਹੜਾ ਸਨੈਪ ਟੈਸਟ ਹੈ ਇਹਦੇ ਵਿੱਚ ਇੱਕ ਸਵਾਲ ਹੋਰ ਵੀ ਹੈ ਫਿਰ ਕਿ ਜਦੋਂ DVDB ਪ੍ਰੀਮੀਅਰ ਬਣੇ ਸੀ, ਜੌਨ ਹਾਰਗਨ ਨੇ ਜਦੋਂ ਅਸਤੀਫਾ ਦਿੱਤਾ ਸੀ ਉਦੋਂ ਸਰਪਲਸ ਕਿੰਨਾ ਸੀ?
ਉਦੋਂ ਸਰਪਲਸ ਕਿੰਨਾ ਸੀ
ਇਹ ਵੀ ਦੱਸੋ।
ਉਹ ਤਿਜੋਰੀ 'ਚ ਕਿੰਨੇ ਪੈਸੇ ਛੱਡ ਕੇ ਗਏ ਸਨ
ਜੀ
DVDB ਵਾਸਤੇ ਜਾਂ DVDB ਦੀ ਸਰਕਾਰ ਵਾਸਤੇ? ਬਸ ਜੀ ਦੱਸ ਦਈਏ ਕਿ ਪ੍ਰੋਗਰਾਮ ਦੇ ਸਾਡੇ ਇਸ ਸੈਗਮੈਂਟ ਨੂੰ ਸਪੋਂਸਰ ਕਰ ਰਹੇ ਨੇ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ, ਇੱਕ ਦਹਾਕੇ ਤੋਂ ਕਮਿਊਨਿਟੀ ਦੇ ਟਰੱਸਟਿਡ ਅਤੇ ਨੌਲੇਜੇਬਲ ਇੰਸ਼ੋਰੈਂਸ ਐਡਵਾਈਜ਼ਰ। ਅਮਰਿੰਦਰ ਨੱਡਾ ਤੁਹਾਡੇ ਲਈ ਕਸਟਮ ਇੰਸ਼ੋਰੈਂਸ ਪਲੈਨ ਡਿਜ਼ਾਈਨ ਕਰਦੇ ਨੇ ਤਾਂ ਕਿ ਲੋੜ ਪੈਣ 'ਤੇ ਇੰਸ਼ੋਰੈਂਸ ਤੁਹਾਡੇ ਕੰਮ ਵੀ ਆ ਸਕੇ। ਗਰੰਟੀਡ ਬੈਸਟ ਕਵਰੇਜ ਫਾਰ ਲਾਈਫ, ਡਿਸੇਬਿਲਿਟੀ, ਕ੍ਰਿਟੀਕਲ ਇਲਨੈਸ, RESP ਜਾਂ ਸੁਪਰਵੀਜ਼ਾ ਇੰਸ਼ੋਰੈਂਸ ਲਈ ਕਾਲ ਦੀ ਪ੍ਰੋਫੈਸ਼ਨਲ ਐਟ 604-366-3200-604-300-2200। ਜੇ ਇੰਸ਼ੋਰੈਂਸ ਸੰਬੰਧੀ ਤੁਹਾਡਾ ਕੋਈ ਵੀ ਸਵਾਲ ਹੈ planinsurance.ca ਤੇ ਜਾਓ ਜਾਂ ਅਮਰਿੰਦਰ ਨੱਡਾ ਜੀ ਦਾ ਫੋਨ ਮਿਲਾਓ 604-363-2200। ਵੈਬਸਾਈਟ ਹੈ planinsurance.ca। ਅੱਛਾ ਬਸੂ ਜੀ ਗੱਲ ਇਹ ਵੀ ਹੈ ਨਾ, ਜਿਹੜਾ ਇਲੈਕਟ੍ਰਿਕ ਵਹੀਕਲ ਇਨਫਰਾਸਟ੍ਰਕਚਰ ਸੈਟਅਪ ਕਰਨ ਲਈ ਜਿਹੜੀ ਸਰਕਾਰ ਨੇ ਇਨਵੈਸਟਮੈਂਟ ਕਰਨੀ, ਤੁਸੀਂ ਜ਼ਿਕਰ ਕੀਤਾ ਉਹਦਾ ਕਿ ਉਹਦੇ ਵਾਸਤੇ ਵੀ ਪੈਸੇ ਰੱਖੇ ਗਏ ਨੇ
$3.1 billion।
ਉਹਦੇ ਵਾਸਤੇ ਇਹ ਜ਼ਰੂਰੀ ਇਸ ਕਰਕੇ ਹੈ, ਇਲੈਕਟ੍ਰਿਕ ਵਹੀਕਲਸ ਦੀ ਅਪਟੇਕ ਦੇ ਵਿੱਚ ਇੱਕ ਬਹੁਤ ਵੱਡਾ ਰੋਡ ਬਲੌਕ ਕਈ ਬਾਇਰਸ ਵਾਸਤੇ, ਪਰਚੇਜ਼ਰਸ ਵਾਸਤੇ ਇਹ ਵੀ ਹੈ ਨਾ ਕਿ ਉਹਨਾਂ ਕੋਲ ਘਰੇ ਚਾਰਜਿੰਗ ਕਰਨ
ਸੀ, ਚਾਰਜਿੰਗ ਇਨਫਰਾਸਟ੍ਰਕਚਰ,
ਚਾਰਜਿੰਗ
ਸੋਰੀ, ਉਹਦੇ ਵਾਸਤੇ $1.5 billion,
ਉਹਦੇ ਵਾਸਤੇ ਡੇਢ ਆ।
ਸੋ ਮੈਂ ਮੈਸੇਜਸ ਪੜ੍ਹ ਰਿਹਾ ਸੀ ਵਟਸਐਪ 'ਤੇ,
ਕੋਈ ਨਹੀਂ।
ਸੋ ਜਿਹੜਾ ਚਾਰਜਿੰਗ ਇਨਫਰਾਸਟ੍ਰਕਚਰ ਉਹਦੇ ਵਾਸਤੇ $1.5 billion, ਇੰਡਸਟਰੀ ਵਾਸਤੇ
ਹੋ ਡਾਈਵਰਸਿਫਿਕੇਸ਼ਨ ਵਗੈਰਾ
ਉਹਦੇ ਵਾਸਤੇ $3.1 billion।
ਸੋ ਜਿਹੜਾ $1.5 billion ਦੇ ਚਾਰਜਿੰਗ ਨੈਟਵਰਕ ਡਿਵੈਲਪ ਕਰਨ ਵਾਸਤੇ ਹੈ, ਇਹ ਬੜਾ ਇਹ ਇੰਪੋਰਟੈਂਟ ਸਟੈਪ ਰਹੇਗਾ ਇਲੈਕਟ੍ਰਿਕ ਵਹੀਕਲਸ ਦੀ ਅਡੋਪਸ਼ਨ ਵਾਸਤੇ। ਇਸ ਵੇਲੇ ਦੇਖੋ ਆਲਰੇਡੀ ਕਈ ਥਾਵਾਂ 'ਤੇ ਜਿੱਥੇ ਜਿੱਥੇ ਇਲੈਕਟ੍ਰਿਕ ਵਹੀਕਲ ਦੇ ਚਾਰਜਿੰਗ ਸਟੇਸ਼ਨ ਲੱਗੇ ਨੇ, ਜਿਹੜੇ ਜ਼ਿਆਦਾ ਪਾਪੂਲਰ ਅਤੇ ਬਿਜ਼ੀ ਨੇ ਉਹ ਹੈਗੇ ਨੇ ਟੈਸਲਾ ਦੇ ਆਪਣੇ, ਉਹ ਪ੍ਰਾਈਵੇਟਲੀ ਲੱਗੇ ਹੋਏ ਸਟੇਸ਼ਨਸ ਨੇ, ਉੱਥੇ ਵੀ ਹੁਣ ਭੀੜ ਜ਼ਿਆਦਾ ਹੋਣ ਲੱਗ ਪਈ ਆ ਕਈ ਥਾਵਾਂ 'ਤੇ, ਤੁਹਾਡੀ ਛੇਤੀ ਕਿਤੇ ਵਾਰੀ ਨਹੀਂ ਆਉਂਦੀ। ਦੂਜੀ, ਬਹੁਤ ਸਾਰੇ ਜਿਹੜੇ ਲੋਕ EV ਖਰੀਦਣਾ ਚਾਹੁੰਦੇ ਨੇ ਉਹਨਾਂ ਕੋਲ ਆਪਣੇ ਘਰ ਦੇ ਵਿੱਚ ਉਹਨਾਂ ਦੀ ਰੈਜੀਡੈਂਸ਼ੀਅਲ ਜਿਹੜੀ ਅਕੋਮੋਡੇਸ਼ਨ ਆ ਉਹ ਇਹੋ ਜਿਹੀ ਆ ਕਿ ਉਹਨਾਂ ਕੋਲ ਘਰੇ ਚਾਰਜ ਕਰਨ ਦੀ ਜਿਹੜੀ ਅਵੇਲੇਬਿਲਿਟੀ ਉਹ ਨਹੀਂ ਆ। ਬਹੁਤ ਸਾਰੀਆਂ ਅਪਾਰਟਮੈਂਟ ਬਿਲਡਿੰਗਸ ਨੇ, ਕਈ ਜਿਹੜੇ ਕਿਰਾਏ 'ਤੇ ਬੇਸਮੈਂਟ ਸੂਟ ਦੇ ਵਿੱਚ ਰਹਿੰਦੇ ਨੇ ਉਹ ਘਰੇ ਚਾਰਜ ਨਹੀਂ ਕਰ ਸਕਦੇ। ਸੋ ਇਸ ਕਰਕੇ ਜਿਹੜਾ ਇਹ ਚਾਰਜਿੰਗ ਇਨਫਰਾਸਟ੍ਰਕਚਰ ਆ ਉਹਦੀ ਵੀ ਈਜ਼ੀ ਅਵੇਲੇਬਿਲਿਟੀ ਅਤੇ ਸਵੱਲੇ ਭਾਅ 'ਤੇ ਅਵੇਲੇਬਿਲਿਟੀ ਹੋਣਾ ਉਹ ਬਹੁਤ ਇੰਪੋਰਟੈਂਟ ਆ
100%। ਅਤੇ ਬਹੁਤ ਸਾਰੇ ਮੈਸੇਜ ਆਉਣੇ ਸ਼ੁਰੂ ਹੋ ਗਏ ਨੇ ਅਤੇ ਸਹੀ ਜਵਾਬ ਆ ਰਹੇ ਨੇ ਸਾਰੇ। ਕਹਿੰਦੇ ਵੀ $2.7 billion ਜਿਹੜਾ ਉਹ ਤੰਬਾਕੂ ਕੰਪਨੀਆਂ ਨੇ ਦੇਣਾ, ਕਹਿੰਦੇ ਉਹ ਪਾਤਾ ਇਹਨਾਂ ਨੇ
ਅਗਲੇ 10 ਸਾਲਾਂ 'ਚ ਆਉਣਾ ਇਹ।
ਜੀ
ਸਹੀ ਜਵਾਬ ਇਹ ਪਰਮਿੰਦਰ ਰਾਲ ਜੀ ਦਾ ਮੈਸੇਜ ਆਇਆ, ਉਹਨਾਂ ਨੇ ਦੱਸਿਆ ਅਤੇ ਹੋਰ ਵੀ ਤੁਹਾਡੇ ਕਈ ਮੈਸੇਜਿਸ ਨੇ ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।
ਸੋ ਇੱਕ ਜਵਾਬ ਜਾਂ ਸੋ
ਇੱਕ ਮੈਸੇਜ ਹੋ ਰਿਹਾ, ਕਹਿੰਦੇ ਮੇਪਲ ਸਿਰਫ ਤਾਂ ਕੈਨੇਡੀਅਨ ਹੋਏਗਾ ਪਰ ਉਹਦੀ ਜਿਹੜੀ ਪੈਕੇਜਿੰਗ ਉਹ ਚਾਈਨਾ ਤੋਂ ਹੈ
ਜਾਂ US ਤੋਂ
ਜਾਂ US
ਲੇਬਲਸ ਵਗੈਰਾ US ਤੋਂ ਬਣਦੇ ਆ ਕਈ ਸਾਰੇ ਆ।
ਵੈਸੇ ਲੇਬਲਿੰਗ ਦੇ ਵਿੱਚ ਜੇ ਇੱਕ ਕੈਨੇਡਾ ਦੇ ਵਿੱਚ ਜਿਹੜੀਆਂ ਕਈ ਮੰਨੀਆਂ ਪ੍ਰਮੰਨੀਆਂ ਕੰਪਨੀਜ਼, ਜਿਹੜੀ ਵੱਡਾ ਲੇਬਲਿੰਗ ਦਾ ਬਿਜ਼ਨਸ ਆ, ਡੱਗ ਫੋਰਡ ਦਾ ਪਰਿਵਾਰ ਓਨਟਾਰੀਓ ਦੇ ਪ੍ਰੀਮੀਅਰ, ਉਹਨਾਂ ਦਾ ਪਰਿਵਾਰ ਲੇਬਲਿੰਗ ਦੇ ਕਾਰੋਬਾਰ ਦੇ ਵਿੱਚ ਬਹੁਤ ਵਨ ਆਫ ਦ ਮੋਸਟ ਕਹਿ ਲਓ ਰਿਨਾਊਂਡ ਕੰਪਨੀ ਆ।
ਪਰ ਜਿਹੜੀ ਉਹ ਗੱਲ ਹੁੰਦੀ ਨਾ ਓਨਟੈਰੀਓ ਦੇ ਵਿੱਚ ਜਿਹੜੀ ਬੀਅਰ ਆ ਉਹਦੀ ਪੈਕੇਜਿੰਗ ਵਗੈਰਾ ਸਾਰੀ ਉਹ ਅਮਰੀਕਾ 'ਚ ਹੁੰਦੀ ਆ ਅਤੇ ਉਹ ਪਹਿਲਾਂ ਅਲੂਮੀਨਮ ਜਦੋਂ ਮਹਿੰਗੀ ਹੋਈ ਜਦੋਂ ਟੈਰਿਫ ਵਗੈਰਾ ਲੱਗੀ ਉਦੋਂ ਬੀਅਰ ਮਹਿੰਗੀ ਹੋ ਗਈ ਕਿਉਂਕਿ ਜੀ ਉਹ ਅਲੂਮੀਨਮ ਜਿਹੜੀ ਆ ਉਹ ਅਮਰੀਕਾ ਤੋਂ ਆਈ ਸਮਥਿੰਗ ਲਾਈਕ
ਦੈਟ
ਸੋ ਸਾਡੀ ਜਿਹੜੀ ਇੰਟਰਡਿਪੈਂਡੈਂਸੀ ਆ ਜੋ ਸਾਡੀ ਆ ਉਹਨੂੰ ਇੰਟੀਗ੍ਰੇਸ਼ਨ ਕਹਿ ਦਿੰਦੇ ਹਾਂ ਆਪਾਂ ਪਰ ਉਹ ਹੈ ਤਾਂ ਇੱਕ ਦੂਜੇ ਦੇ ਉੱਤੇ ਨਿਰਭਰਤਾ ਸੋ ਉਹ ਬਹੁਤ ਜ਼ਿਆਦਾ ਹੈ ਇਸ ਕਰਕੇ ਹੀ ਇੰਨਾ ਸੌਖਾ ਨਹੀਂ ਹੈ ਕਿ ਜਿਹੜੀ ਆ ਯੂ ਐਸ ਐਮ ਸੀ ਏ ਦੀ ਆਪਾਂ ਰੀਨੈਗੋਸੀਏਸ਼ਨ ਦੀ ਗੱਲ ਕਰੀ ਜਾਂਦੇ
ਜੀ ਜੀ
ਜੀ ਉਹ ਇੰਨਾ ਸਿੱਧਾ ਪੱਧਰਾ ਕੰਮ ਨਹੀਂ
ਅੱਛਾ ਕੱਲ੍ਹ ਸਟੀਵਨ ਹਾਰਪਰ ਨੇ ਇੱਕ ਚਲੋ ਇਹਦੇ ਨਾਲ ਲੱਗਦੀ ਗੱਲ ਕਰ ਲਈਏ ਸਟੀਵਨ ਹਾਰਪਰ ਪਹਿਲਾਂ ਵੀ ਇਹ ਗੱਲ ਕਹਿੰਦੇ ਰਹੇ ਨੇ ਅਤੇ ਜਿਹੜੇ ਵੱਖੋ ਵੱਖਰੇ ਸਮਾਗਮ ਚੱਲ ਰਹੇ ਨੇ ਨਾ ਉਹਨਾਂ ਦੇ ਪ੍ਰਧਾਨ ਮੰਤਰੀ ਬਣਿਆ ਜਦੋਂ 20 ਸਾਲ ਪਹਿਲਾਂ ਪ੍ਰਧਾਨ ਮੰਤਰੀ ਬਣੇ ਸੀ ਕੱਲ੍ਹ ਓਟਵਾ ਦੇ ਵਿੱਚ ਇੱਕ ਹੋਰ ਥਾਂ ਉਹਨਾਂ ਨੇ ਭਾਸ਼ਣ ਦਿੰਦਿਆਂ ਇਹ ਗੱਲ ਆਖੀ ਹੈ ਕਿ ਕੈਨੇਡਾ ਨੂੰ ਅਮਰੀਕਾ ਦੇ ਉੱਪਰ ਜਿਹੜੀ ਆਪਣੀ ਇੰਡੀਪੈਂਡੈਂਸੀ ਆ ਉਹਨੂੰ ਬਹੁਤ ਛੇਤੀ ਜਿੰਨਾ ਛੇਤੀ ਹੋ ਸਕੇ ਉਹ ਤੋਂ ਡੀਲਿੰਕ ਹੋਣਾ ਚਾਹੀਦਾ ਉਹਨਾਂ ਨੇ ਕਿਹਾ ਇਸ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਅਮਰੀਕਾ ਫਿਰ ਵੀ ਸਾਡਾ ਇੱਕ ਸਿਗਨੀਫੀਕੈਂਟ ਟ੍ਰੇਡਿੰਗ ਪਾਰਟਨਰ ਰਹੇਗਾ ਉਹਨੂੰ ਤੁਸੀਂ ਬਦਲ ਨਹੀਂ ਸਕਦੇ ਪਰ ਤੁਹਾਨੂੰ ਨਵੀਆਂ ਮਾਰਕੀਟਸ ਪਹਿਲ ਦੇ ਆਧਾਰ ਤੇ ਬਹੁਤ ਛੇਤੀ ਲੱਭਣੀਆਂ ਪੈਣਗੀਆਂ ਅਮਰੀਕਾ ਤੇ ਇਹਨਾਂ ਨਿਰਭਰ ਰਹਿਣਾ ਹੁਣ ਵਾਜਬ ਨਹੀਂ ਆ
ਤੇ ਨਾਲ ਉਹਨਾਂ ਨੇ ਇੱਕ ਗੱਲ ਹੋਰ ਵੀ ਕਹੀ ਆ ਕਹਿੰਦੇ ਵੀ ਅਸੀਂ ਸਾਰੀਆਂ ਜੋ ਸਾਡੇ ਇੱਥੇ ਦਿੱਕਤਾਂ ਨੇ ਉਹ ਉਹਨਾਂ ਦਾ ਜ਼ਿੰਮਾ ਅਸੀਂ ਡੋਨਲਡ ਟਰੰਪ ਦੇ ਸਿਰ ਨਹੀਂ ਮੱਟ ਸਕਦੇ ਵੀ ਸਾਰੀਆਂ ਜਿਹੜੀਆਂ ਪ੍ਰੋਬਲਮਸ ਨੇ ਉਹ ਡੋਨਲਡ ਟਰੰਪ ਜਾਂ ਅਮਰੀਕਾ ਦੇ ਕਰਕੇ ਨਹੀਂ ਵੀ ਜਿਹੜੀ ਪਿਛਲੀ ਸਰਕਾਰ ਸੀ ਉਹਨਾਂ ਨੇ ਵੀ ਕਹਿੰਦੇ ਸਾਡੀਆਂ ਬਹੁਤ ਸਾਰੀਆਂ ਪਾਲਿਸੀਜ਼ ਨੂੰ ਉਹਨਾਂ ਨੇ ਰਿਵਰਸ ਕਰ ਦਿੱਤਾ ਵੀ ਪਿਛਲੀ ਸਰਕਾਰ ਦੀਆਂ ਗਲਤੀਆਂ ਵੀ ਮੌਜੂਦਾ ਸਥਿਤੀ ਵਾਸਤੇ ਜ਼ਿੰਮੇਵਾਰ ਨੇ
ਤੇ ਵਾਸੂ ਜੀ ਦੇਖੋ
ਪਿਛਲੀ ਸਰਕਾਰ ਮਤਲਬ
ਜਸਟਿਨ ਟਰੂਡੋ ਦੀ ਸਰਕਾਰ ਜਸਟ ਸਟੀਵਨ ਹਾਰਪਰ ਦੀ ਜ਼ਬਾਨੀ ਇਹ ਗੱਲ ਆਵੇ ਕਈਆਂ ਨੂੰ ਲੱਗਣਾ ਪਾਰਟੀਜ਼ਨ ਗੱਲ ਆ ਉਹ ਤਾਂ ਇਹ ਕਹਿਣਗੇ ਸਟੀਵਨ ਹਾਰਪਰ ਹੁਣ ਇਸ ਵੇਲੇ ਕੰਸਲਟੈਂਸੀ ਫਰਮ ਚਲਾਉਂਦੇ ਨੇ ਤੇ ਕੰਸਲਟੈਂਸੀ ਫਰਮ ਦੇ ਆਧਾਰ ਤੇ ਉਹ ਹੁਣ ਭਾਵੇਂ ਲਿਬਰਲ ਗਵਰਨਮੈਂਟ ਹੋਵੇ ਜਾਂ ਕੰਜ਼ਰਵੇਟਿਵ ਗਵਰਨਮੈਂਟ ਹੋਵੇ ਉਹਨਾਂ ਨੂੰ ਉਹਨਾਂ ਨੇ ਸਲਾਹ ਇਸ ਮੌਜੂਦਾ ਸਰਕਾਰ ਨੂੰ ਵੀ ਪਿਛਲੇ ਦਿਨ ਉਹਨਾਂ ਨੇ ਦੱਸਿਆ ਸੀ ਇੱਕ ਗੱਲਬਾਤ ਦੌਰਾਨ ਕਿ ਸਰਕਾਰ ਨੇ ਜਦੋਂ ਮੈਨੂੰ ਸਲਾਹ ਲਈ ਪੁੱਛਿਆ ਕਿ ਜੀ ਕੀ ਕਰੀਏ ਅਸੀਂ ਅਮਰੀਕਾ ਨਾਲ ਟ੍ਰੇਡ ਨੀਤੀ ਬਾਰੇ ਤੇ ਮੈਂ ਉਹਨਾਂ ਨੂੰ ਇਹੀ ਸਲਾਹ ਦਿੱਤੀ ਸੀ ਵੀ ਡਾਇਵਰਸੀਫਾਈ ਕਰੋ ਅਮਰੀਕਾ ਨਾਲ ਤੁਸੀਂ ਹੁਣ ਉਨੇ ਨੇੜਲੇ ਸੰਬੰਧ ਨਹੀਂ ਰੱਖ ਸਕਦੇ ਪਰ ਇਹਦੇ ਵਿੱਚ ਵਾਸੂ ਜੀ ਕੋਈ ਆਈ ਥਿੰਕ ਦੋ ਰਾਵਾਂ ਨਹੀਂ ਕਿ ਪਿਛਲੇ 10 ਸਾਲਾਂ ਦੇ ਵਿੱਚ ਕੈਨੇਡੀਅਨ ਸਿਸਟਮ ਦੇ ਵਿੱਚ ਜਿੰਨਾ ਖੋਖਲਾਪਣ ਆਇਆ ਕੈਨੇਡਾ ਨੇ ਆਪਣੇ ਹੀ ਰੂਲਸ ਫੋਲੋ ਨਹੀਂ ਕੀਤੇ ਕੈਨੇਡਾ ਨੇ ਜਿਸ ਤਰ੍ਹਾਂ ਦੀਆਂ ਪੋਲਿਸੀਜ਼ ਟਰੂਡੋ ਦੇ ਵੇਲੇ ਜੋ ਇੰਪਲੀਮੈਂਟ ਹੋਈਆਂ ਜਿਸ ਤਰ੍ਹਾਂ ਦਾ ਨੈਰੇਟਿਵ ਫਲੋਟ ਹੋਇਆ ਉਹਨੇ ਮੁਲਕ ਦਾ ਨੁਕਸਾਨ ਕੀਤਾ ਇਸੇ ਕਰਕੇ ਹੁਣ ਜਦੋਂ ਜਦੋਂ ਉਹ ਸਾਰੀਆਂ ਪੋਲਿਸੀਜ਼ ਡਿਸਮੈਂਟਲ ਹੋ ਰਹੀਆਂ ਨੇ ਨਾ ਪਿਛਲੇ 1 ਸਾਲ ਦੇ ਵਿੱਚ ਕਿੰਨੀਆਂ ਇਹੋ ਜਿਹੀਆਂ ਚੀਜ਼ਾਂ ਨੇ ਅੱਗੇ ਚੱਲ ਕੇ ਇੱਕ ਆਪਾਂ ਹੋਰ ਖਬਰ ਦਾ ਜ਼ਿਕਰ ਕਰਨਾ ਕਿ ਟਰੂਡੋ ਦੇ ਸਮੇਂ ਵੇਲੇ ਬਣਾਏ ਗਏ ਦੋ ਵੱਖੋ ਵੱਖਰੇ ਅਧਿਕਾਰੀ ਜਿਨ੍ਹਾਂ ਨੂੰ ਲੈ ਕੇ ਉਦੋਂ ਵੀ ਕੰਟਰੋਵਰਸੀਜ਼ ਹੋਈਆਂ ਸੀ ਉਹ ਵੀ ਹੁਣ ਜਿਹੜੇ ਦਫ਼ਤਰ ਨੇ ਉਹ ਅਬੋਲਿਸ਼ ਕੀਤੇ ਜਾ ਰਹੇ ਨੇ ਮਾਰਕਾਰਨੀ ਵੱਲੋਂ ਅਤੇ ਸੋ ਕਈ ਅਜਿਹੀਆਂ ਨੀਤੀਆਂ ਨੇ ਕਰਨ ਵਾਲੇ ਕੰਮ ਨਹੀਂ ਹੋਏ ਪਿਛਲੇ 10 ਸਾਲਾਂ 'ਚ ਇਸ ਗੱਲ 'ਚ ਕੋਈ ਦੋ ਰਾਵਾਂ ਨਹੀਂ
ਪਰ ਦੇਖੋ ਨਾ ਗੱਲ ਇੱਥੇ ਇਹ ਵੀ ਕਰਨੀ ਜ਼ਰੂਰੀ ਹੈ ਫਿਰ ਕਿ ਸਟੀਵਨ ਹਾਰਪਰ ਡੋਨਲਡ ਟਰੰਪ ਬਾਰੇ ਇੱਦਾਂ ਕਹਿ ਰਹੇ ਨੇ ਕਿ ਜੀ ਇਹਨਾਂ ਤੋਂ ਆਪਣੀ ਨਿਰਭਰਤਾ ਹਟਾਓ ਤੁਸੀਂ ਅਤੇ ਅਸੀਂ ਆਪਣੇ ਪੈਰਾਂ 'ਤੇ ਹੋਈਏ ਅਰਜੈਂਟਲੀ ਹੁਣ ਤੁਸੀਂ ਡਾਇਵਰਸੀਫਾਈ ਕਰੋ ਮਾਰਕ ਕਾਰਨੀ ਇੰਨਾ ਖੁੱਲ੍ਹ ਕੇ ਨਹੀਂ ਬੋਲਦੇ ਉਹਨਾਂ ਨੂੰ ਆਪਣੇ ਜਿਹੜੇ ਸ਼ਬਦ ਨੇ ਉਹ ਨਾਪ ਤੋਲ ਕੇ ਇਸਤੇਮਾਲ ਕਰਨੇ ਪੈਂਦੇ ਡੋਨਲਡ ਟਰੰਪ ਦਾ ਨਾਮ ਨਹੀਂ ਲੈਂਦੇ ਪੀਅਰ ਪੋਲੀਐਵ ਜਿਹੜੇ ਹੁਣ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਨੇ ਮੌਜੂਦਾ ਲੀਡਰ ਉਹਨਾਂ ਨੇ ਜਿਹੜਾ ਆਪਣਾ ਪੂਰਾ ਭਾਸ਼ਣ ਦਿੱਤਾ ਕਨਵੈਨਸ਼ਨ ਦੇ ਵਿੱਚ ਉਹ 'ਚ ਡੋਨਲਡ ਟਰੰਪ ਦਾ ਨਾਮ ਤੱਕ ਨਹੀਂ ਲਿਆ
ਤੇ ਜਦੋਂ ਕੱਲ੍ਹ ਸਟੀਵਨ ਹਾਰਪਰ ਇਹ ਭਾਸ਼ਣ ਦੇ ਰਹੇ ਸੀ ਉਸ ਆਡੀਅੰਸ ਦੇ ਵਿੱਚ ਪੀਅਰ ਪੋਲੀਐਵ ਵੀ ਬੈਠੇ ਸਨ
ਸੋ ਜਿਹੜੇ ਮੌਜੂਦਾ ਲੀਡਰਸ ਨੇ ਉਹਨਾਂ ਵਾਸਤੇ ਇੰਨਾ ਸੌਖਾ ਨਹੀਂ ਹੈ
ਜੀ ਜੀ
ਚਾਹੇ ਉਹ ਲਿਬਰਲ ਲੀਡਰ ਹੋਣ ਚਾਹੇ ਉਹ ਕੰਜ਼ਰਵੇਟਿਵ ਲੀਡਰ ਹੋਣ ਟੂ ਕਾਲ ਆਊਟ ਡੋਨਲਡ ਟਰੰਪ ਸੋ ਕੈਂਡਿਡਲੀ ਵਿਦ ਸੋ ਮੱਚ ਈਜ਼
ਜੀ
ਜਿਹੜੇ ਹੁਣ ਸਾਬਕਾ ਹੋ ਚੁੱਕੇ ਨੇ ਜਿਹੜੇ ਹੁਣ ਕੰਸਲਟੈਂਸੀ ਫਰਮਸ ਨੂੰ ਲੀਡ ਕਰਦੇ ਨੇ ਉਹਨਾਂ ਲਈ ਈਜ਼ੀ ਹੈ ਟੂ ਕਮੈਂਟ ਲਾਈਕ ਦੈਟ ਸੋ ਇੱਥੇ ਥੋੜ੍ਹਾ ਜਿਹਾ ਇਹ ਵੀ ਜਿਹੜੀ ਕਹਿ ਲਓ ਵੀ ਜਿਹੜਾ ਕੰਡਿਆਲਾ ਤਾਜ ਹੈ ਮੌਜੂਦਾ ਲੀਡਰਸ ਦਾ ਚਾਹੇ ਉਹ ਆਪੋਜੀਸ਼ਨ ਦੇ ਹੋਣ ਚਾਹੇ ਉਹ ਸਰਕਾਰ ਦੇ ਲੀਡਰ ਹੋਣ ਉਹ ਇੰਨਾ ਸੌਖਾ ਨਹੀਂ ਡੋਨਲਡ ਟਰੰਪ ਦੇ ਨਾਲ ਡੀਲ
ਪਰ ਕੁਐਸਚਨ ਹੈ ਜਿਹੜੀ ਪਿਛਲੇ 10 ਸਾਲਾਂ ਦੀਆਂ ਪਾਲਿਸੀਜ਼ ਹੈ ਉਹਦੇ ਵਿੱਚ ਆਫਕੋਰਸ ਕੋਵਿਡ-19 ਇੱਕ ਅਜਿਹਾ ਪਹਿਲੂ ਰਿਹਾ ਜਿਹਨੇ 3-4 ਸਾਲ ਕਾਫੀ ਉਥਲ ਪੁਥਲ ਮਚਾਈ ਰੱਖੀ ਪਰ ਉਸ ਤੋਂ ਪਹਿਲਾਂ ਵੀ ਵਾਸੂ ਜੀ ਜਿਹੜੀ ਇੱਕ ਉਹ ਗੱਲ ਹੈਗੀ ਹੈ ਨਾ ਕਿ ਟਰੂਡੋ ਦਾ ਇਹ ਕਹਿ ਦੇਣਾ ਵੀ ਕੈਨੇਡਾ ਇਜ਼ ਨਾਓ ਅ ਪੋਸਟ ਨੈਸ਼ਨਲ ਸਟੇਟ ਕਿ ਇਹਦੇ ਵਿੱਚ ਨੈਸ਼ਨਲਿਜ਼ਮ ਵਾਲੀ ਗੱਲ ਨਹੀਂ ਕੋਈ ਹੋਣੀ ਵੱਖੋ ਵੱਖਰੀਆਂ ਥਾਵਾਂ ਤੋਂ ਇੰਨੇ ਅਲੱਗ ਅਲੱਗ ਲੋਕ ਆ ਗਏ ਉਹ ਆਪੋ ਆਪਣੇ ਵਿਚਾਰ ਲੈ ਕੇ ਆਏ ਨੇ ਤੁਸੀਂ ਉਹਨਾਂ ਨੂੰ ਇਹ ਨਹੀਂ ਕਹਿ ਸਕਦੇ ਵੀ ਤੁਸੀਂ ਹੁਣ ਕੈਨੇਡੀਅਨ ਬਣੋ ਤੇ ਵੈਲਿਊਜ਼ ਅਪਣਾਓ ਕਿਉਂ ਨਾ ਅਪਣਾਓ ਕੈਨੇਡਾ ਦੀ ਹੁਣ ਤੱਕ ਦੀ ਬਰਕਤ ਕੀ ਰਹੀ ਹੈ ਕਿ ਤੁਸੀਂ ਜਿਹੜੀ ਵੀ ਮੁਲਕ ਤੋਂ ਆਏ ਹੋ ਤੁਸੀਂ ਆਪਣਾ ਪਹਿਰਾਵਾ ਬੋਲੀ ਆਪਣਾ ਧਰਮ ਪ੍ਰੈਕਟਿਸ ਕਰਦੇ ਹੋਏ ਵੀ ਕੈਨੇਡੀਅਨ ਹੋ ਸਕਦੇ ਹੋ
ਯਾ ਸਟੀਵਨ ਹਾਰਪਰ ਨੇ ਕੱਲ੍ਹ ਇੱਕ ਕਮੈਂਟ ਕੀਤਾ ਕਹਿੰਦੇ ਕਿ ਅਸੀਂ ਅੱਜ ਕੱਲ੍ਹ ਬੜਾ ਫੈਸ਼ਨੇਬਲ ਹੈ ਕਹਿਣ ਦੇਣਾ ਕਿ ਜਿਹੜੀ ਮੌਜੂਦਾ ਸਥਿਤੀ ਹੈ ਉਹ ਅਨਪ੍ਰੈਸੀਡੈਂਟਿਡ ਆ ਕਹਿੰਦੇ ਅਨਪ੍ਰੈਸੀਡੈਂਟਿਡ ਨਹੀਂ ਕਹਿੰਦੇ ਪ੍ਰੋਬਲਮ ਇਹ ਹੈ ਕਿ ਕੈਨੇਡਾ ਦੇ ਵਿੱਚ ਅਸੀਂ ਆਪਣੀ ਹਿਸਟਰੀ ਨੂੰ ਪੜ੍ਹਨਾ ਜਾਂ ਪੜ੍ਹਾਉਣਾ ਬੰਦ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਵੀ 1866 ਦੇ ਵਿੱਚ ਵੀ ਕਹਿੰਦੇ ਕੁਝ ਅਮੈਰੀਕਨ ਜਿਹੜੇ ਨੇ ਉਹ ਸੋਚਦੇ ਸੀ ਵੀ ਕੈਨੇਡਾ ਨੂੰ ਅਸੀਂ ਆਪਣੇ 'ਚ ਰਲਾ ਲਈਏ ਪਰ ਕੈਨੇਡੀਅਨਸ ਦੇ ਯੂਨਾਈਟਿਡ ਟੁਗੈਦਰ ਤੇ ਉਹਨਾਂ ਨੇ ਕਿਹਾ ਵੀ ਨਹੀਂ ਇਸ ਤਾਂ ਕੈਨੇਡਾ ਹੀ ਹੈ ਤੇ ਕਹਿੰਦੇ ਫਿਰ ਕਨਫੈਡਰੇਸ਼ਨ ਹੋਈ
ਬਹੁਤ ਇਹ ਇੰਪੋਰਟੈਂਟ ਇਹ ਹਿਸਟਰੀ ਤੇ 1867 ਦੇ ਵਿੱਚ ਹੀ ਫਰਦਰ ਅੱਗੇ ਚੱਲ ਕੇ ਜਿਹੜੀ ਕਨਫੈਡਰੇਸ਼ਨ ਹੁੰਦੀ ਹੈ ਉਦੋਂ ਕੀ ਸੀ ਅਮਰੀਕਾ ਵਾਸਤੇ ਈਜ਼ੀ ਸੀ, ਵਾਸ਼ਿੰਗਟਨ ਸਟੇਟ, ਇੱਧਰ ਬ੍ਰਿਟਿਸ਼ ਕੋਲੰਬੀਆ ਸੀ, ਬ੍ਰਿਟਿਸ਼ ਕੋਲੰਬੀਆ ਨੂੰ ਨਾਲ ਰਲਾਓ ਅਤੇ ਤੁਹਾਡਾ ਸਿੱਧਾ ਲੈਂਡ ਲਿੰਕ ਬਣਦਾ ਅਲਾਸਕਾ ਨਾਲ। ਜੇ ਇਸ ਵੇਲੇ ਅਮਰੀਕਾ ਅਤੇ ਅਲਾਸਕਾ ਦੇ ਵਿੱਚ ਲੈਂਡ ਲਿੰਕ ਨਹੀਂ ਹੈ, ਉਹ ਇਸ ਕਰਕੇ ਕਿ ਵਿੱਚ ਬ੍ਰਿਟਿਸ਼ ਕੋਲੰਬੀਆ ਹੈ, ਅੱਗੇ ਯੂਕੋਨ ਥੋੜ੍ਹਾ ਜਿਹਾ ਉਹ ਵੀ ਪੈਂਦਾ। ਸੋ ਜੇ ਉਸ ਵੇਲੇ ਐਗਜੈਕਟਲੀ ਇਹ ਨੈਰੇਟਿਵ ਚੱਲਿਆ ਸੀ ਅਤੇ ਬਹੁਤ ਸਾਰੇ ਲੋਕ ਇਸ ਗੱਲ ਦੇ ਹੱਕ ਵਿੱਚ ਵੀ ਸੀਗੇ, ਬਹੁਤ ਸਾਰੇ ਲੋਕ ਨਹੀਂ ਸਨ ਚਾਹੁੰਦੇ, ਤਾਂ ਹੀ ਉਹ ਕਨਫੈਡਰੇਸ਼ਨ ਹੋਈ, ਬੜੀ ਛੇਤੀ ਛੇਤੀ ਮੁਲਕ ਬਣਾਇਆ ਗਿਆ ਅਤੇ BC 1871 ਦੇ ਵਿੱਚ ਫਿਰ ਕੈਨੇਡਾ ਦੇ ਵਿੱਚ ਸ਼ਾਮਲ ਹੁੰਦਾ। ਪਰ ਉਹ ਗੱਲ ਸਹੀ ਹੈ ਕਿ ਉਹ ਜਿਹੜੇ ਇਤਿਹਾਸਕ ਪਹਿਲੂ ਨੇ ਉਹਨਾਂ ਨੂੰ ਪੜ੍ਹਨਾ, ਉਹਨਾਂ ਨੂੰ ਸੋਚਣਾ, ਉਹਨਾਂ ਨੂੰ ਵਾਚਣਾ ਅਤੇ ਉਸ ਵੇਲੇ ਦੀ ਹਕੀਕਤ ਮੁਤਾਬਕ, ਇਹ ਕਿ ਬੜਾ ਜ਼ਰੂਰੀ ਆ। ਅੱਜ ਕਈ ਵਾਰੀ ਹੁੰਦਾ ਕਿ ਅਸੀਂ ਹਿਸਟਰੀ ਨੂੰ ਅੱਜ ਦੇ ਮੌਜੂਦਾ ਲੈਂਸ ਦੇ ਮੁਤਾਬਕ ਪੜ੍ਹਨਾ ਅਤੇ ਵੇਖਣਾ ਸ਼ੁਰੂ ਕਰ ਦਿੰਦੇ
ਹਾਂ
ਹਿਸਟੋਰੀਕਲ ਫਿਗਰਸ ਨੂੰ ਵੀ। ਸੋ ਉਹ ਬੜਾ ਇੰਪੋਰਟੈਂਟ ਹੈ ਕਿ ਉਸ ਵੇਲੇ ਦੇ ਵਿਅਕਤੀਆਂ ਦੇ ਕੰਮਕਾਜ ਦੀ ਜਿਹੜੀ ਜਿਹੜਾ ਉਹਦਾ ਅਨੈਲਿਸਿਸ ਆ, ਪੁਣਛਾਣ, ਉਹ ਉਸ ਸਮੇਂ ਦੇ ਹਾਲਾਤ ਮੁਤਾਬਕ ਕੀਤਾ ਜਾਵੇ। ਤੁਸੀਂ ਇਹ ਨਾ ਸੋਚੋ ਕਿ ਅੱਜ ਦੇ ਦੌਰ ਦੇ ਵਿੱਚ ਜੇ ਉਹ ਬੰਦਾ ਹੋਵੇ ਤਾਂ ਫਿਰ ਤਾਂ ਬੜਾ ਗਲਤ ਮੰਨਿਆ ਜਾਣਾ ਸੀ, ਪਰ ਉਸ ਵੇਲੇ ਦਾ ਦੌਰ ਕੀ ਸੀ।
ਜਿਹੜੀ ਗੱਲ ਆਪਾਂ ਸ਼ੁਰੂ ਕੀਤੀ ਜਸਟਿਨ ਟਰੂਡੋ ਦੇ 10 ਸਾਲਾਂ ਤੋਂ,
ਜੀ
ਉਹਨਾਂ ਨੂੰ ਤਾਂ ਹੁਣ ਜਿਹੜੇ ਲਿਬਰਲ ਇਨਕੰਬੈਂਟ ਨੇ, ਹੁਣ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ, ਉਹ ਆਪ ਹੀ ਕਿਤੇ ਨਾ ਕਿਤੇ ਆਪਣੀਆਂ ਪਾਲਿਸੀਜ਼ ਦੇ ਨਾਲ ਇਹ ਕਹਿ ਰਹੇ ਨੇ ਵੀ ਸਾਡੇ ਕੋਲੋਂ ਪਿਛਲੇ 10 ਸਾਲਾਂ ਦੇ ਵਿੱਚ ਗਲਤੀਆਂ ਹੋਈਆਂ ਨੇ,
ਕਾਟੀ ਫੇਰ
ਆਪਾਂ, ਹਾਂਜੀ
ਕਾਟੀ ਫੇਰ
ਜਿਹੜੀ ਆ ਪਹਿਲਾਂ ਤੁਸੀਂ ਹੁਣ ਗੱਲ ਕਰਕੇ ਹਟੇ ਆ, ਜਿਹੜੀ ਆ EV ਮੈਂਡੇਟਸ ਵਾਲੀ ਵੀ, ਇਹ ਵੀ ਕਾਟੀ ਫੇਰਨ ਵਾਲੀ ਗੱਲ ਹੀ ਹੈ,
ਕਾਟੀ ਫੇਰਨ ਵਾਲੀ ਗੱਲ। ਅਸਲ ਜੀ ਐਂ ਕਰੀਏ ਬ੍ਰੇਕ ਲਈਏ ਛੋਟੀ ਜਿਹੀ,
ਸ਼ੋਰ,
ਅਤੇ ਫਿਰ ਫੇਰੀਆਂ ਗਈਆਂ ਕੁਝ ਹੋਰ ਕਾਟੀਆਂ ਬਾਰੇ ਅੱਗੇ ਚੱਲ ਕੇ ਗੱਲ।
ਠੀਕ ਹੈ ਜੀ
ਵਾਸੂ ਜੀ, ਮੇਰਾ ਸਵਾਲ ਹੈ ਇੱਕ।
ਹਾਂਜੀ ਪੁੱਛੋ ਜੀ।
ਕੌਣ ਨੇ ਕੈਨਸਿਮ?
ਕੌਣ ਨੇ ਕੈਨਸਿਮ? ਕੈਨਸਿਮ ਤਾਂ ਜੀ ਵੈਂਕੂਵਰ ਦੇ ਮੇਅਰ ਨੇ,
ਤੇ $2 million ਖਰਚ ਕਰਨ ਦਾ ਉਹਨਾਂ ਨੇ ਇੱਕ ਮਤਾ ਲਿਆਂਦਾ ਸੀ।
ਹਾਂਜੀ,
ਤੇ ਕੌਣ ਹੈ ABC ਪਾਰਟੀ ਜਿਹੜੀ ਸਲੇਟ ਆ, ਉਹ ਕੈਨਸਿਮ ਦੀ ਆਪਣੀ
ਸਲੇਟ, ਕੈਨਸਿਮ ਦੀ ਆਪਣੀ ਸਲੇਟ।
ਉਹਨਾਂ ਨੇ ਆਪਣੀ ਮੈਜੋਰਿਟੀ ਇਸਤੇਮਾਲ ਕਰਦੇ ਹੋਏ $2 million ਦੇ ਖਰਚੇ ਵਾਲਾ ਇੱਕ ਮਤਾ ਕੱਲ ਪਾਸ ਕਰਾ ਲਿਆ। ਵੈਨਕੂਵਰ ਦੇ ਵਿੱਚ ਜਿਹੜੇ ਪਟਾਕੇ ਚੱਲਣ ਦਾ ਫੈਸਟੀਵਲ ਹੋਇਆ ਕਰਦਾ ਸੀ, ਫੈਸਟੀਵਲ ਆਫ ਲਾਈਟ,
ਆਤਿਸ਼ਬਾਜ਼ੀ,
ਆਤਿਸ਼ਬਾਜ਼ੀਆਂ ਦਾ ਫੈਸਟੀਵਲ, ਕੰਪੀਟੀਸ਼ਨ ਹੁੰਦਾ ਸੀ ਐਕਚੁਅਲੀ ਉਹ, ਹੈ ਨਾ। ਉਹਦੇ ਵਿੱਚ 3-4 ਦਿਨ ਪਟਾਕੇ ਚੱਲਣ ਦਾ ਕਾਰੋਬਾਰ ਨਹੀਂ ਯਾਰ, ਕਾਰਿਕ੍ਰਮ, ਸਿਲਸਿਲਾ, ਪ੍ਰੋਗਰਾਮ ਹੁੰਦਾ ਸੀ। ਅਤੇ ਪਿਛਲੇ ਸਾਲ ਸਾਨੂੰ ਪਤਾ ਕਿ ਜਿਹੜੇ ਉਹਦੇ ਔਰਗਨਾਈਜ਼ਰ ਸੀਗੇ, ਉਹਨਾਂ ਨੇ ਕਿਹਾ ਤਾ ਵੀ ਸਪੋਂਸਰ ਸਾਡੇ ਕੋਲ ਹੈ ਕੋਈ ਨਹੀਂ, ਫੰਡਿੰਗ ਦੀ ਘਾਟ ਹੈ, ਇਸ ਕਰਕੇ ਇਹ ਪ੍ਰੋਗਰਾਮ ਹੁਣ ਅਗਲੇ ਸਾਲ ਤੋਂ ਹੋਣਾ ਕੋਈ ਨਹੀਂ। ਸੋ ਇਸ ਸਾਲ ਫੈਸਟੀਵਲ ਆਫ ਲਾਈਟ ਨਹੀਂ ਹੋਏਗਾ। ਪਰ ਕੈਨਸਿਮ ਨੇ ਕਿਹਾ ਕਿ ਦੇਖੋ, ਜਦੋਂ ਮੈਂ ਛੋਟਾ ਹੁੰਦਾ ਸੀ, ਮੇਰੇ ਪਰਿਵਾਰ ਦੇ ਕੋਲ ਇੰਨੇ ਸਾਧਨ ਨਹੀਂ ਸੀਗੇ, ਉਸ ਵੇਲੇ ਸਿਟੀ ਵੱਲੋਂ ਜਿਹੜੇ ਆਹ ਫ੍ਰੀ ਇੱਦਾਂ ਦੇ ਕਮਿਊਨਿਟੀ ਇਵੈਂਟਸ ਹੁੰਦੇ ਸੀ, ਇਹਨਾਂ 'ਤੇ ਜਾਣਾ ਮੇਰੇ ਬਚਪਨ ਦੀਆਂ ਜਿਹੜੀਆਂ ਅਭੁੱਲ ਯਾਦਾਂ ਨੇ ਉਹਨਾਂ ਦੇ ਵਿੱਚੋਂ ਇੱਕ ਹੈ। ਅਤੇ ਹੁਣ ਅਜਿਹੇ ਪਰਿਵਾਰਾਂ ਦੀ ਗਿਣਤੀ ਅਨਫੋਰਚੁਨੇਟਲੀ ਬਹੁਤ ਵੱਧ ਗਈ ਆ, ਜਿਹੜੇ ਕਿ ਆਪਣੇ ਖਰਚੇ ਤੋੜਨ ਦੇ ਵਾਸਤੇ ਬੜੇ ਉਹਨਾਂ ਨੂੰ ਜੱਦੋਜਹਿਦ ਕਰਨੀ ਪੈਂਦੀ ਆ, ਅਤੇ ਇਸ ਤਰ੍ਹਾਂ ਦੇ ਮਨ ਪਰਚਾਵੇ ਵਾਲੀਆਂ ਐਕਟੀਵਿਟੀਜ਼ ਵਾਸਤੇ ਉਹਨਾਂ ਕੋਲ ਪੈਸੇ ਨਹੀਂ ਬਚਦੇ।
ਇੱਕ ਕਾਉਂਸਲਰ ਪੀਟਰ ਮੈਜ਼ਨਰ ਨੇ, ਉਹ ਕਹਿੰਦੇ ਵੀ ਅਸੀਂ ਤਾਂ ਵੈਂਕੂਵਰ ਆਈਲੈਂਡ ਤੋਂ ਫੈਰੀ ਲੈ ਕੇ ਆਉਂਦੇ ਹੁੰਦੇ ਸੀ ਆ ਪਟਾਕੇ ਦੇਖਣ ਲਈ ਪਰਿਵਾਰ ਨਾਲ।
ਅੱਛਾ,
ਇਮੋਸ਼ਨਲ
ਇਮੋਸ਼ਨਲ ਮਾਮਲਾ। ਸੋ ਵਾਸੂ ਜੀ, ਜਿੱਥੇ ਜਜ਼ਬਾਤ ਹੋਣ 'ਤੇ $2 million ਕੀ ਚੀਜ਼ ਆ, ਉਹਨਾਂ ਨੇ ਕਿਹਾ ਵੀ ਅਸੀਂ ਹੁਣ ਇਹ $2 million ਖਰਚ ਕਰਕੇ ਅਗਸਤ ਮਹੀਨੇ 'ਚ ਇੱਕ ਦਿਨ ਵਾਸਤੇ ਪਟਾਕੇ ਚਲਾਇਆ ਕਰਾਂਗੇ, ਤਾਂ ਕਿ ਲੋਕ ਪਟਾਕੇ ਚੱਲਦੇ ਵੇਖ ਕੇ ਖੁਸ਼ ਹੋ ਜਾਣ, ਗਦਗਦ ਹੋ ਜਾਣ।
ਕਹਿੰਦੇ ਇਸ ਸਾਲ ਵਾਸਤੇ ਹੀ ਆ, ਸੋ ਵਨ ਟਾਈਮ ਆ,
ਇਸੇ ਸਾਲ ਵਾਸਤੇ।
ਕਹਿੰਦੇ ਜਾਗ ਲਾਣਾ ਵੀ ਅਸੀਂ ਇਸ ਫੈਸਟੀਵਲ ਨੂੰ ਬੰਦ ਨਹੀਂ ਹੋਣ ਦੇਣਾ ਚਾਹੁੰਦੇ, ਵੀ ਇਹ ਚੱਲਦਾ ਰਹਿ ਸਕੇ, ਵੀ ਇਸ ਕਰਕੇ ਇਸ ਸਾਲ ਅਸੀਂ ਇੱਕ ਰਾਤ ਆਤਿਸ਼ਬਾਜ਼ੀ ਕਰਾਂਗੇ, ਅਤੇ ਉਹਦੇ ਵਾਸਤੇ ਸਿਟੀ ਆਪਣੇ ਵੱਲੋਂ ਕਹਿੰਦੇ $2 million ਦੇਣ ਲਈ ਤਿਆਰ ਆ।
ਉਹਨੂੰ ਵੈਨਕੂਵਰਾਂ ਨੂੰ ਕਹਿ ਦਿਓ ਵੀ ਦੀਵਾਲੀ ਅਤੇ ਹੈਲੋਵੀਨ 'ਤੇ ਅਸੀਂ ਸਰੀ ਆ ਜਾ ਕਰੋ, ਇੱਥੇ ਤਾਂ ਬੈਨ ਹੋਣ ਦੇ ਬਾਵਜੂਦ ਪਟਾਕੇ ਬਹੁਤ ਚੱਲਦੇ ਆ, ਨਾਲੇ ਪੈਸੇ ਬਚ ਜਾਣਗੇ।
ਕਹਿੰਦੇ ਨਹੀਂ, ਅਸੀਂ ਸੋਹਣੀ ਵਾਲੀ ਆਤਿਸ਼ਬਾਜ਼ੀ ਕਰਨੀ ਆ।
ਅੱਛਾ,
ਸਰੀ ਵਾਲੀ ਸਾਨੂੰ ਸੋਹਣੀ ਨਹੀਂ ਲੱਗਦੀ,
ਵਧੀਆ ਨਹੀਂ।
ਸੋ ਪਹਿਲਾਂ ਵੀ ਜਿਹੜੀ
ਇਹਨਾਂ ਨੇ ਇਸੇ ਪਲਾਨ ਵਾਸਤੇ ਪਹਿਲਾਂ $1.4 million ਰੱਖਿਆ ਸੀ।
ਹਾਂਜੀ ਹਾਂਜੀ, ਸੋ ਕੈਨਸਿਮ ਕਰਕੇ ਦੇ ਰਹੇ ਨੇ, ਕਹਿੰਦੇ ਵੀ $1.4 million ਤਾਂ ਰੱਖਿਆ ਹੀ ਹੋਇਆ, 6 ਲੱਖ ਹੀ ਹੋਰ ਪਾਉਣਾ ਪੈਣਾ।
ਉਹ ਕੀ ਹੁੰਦਾ?
ਹਾਂ, ਕਹਿੰਦੇ ਕੋਈ ਗੱਲ ਨਹੀਂ। ਸੋ $6 million ਵੈਸੇ
ਸੂਬਾ ਸਰਕਾਰ ਨੇ
ਜਿਹੜੀ ਉਹ ਸਾਡੀ ਫੋਰੈਂਸਿਕ ਲੈਬ ਹੈ ਪ੍ਰੋਵਿੰਸ਼ੀਅਲ, ਉਹਦੇ ਵਾਸਤੇ, ਉਹਦੀ ਐਕਸਪੈਂਸ਼ਨ ਵਾਸਤੇ $6 million ਅਨਾਊਂਸ ਕੀਤਾ।
ਪੂਰੇ ਸੂਬੇ ਦੀ ਗਨ ਫੋਰੈਂਸਿਕ ਲੈਬ, ਜਿਹਦੇ ਵਿੱਚ ਅਪਰਾਧਾਂ 'ਚ ਵਰਤੀਆਂ ਗਈਆਂ ਬੰਦੂਕਾਂ ਅਤੇ ਗਨਸ ਦੀ ਤਫਤੀਸ਼ ਵਾਸਤੇ, ਇਨਵੈਸਟੀਗੇਸ਼ਨ ਵਾਸਤੇ ਜਿਹੜਾ ਕੰਮ ਕੀਤਾ ਜਾਂਦਾ, $6 million ਉੱਥੇ,
ਅਤੇ ਹਾਂ
ਇੱਥੇ $6 ਇੱਕੋ ਦਿਨ ਦੇ ਵਿੱਚ, ਇੱਕੋ ਸ਼ਾਮ ਦੇ ਵਿੱਚ ਪਟਾਕੇ ਚਲਾਉਣ 'ਤੇ ਐਕਸਟਰਾ ਖਰਚਣਾ,
ਅਤੇ ਐਕਸਟੋਰਸ਼ਨ ਦੇ ਕ੍ਰਾਈਸਿਸ ਵਾਸਤੇ ਜੇਕਰ ਕੋਈ ਫੰਡਿੰਗ ਐਸਾ ਜਾਰੀ ਕੀਤੀ ਗਈ ਹੈ ਸੂਬਾ ਸਰਕਾਰ ਵੱਲੋਂ, ਜੇ ਕੋਈ ਪੈਸੇ ਦਿੱਤੇ ਗਏ ਨੇ ਕਿਤੇ, ਉਹ $6 ਹੀ ਨੇ,
$6 ਹੀ ਨੇ। ਉਹ ਛੇ, ਮਤਲਬ ਆਪਾਂ ਕੰਪੈਰੀਜ਼ਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਇੱਥੇ ਸਿਟੀ ਆਫ ਵੈਨਕੂਵਰ ਨੇ $6 ਐਕਸਟਰਾ ਖਰਚਣੇ ਆ ਟੋਟਲ $2 million ਦੇ ਵਿੱਚੋਂ, ਜਿਹੜੇ ਕਿ ਸਿਰਫ ਪਟਾਕੇ ਚਲਾਉਣ ਦੇ ਹੋਣਗੇ।
ਅਤੇ ਪਿਛਲੇ ਦਿਨ ਅਸੀਂ ਮੀਡੀਆ ਰਿਪੋਰਟਸ ਦੇ ਆਧਾਰ 'ਤੇ ਜਿਹੜਾ ਇੱਕ ਕੱਚਾ ਜਿਹਾ ਇੱਕ ਐਸਟੀਮੇਟ ਲਗਾਉਣ ਦੀ ਕੋਸ਼ਿਸ਼ ਕਰਦੇ ਸੀ ਵੀ ਹੈਲੀਕਾਪਟਰ ਕਿੰਨੇ ਦਾ ਪੈਣਾ,
ਉਹ ਵੀ $2 million ਦਾ,
ਉਹ ਵੀ $2 million ਦਾ ਖਰਚਾ ਹੋਣਾ ਸਾਲ ਦਾ
ਜੀ।
ਸੋ ਪਰ ਇੱਕ ਰਾਤ ਦੇ ਵਿੱਚ ਕਹਿੰਦੇ $2 million ਦੀ ਆਪਾਂ ਆਤਿਸ਼ਬਾਜ਼ੀ ਕਰਨੀ ਹੈ, ਸੋ ਇੱਕੋ ਹੀ ਰਾਤ ਪਹਿਲਾਂ ਕੀ ਸੀ ਜਿਹੜਾ ਇਹ ਸੈਲੀਬ੍ਰੇਸ਼ਨ ਆਫ ਲਾਈਟ ਫੈਸਟੀਵਲ ਸੀ, ਇਹ ਤਿੰਨ ਰਾਤ ਚੱਲਿਆ ਕਰਦਾ ਸੀ। ਪਿਛਲੀ ਵਾਰ ਜਦੋਂ ਇਹ ਹੋਇਆ ਸੀ ਫੈਸਟੀਵਲ, ਉਦੋਂ ਤਿੰਨ ਰਾਤਾਂ ਦਾ ਬਜਟ $3 million ਸੀ।
ਅੱਛਾ,
ਸੋ ਹੁਣ ਇੱਕ ਰਾਤ ਦਾ ਬਜਟ $2 million
ਹੈ।
ਪਟਾਕੇ ਜ਼ਿਆਦਾ ਚਲਾ ਦੋ, ਫੈਸਟੀਵਲ ਬੰਦ ਨਹੀਂ ਹੋਣਾ ਚਾਹੀਦਾ। ਸੋ ਉਹਨਾਂ ਨੂੰ ਉਮੀਦ, ਦੇਖੋ ਤਰਕ ਉਹਨਾਂ ਦਾ ਇਹ ਹੈ ਵੀ ਇੱਕ ਕਹਿੰਦੇ ਸਾਡੇ ਕਲਚਰ ਦਾ ਹਿੱਸਾ, ਸਾਡੀ ਕਹਿੰਦੇ ਵੀ ਇੱਕ ਬੜਾ ਮਸ਼ਹੂਰ ਬੜਾ ਮਕਬੂਲ ਕਹਿੰਦੇ ਸਾਡਾ ਇਹ ਫੈਸਟੀਵਲ ਆ, ਵੀ ਇਹਦੇ ਨਾਲ ਬਹੁਤ ਸਾਰੇ ਪਰਿਵਾਰਾਂ ਨੂੰ ਖੁਸ਼ੀ ਮਿਲਦੀ ਆ, ਉਮੀਦ ਮਿਲਦੀ ਆ ਵੀ ਇਹ ਚੱਲਦਾ ਰਹਿ ਸਕੇ, ਅਸੀਂ ਇਸ ਸਾਲ ਜੇ ਇਹਦੇ 'ਚ ਪੈਸੇ ਪਾ ਦੇਵਾਂਗੇ ਅਤੇ ਉਮੀਦ ਇਹ ਆ ਵੀ ਕੋਈ ਸਪੋਂਸਰ ਆ ਜਾਏਗਾ ਅਤੇ ਵੀ ਫਿਰ ਅੱਗੇ ਤੋਂ ਜਿਹੜੇ ਔਰਗਨਾਈਜ਼ਰਸ ਨੇ ਉਹ ਆਪਣੇ ਆਪ ਨੂੰ ਸਸਟੇਨ ਕਰ ਸਕਣਗੇ।
ਚਲੋ ਹੋਪਫੁਲੀ ਸਪੋਂਸਰ ਆ ਜਾਵੇ। ਉਹਦੇ ਲਈ ਵਾਸੂ ਜੀ ਪਹਿਲਾਂ ਇਕਨੋਮਿਕ ਕੰਡੀਸ਼ਨਸ ਦਾ ਇੰਪਰੂਵ ਹੋਣਾ ਬਹੁਤ ਜ਼ਰੂਰੀ ਆ। ਇਸ ਵੇਲੇ ਜਿਹੋ ਜਿਹੀ ਇਕਨੋਮੀ ਬਣੀ ਹੋਈ ਆ, ਬਹੁਤ ਸਾਰੇ ਜਿਹੜੇ ਵੱਡੇ ਕਾਰੋਬਾਰ ਨੇ, ਐਂਡ ਬੀ ਸੀ ਦਾ ਜਿਹੜਾ ਕਾਰੋਬਾਰ ਆ ਉਹ ਤਾਂ ਰੀਅਲ ਇਸਟੇਟ ਦੇ ਸਿਰ 'ਤੇ ਕਿੰਨਾ ਚੱਲਦਾ। ਵਨ ਆਫ ਦ ਸਪੋਂਸਰਸ ਜਿਹੜਾ ਉਹ ਚੱਲ ਉਹ ਕੌਨਕੋਰਡ ਸੀ ਫੋਰ ਦ ਫੈਸਟੀਵਲ ਆਫ ਲਾਈਟ, ਕੌਨਕੋਰਡ ਪੁੱਲਡ ਬੈਕ। ਸੋ ਹੁਣ ਦੇਖਦੇ ਹਾਂ ਕੋਈ ਨਵਾਂ ਸਪੋਂਸਰ ਆਉਂਦਾ, ਕਿਹੜਾ ਆਉਂਦਾ, ਕਦੋਂ ਆਉਂਦਾ, ਅਤੇ ਕੀ ਇਸ ਸਾਲ ਦੇ $2 million ਦਾ ਲਗਾਇਆ ਜਾਗ ਅਗਲੇ ਸਾਲ ਵਾਸਤੇ ਵੀ ਜਾਂ ਆਉਂਦੇ ਸਾਲਾਂ ਦੇ ਵਿੱਚ ਇਵੈਂਟ ਨੂੰ ਸਸਟੇਨ ਕਰ ਸਕੇਗਾ, ਲੈਟਸ ਸੀ ਦੈਟ। ਅੱਛਾ, ਜੇ ਆਪਾਂ ਹੁਣ ਸਿਟੀ ਕੌਂਸਲ ਦੀ ਗੱਲ ਕਰ ਹੀ ਰਹੇ ਹਾਂ, ਦੇਖੋ ਵਾਸੂ ਜੀ ਕੱਲ੍ਹ ਆਪਾਂ ਗੱਲ ਕਰਦੇ ਸੀ ਵੀ ਸਰੀ ਪੁਲਿਸ ਸਰਵਿਸ ਦਾ ਜਿਹੜਾ ਸਰੀ ਪੁਲਿਸ ਬੋਰਡ ਆ, ਬੋਰਡ ਦੇ ਵਿੱਚ ਹੁਣ ਜਿਹੜੀਆਂ ਅਸਾਮੀਆਂ ਖਾਲੀ ਹੋਣਗੀਆਂ ਉਹਨਾਂ ਦੀ ਨਿਯੁਕਤੀ ਨਵੀਂ ਹੋਏਗੀ, ਹੈ ਨਾ, ਅਤੇ ਉਹ ਨਵੀਆਂ ਨਿਯੁਕਤੀਆਂ ਸੂਬਾ ਸਰਕਾਰ, ਪਬਲਿਕ ਸੇਫਟੀ ਮਿਨਿਸਟਰ ਅਤੇ ਮੇਅਰ ਰਲ ਕੇ ਕਰਨਗੇ।
ਹਾਂਜੀ
ਯਾਰ, ਇਹ ਸਰੀ ਪੁਲਿਸ ਬੋਰਡ ਤਾਂ ਇਸ ਵੇਲੇ ਪੁਲਿਸ ਦਾ ਬਜਟ ਨੈਗੋਸ਼ੀਏਟ ਕਰ ਰਿਹਾ ਸੀ।
ਹਾਂਜੀ,
ਹੁਣ ਜਿਨ੍ਹਾਂ ਦੀਆਂ ਨਿਯੁਕਤੀਆਂ ਖਤਮ ਹੋ ਰਹੀਆਂ ਨੇ ਉਹ ਕਦੋਂ ਖਤਮ ਹੋਣਗੀਆਂ, ਨਵੇਂ ਬੰਦੇ ਕਦੋਂ ਨਿਯੁਕਤ ਹੋਣਗੇ, ਅਤੇ ਜਿਹੜਾ ਸਰੀ ਪੁਲਿਸ ਬੋਰਡ ਵੱਲੋਂ ਸਰੀ ਪੁਲਿਸ ਦਾ ਬਜਟ ਨੈਗੋਸ਼ੀਏਟ ਕੀਤਾ ਜਾ ਰਿਹਾ ਸੀ, ਜਿਹਦੇ ਕਰਕੇ ਸਾਨੂੰ ਅੱਜ ਤੱਕ ਇਹ ਨਹੀਂ ਪਤਾ ਕਿ ਸਾਡੇ ਅਗਲੇ ਸਾਲ ਪ੍ਰੋਪਰਟੀ ਟੈਕਸ ਦੇ ਵਿੱਚ ਇਸ ਸਾਲ ਕਿੰਨਾ ਵਾਧਾ ਹੋਣਾ, ਉਹਦਾ ਕੀ ਬਣੂ ਫਿਰ?
ਯਾ ਵੀ ਡੋਂਟ ਨੋ,
ਉਹ ਮਾਮਲਾ ਮਤਲਬ ਕਿਤੇ ਬੈਕ ਬਰਨਰ 'ਤੇ ਪੈ ਗਿਆ ਹੋਇਆ। ਐਨੀਵੇ, ਵਾਸੂ ਜੀ ਵਟਸਐਪ 'ਤੇ ਹੋਰ ਕਈ ਸੁਨੇਹੇ ਨੇ। ਅੱਛਾ ਆਹ ਦੇਖ ਲਓ, ਜਿਹੜੇ ਇੱਕ ਟੋਰੋਂਟੋ ਤੋਂ ਵੀ ਖਬਰ ਆ ਰਹੀ ਹੈ ਯਾਰ, ਦੈਟਸ ਵੈਰੀ ਕੰਸਰਨਿੰਗ ਨਿਊਜ਼। ਜਿਹੜੇ ਪੁਲਿਸ ਆਫਿਸਰਸ ਨੂੰ ਅਰੈਸਟ ਕੀਤਾ ਗਿਆ ਟੋਰੋਂਟੋ ਪੁਲਿਸ ਦੇ ਵਿੱਚ, ਜਿਹੜੇ ਉੱਥੋਂ ਦਾ ਟੋ ਟਰੱਕ ਮਾਫੀਆ, ਟੋ ਟਰੱਕ ਮਾਫੀਆ, ਕਿਉਂਕਿ ਜੀ ਟੀ ਏ ਦੇ ਵਿੱਚ ਆ ਵੱਡੇ ਵੱਡੇ ਹਾਈਵੇਜ਼ ਨੇ 401, 407 ਅਤੇ ਬਾਕੀ, ਉੱਥੇ ਨੈਚੁਰਲੀ ਜਦੋਂ ਕਿਤੇ ਕੋਈ ਅਨਫੋਰਚੁਨੇਟਲੀ ਐਕਸੀਡੈਂਟ ਹੋ ਜਾਂਦਾ, ਦੈਨ ਟੋ ਟਰੱਕ ਜਾਂ ਕੋਈ ਗੱਡੀ ਖਰਾਬ ਹੋ ਜਾਵੇ ਤਾਂ ਟੋ ਟਰੱਕ ਹਰਕਤ ਦੇ ਵਿੱਚ ਆਉਂਦਾ। ਉੱਥੋਂ ਦਾ ਟੋ ਟਰੱਕ ਮਾਫੀਆ ਆਪਣੇ ਇਲਾਕੇ ਕੰਟਰੋਲ ਕਰਨ ਦੇ ਲਈ ਉਹ ਹਰ ਤਰ੍ਹਾਂ ਦਾ ਜਿਹੜੇ ਕ੍ਰਿਮੀਨਲ ਹੱਥਕੰਡੇ ਨੇ ਉੱਥੇ ਅਪਣਾਏ ਜਾਂਦੇ, ਸ਼ੂਟਿੰਗਸ ਕਰਨੀਆਂ, ਧਮਕਾਉਣਾ, ਐਕਸਟੋਰਸ਼ਨ ਕਰਨੀ, ਫਿਰ ਜਿਹੜਾ ਉਹ ਸਾਰਾ ਮਾਫੀਆ ਸੀ ਉਹ ਗੱਡੀਆਂ ਦੀ ਚੋਰੀ ਦੇ ਵਿੱਚ ਵੀ ਇਨਵੋਲਵ ਸੀ, ਉਹ ਡਰੱਗ ਟ੍ਰੈਫਿਕਿੰਗ ਦੇ ਵਿੱਚ ਵੀ ਇਨਵੋਲਵ ਸੀ, ਉਹਨਾਂ ਵੱਲੋਂ ਇੰਸ਼ੋਰੈਂਸ ਕੰਪਨੀਆਂ ਨਾਲ ਫਰੋਡ ਵੀ ਕੀਤੇ ਜਾਂਦੇ ਸੀ ਕਿ ਜਿਹੜੀ ਕੋਈ ਗੱਡੀ ਟੋ ਕੀਤੀ ਉਹਦੀ ਸਟੋਰੇਜ ਦੀ ਐਕਸਟਰਾ ਫੀਸ ਲਾ ਦਿੱਤੀ, ਹੋਰ ਕਿੰਨਾ ਕੁਝ ਕਰਕੇ ਇੱਦਾਂ ਦਾ ਹੁੰਦਾ ਸੀ। ਅਤੇ ਵਾਸੂ ਜੀ ਜਿਹੜੇ ਹੁਣ ਉੱਥੇ ਟੋਰੋਂਟੋ ਦੇ ਵਿੱਚ ਪੁਲਿਸ ਆਫਿਸਰ ਅਰੈਸਟ ਕੀਤੇ ਗਏ ਨੇ, ਐਕਟਿਵ ਡਿਊਟੀ 'ਤੇ ਪੁਲਿਸ ਆਫਿਸਰ ਦੇ ਉੱਪਰ ਦੋਸ਼ ਇਹ ਆ ਕਿ ਉਹ ਇਹਨਾਂ ਟੋ ਟਰੱਕ ਮਾਫੀਆ ਦੇ ਨਾਲ ਰਲੇ ਹੋਏ ਸੀ। ਕਾਰਾਂ ਚੋਰੀ ਹੋਣ ਦੀਆਂ ਘਟਨਾਵਾਂ ਕਿੰਨੀਆਂ ਆਪਾਂ ਕਵਰੇਜ ਉਹਦੀ ਕੀਤੀ ਪਿਛਲੇ ਸਮੇਂ 'ਚ, ਉਹਦੇ ਵਿੱਚ ਉਹਨਾਂ ਦੀ ਇਨਵੋਲਵਮੈਂਟ ਸੀ, ਅਤੇ ਉਹਨਾਂ ਨੇ ਐਡਰੈਸਿਸ ਲੀਕ ਕੀਤੇ, ਇਹ ਦੋਸ਼ ਹੈ ਉਹਨਾਂ ਸੁਪਾਰੀ ਦੇ ਜਾਂ ਪਹਾੜੇ ਦੇ ਕਾਤਲਾਂ ਨੂੰ ਜਿਨ੍ਹਾਂ ਨੇ ਅੱਗੇ ਕਿਸੇ ਨਾ ਕਿਸੇ ਵਿਅਕਤੀ ਨੂੰ ਨਿਸ਼ਾਨਾ ਬਣਾਉਣਾ ਸੀ। ਸੋ ਕੈਨੇਡਾ ਦੀਆਂ ਜਿਹੜੀਆਂ ਸਾਡੀਆਂ ਇੰਸਟੀਟਿਊਸ਼ਨਸ ਨੇ ਉਹ ਕਿਸ ਕਦਰ ਕੰਪਰੋਮਾਈਜ਼ ਹੋ ਗਈਆਂ ਹੋਈਆਂ ਨੇ, ਇਹ ਵੀ ਇਸ ਗੱਲ ਦਾ ਇੱਕ ਬਹੁਤ ਵੱਡਾ ਕੰਸਰਨ ਆ।
ਸੋ ਅੱਜ ਪੁਲਿਸ ਨੇ ਦੱਸਿਆ, ਕਹਿੰਦੇ ਕਿ 7 ਮੌਜੂਦਾ ਪੁਲਿਸ ਆਫਿਸਰਸ ਅਤੇ 1 ਰਿਟਾਇਰਡ ਆਫਿਸਰ ਨੂੰ ਚਾਰਜ ਕੀਤਾ ਗਿਆ, ਉਹਨਾਂ ਦੇ ਚਾਰਜਸ ਲਗਾਏ ਗਏ ਨੇ, ਅਤੇ ਚਾਰਜਸ ਦੇ ਵਿੱਚ ਬਰਾਈਬਰੀ, ਆਬਸਟ੍ਰਕਸ਼ਨ ਆਫ ਜਸਟਿਸ, ਐਕਸਟੋਰਸ਼ਨ, ਡਰੱਗ ਟ੍ਰੈਫਿਕਿੰਗ, ਰੋਬਰੀ ਅਤੇ ਕੌਨਸਪਰੇਸੀ ਟੂ ਕਮਿਟ ਮਰਡਰ। ਇਹ ਚਾਰਜਸ ਕਿਸੇ ਕ੍ਰਿਮੀਨਲ 'ਤੇ ਨਹੀਂ, ਇਹ ਪੁਲਿਸ ਆਫਿਸਰ 'ਤੇ ਲੱਗੇ ਨੇ। ਸੋ ਪੁਲਿਸ ਆਫਿਸਰਸ ਕ੍ਰਿਮੀਨਲਸ ਬਣ ਗਏ ਨੇ ਸ਼ਾਇਦ, ਸੋ ਉਹਨਾਂ 'ਤੇ ਹੁਣ ਉਹ ਅਕਿਊਜ਼ਡ ਬਣ ਗਏ ਨੇ, ਉਹਨਾਂ 'ਤੇ ਚਾਰਜਸ ਲੱਗ ਗਏ ਨੇ। ਸੋ ਇਹ ਅਨਾਊਂਸ ਕੀਤੇ ਗਏ, ਸੋ ਚਾਰਜਸ ਕੱਲ੍ਹ ਲੱਗੇ ਸੀ, ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਇਹਨਾਂ ਨੂੰ ਅਨਾਊਂਸ ਕੀਤਾ ਗਿਆ।
ਪਰ ਕਮਾਲ ਹੈ ਵਸੂ ਜੀ, ਦੇਖ ਲਓ ਜਿਹੜਾ ਅਸੀਂ ਕੈਨੇਡਾ ਦੇ ਵਿੱਚ ਗਰਕੇ ਹੋਏ ਸਿਸਟਮ ਦੀਆਂ ਇੰਨੀਆਂ ਕਹਾਣੀਆਂ ਸੁਣਦੇ ਹਾਂ, ਫਿਰ ਕਈ ਵਾਰੀ ਜੇ ਰੇਡੀਓ 'ਤੇ ਗੱਲ ਕਰੀਏ ਤਾਂ ਕੋਈ ਸੁਣਨ ਵਾਲੇ ਕਹਿੰਦੇ ਆ ਗੱਲਾਂ ਬੜੀਆਂ ਨੈਗੇਟਿਵ ਕਰਦੇ ਹੋ।
ਮੈਨੂੰ ਕੱਲ੍ਹ ਕਿਹਾ ਜੀ ਸ਼ਾਮ ਵਾਲੇ ਸ਼ੋਅ, ਬਹੁਤ ਸਾਰੇ ਲਿਸਨਰਸ ਕਹਿੰਦੇ ਰੇਡੀਓ 'ਤੇ ਬੜੀ ਨੈਗੇਟਿਵਿਟੀ ਆ, ਰੇਡੀਓ ਤੋਂ ਬਾਹਰ ਬੜੀ ਸੋਹਣੀ ਦੁਨੀਆ ਵਸਦੀ ਆ, ਜਿਹੜੀ ਉਹ ਸੋਹਣੀ ਦੁਨੀਆ ਵਸਦੀ ਆ ਵਿਜੇ ਜੀ, ਗੋਲੀਆਂ ਉਹਦੇ 'ਚ ਹੀ ਚੱਲ ਰਹੀਆਂ,
ਉਹਦੇ 'ਚ ਚੱਲ ਰਹੀਆਂ,
ਅਤੇ ਸੋ ਇਟਸ ਵੈਰੀ ਈਜ਼ੀ ਟੂ ਸੇ ਦੈਟ। ਅਤੇ ਮੈਂ ਫਿਰ ਬੇਨਤੀ ਇਹ ਕਰਾਂਗਾ ਕਿ ਦੇਖੋ ਜਿਹੜਾ ਇਹ ਰੇਡੀਓ 'ਤੇ ਆਪਾਂ ਗੱਲਬਾਤ ਕਰਦੇ ਹਾਂ, ਅਸੀਂ ਜਿਹੜਾ ਸਾਡਾ ਸ਼ੋਅ ਹੈ 3 ਘੰਟੇ ਦਾ, 3.5 ਘੰਟੇ ਦਾ, ਸ਼ਾਮ ਵਾਲਾ ਸ਼ੋਅ 2 ਘੰਟੇ ਦਾ, ਇਹ ਅਸੀਂ ਇਸ ਸਮੇਂ ਦੇ ਵਿੱਚ ਇਹ ਸਮਾਂ ਮਖਸੂਸ ਕੀਤਾ ਹੋਇਆ ਕਿ ਇਹਨਾਂ ਦੇ ਵਿੱਚ ਅਸੀਂ ਜਿਹੜੇ ਕੋਈ ਗੰਭੀਰ ਮਸਲੇ ਨੇ
ਉਹਨਾਂ ਦੇ ਗੱਲ
ਇਕੱਠੇ ਬੈਠ ਕੇ ਸਾਰੇ ਡਿਸਕਸ ਕਰੀਏ। ਅਸੀਂ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ, ਸਾਡੀ ਵੀ ਜ਼ਿੰਦਗੀ ਰੇਡੀਓ ਤੋਂ ਪਰਾਂ ਵਸਦੀ ਆ,
ਐਗਜ਼ੈਕਟਲੀ,
ਅਤੇ ਅਸੀਂ ਸਾਰਾ ਦਿਨ ਇਹੀ ਗੱਲਾਂ ਨਹੀਂ ਕਰਦੇ, ਸਾਡੇ ਵੀ ਪਰਿਵਾਰ ਨੇ, ਸਾਡੇ ਵੀ ਦੋਸਤ ਯਾਰ ਨੇ, ਸਾਡੀ ਵੀ ਹੋਰ ਸੋਸ਼ਲ ਲਾਈਫ ਹੈ,
ਬਿਲਕੁਲ, ਸਾਡੀ
ਆਪਣੀ ਹੌਬੀਜ਼ ਵੀ, 2 ਘੰਟੇ ਨੇ ਇੱਥੇ ਆ ਕੇ ਅਸੀਂ ਸਿਰਫ ਅਸੀਂ ਇੱਥੇ ਕੋਈ ਗਾਣੇ ਨਹੀਂ ਤੁਹਾਨੂੰ ਸੁਣਾ ਸਕਦੇ ਜਾਂ ਚੁਟਕਲੇ ਨਹੀਂ ਸੁਣਾ ਸਕਦੇ,
ਸਿਰਫ ਸੋਹਣੀਆਂ ਸੋਹਣੀਆਂ ਗੱਲਾਂ,
ਸਿਰਫ ਜਿਹੜੀਆਂ ਪੋਜ਼ਿਟਿਵ ਫੀਲ ਗੁੱਡ ਗੱਲਾਂ ਹੀ ਨਹੀਂ ਕਰ ਸਕਦੇ, ਉਹ ਵੀ ਹੁੰਦੀਆਂ ਨੇ ਜੇ ਹੋਣ, ਪਰ ਜੇ ਇੱਥੇ ਗੋਲੀਆਂ ਚੱਲ ਰਹੀਆਂ ਨੇ, ਐਕਸਟੋਰਸ਼ਨ ਦਾ ਇੱਕ ਕ੍ਰਾਈਸਿਸ ਇਜ਼ ਅਨਫੋਲਡਿੰਗ ਰਾਈਟ ਇਨ ਫਰੰਟ ਆਫ ਅਵਰ ਆਈਜ਼, ਵੀ ਕੈਨੋਟ ਕਲੋਜ਼ ਅਵਰ ਆਈਜ਼ ਐਂਡ ਜਸਟ ਯੂ ਨੋ ਸਿਟ ਕੁਆਇਟਲੀ।
ਐਂਡ ਜੋ ਵਾਸੂ ਜੀ, ਜੋ ਟੋਰੋਂਟੋ ਦੀ ਇਹ ਸਟੋਰੀ ਆ, ਕੈਨੇਡਾ ਦੇ ਵਿੱਚ ਵੱਖੋ ਵੱਖਰੇ ਸ਼ਹਿਰਾਂ ਦੇ ਵਿੱਚ ਜਿਹੜੇ ਪੁਲਿਸ ਵਿਭਾਗ ਨੇ, ਲਾਅ ਇਨਫੋਰਸਮੈਂਟ ਏਜੰਸੀਜ਼ ਨੇ, ਜਿਹੜੀਆਂ ਵੀ ਕੋਈ ਹੋਰ ਇਸ ਤਰ੍ਹਾਂ ਦੀਆਂ ਜਿਹੜੇ ਅਦਾਰੇ ਨੇ ਜਿਹੜੇ ਪਬਲਿਕ ਨੂੰ ਸੇਵਾਵਾਂ ਪ੍ਰਦਾਨ ਕਰਦੇ ਨੇ, ਉਹਨਾਂ ਦੇ ਵਿੱਚ ਵੀ ਦੁਬਾਰਾ ਤੋਂ ਇਸ ਚੀਜ਼ ਦੀ ਜਿਹੜੀ ਕਹਿ ਲਓ ਇੱਕ ਇਨਵੈਸਟੀਗੇਸ਼ਨ ਕਹਿ ਲਓ ਜਾਂ ਉਹਦੇ ਉੱਪਰ ਇੱਕ ਕੈਰੀ ਨਿਗਾਹ ਰੱਖਣੀ ਬਹੁਤ ਜ਼ਰੂਰੀ ਆ ਕਿ ਜੇ ਟੋਰੋਂਟੋ ਪੁਲਿਸ ਸਰਵਿਸ ਦੇ ਵਿੱਚ, ਜਿਹੜੀ ਕੈਨੇਡਾ ਦੇ ਵਿੱਚ ਸਭ ਤੋਂ ਵੱਡੀ ਪੁਲਿਸ ਸਰਵਿਸ ਆ, ਜੇ ਉਸ ਫੋਰਸ ਦੇ ਵਿੱਚ ਅਜਿਹੀ ਕੁਤਾਹੀ ਹੋ ਸਕਦੀ ਆ, ਇਸ ਤਰ੍ਹਾਂ ਦੇ ਬੰਦੇ ਇਨਫਿਲਟਰੇਟ ਕਰ ਗਏ ਜਿਹੜੇ ਕਿ ਵੱਖੋ ਵੱਖਰੇ ਇਸ ਤਰ੍ਹਾਂ ਦੇ ਗਲਤ ਅੰਸਰਾਂ ਦੇ ਨਾਲ ਅਫੀਲੀਏਟਡ ਨੇ ਜਾਂ ਉਹਨਾਂ ਦੇ ਇਨਫਲੂਐਂਸ ਦੇ ਵਿੱਚ ਆ ਗਏ, ਅਤੇ ਟੋਰੋਂਟੋ ਦੇ ਵਿੱਚ ਜੇ ਹੋ ਸਕਦਾ ਤਾਂ ਫਿਰ ਕਿਤੇ ਵੀ ਹੋ ਸਕਦਾ।
ਅਤੇ ਜਿਹੜਾ ਇਹ ਕਹਿ ਦੇਣਾ ਕਿ ਵੀ ਇਸ ਤੋਂ ਬਾਹਰ ਦੁਨੀਆ ਬੜੀ ਵੱਸਦੀ ਆ, ਦੇਖੋ ਕਿਤੇ ਕਿਤੇ ਉਹ ਸੋਚਣਾ ਵੀ ਜ਼ਰੂਰੀ ਹੁੰਦਾ। ਮੈਨੂੰ ਯਾਦ ਹੈ ਦੋ ਤਿੰਨ ਵਾਰ ਤਾਂ ਮੈਂ ਸ਼ਾਮ ਵਾਲੇ ਸ਼ੋਅ ਦੇ ਵਿੱਚ ਇਹ ਓਪਨ ਲਾਈਨ ਕਰ ਚੁੱਕਿਆ ਆਪ ਹੀ ਕਿ ਵੀ ਯਾਰ ਤੁਸੀਂ ਆਪ ਦੱਸੋ ਵੀ ਤੁਹਾਨੂੰ ਲੱਗਦਾ ਵੀ ਕਿ ਅਸੀਂ, ਕਿਉਂਕਿ ਖ਼ਬਰਾਂ ਸਾਰਾ ਦਿਨ ਪੜ੍ਹਦੇ ਰਹਿੰਦੇ ਹਾਂ, ਅਸੀਂ ਸਿਨੀਕਲ ਹੋ ਗਏ ਹਾਂ। ਮੈਂ ਤਾਂ ਆਪ ਹੀ ਚੈੱਕ ਕਰਦਾ ਰਹਿੰਦਾ, ਪਰ ਇੱਦਾਂ ਜ਼ਿੰਦਗੀ ਨਹੀਂ ਜੀ ਜਾ ਸਕਦੀ ਕਿ ਜੇ ਅਸੀਂ ਇਹ ਕਹੀਏ ਕਿ ਜੀ ਇਸ ਤੋਂ ਪਰਾਂ ਦੁਨੀਆ ਵੱਸਦੀ ਆ, ਫਿਰ ਜਿਹੜੇ ਹੋਸਪਿਟਲ ਦੇ ਵਿੱਚ ਜਿਹੜੇ ਬੈਕਅਪਸ ਨੇ, ਜਿਹੜੇ ਲਾਈਨਅਪਸ ਨੇ, ਕਿ ਜਿਹੜੇ ਡਾਕਟਰ ਨਹੀਂ ਮਿਲਦੇ, ਜੇ ਤੁਸੀਂ ਹੋਸਪਿਟਲ ਤੋਂ ਬਾਹਰ ਆ ਜਾਓ ਤਾਂ ਦੁਨੀਆ ਵੱਸਦੀ
ਆ।
ਤੇ ਸਕੂਲਾਂ ਦੇ ਵਿੱਚ ਜਿਹੜੇ ਪੋਰਟੇਬਲਸ ਨੇ, ਉੱਥੇ ਬੱਚਿਆਂ ਨੂੰ ਬੈਠਣ ਵਾਸਤੇ ਵਧੀਆ ਕਲਾਸਰੂਮਸ ਨਹੀਂ ਮਿਲ ਰਹੇ, ਟੀਚਰਸ ਨਹੀਂ ਹੈ ਇੰਟੀਰੀਅਰ ਦੇ ਵਿੱਚ, ਸਕੂਲਾਂ ਤੋਂ ਬਾਹਰ ਆ ਜਾਓ ਦੁਨੀਆ ਵੱਸਦੀ ਆ।
ਜੇ ਲੋਕਾਂ ਨੂੰ ਬੱਸਾਂ ਨਹੀਂ ਮਿਲ ਰਹੀਆਂ, ਸਕਾਈ ਟ੍ਰੇਨ ਦੀ ਸੇਵਾ ਘੱਟ ਆ, ਤੁਸੀਂ ਸਕਾਈ ਟ੍ਰੇਨ ਤੇ ਨਾ ਜਾਓ,
ਨਾ ਜਾਓ, ਬਾਹਰ ਵੀ ਦੁਨੀਆ ਵੱਸਦੀ ਆ,
ਦੁਨੀਆ ਵੱਸਦੀ ਆ। ਜੇ ਮੈਸੀ ਟਨਲ ਦੇ ਵਿੱਚ ਟ੍ਰੈਫਿਕ ਆ, ਜੇ ਬ੍ਰਿਜ ਦੇ ਉੱਪਰ ਕ੍ਰੋਸਿੰਗ ਕਰਨ 'ਚ ਘੰਟਾ ਘੰਟਾ ਵੇਸਟ ਹੋ ਜਾਂਦਾ, ਤੁਸੀਂ ਵਰਕ ਫਰੋਮ ਹੋਮ ਜੇ ਕਰ ਰਹੇ ਹੋ ਤਾਂ ਤੁਹਾਡੀ ਦੁਨੀਆ ਉਹ ਤੋਂ ਬਾਹਰ ਵੀ ਵੱਸ ਰਹੀ ਆ।
ਫਿਰ ਤਾਂ ਕੋਈ ਵਧੀਆ ਬੋਰਡ ਦਾ ਪੇੜ ਦੇਖ ਕੇ ਤੁਸੀਂ ਬੈਠ ਜਾਓ, ਰੁੱਖ ਦੇ ਥੱਲੇ ਬਹਿ ਜਾਓ, ਅੰਤਰ ਧਿਆਨ ਹੋ ਕੇ ਦੁਨੀਆ ਬੜੀ ਸੋਹਣੀ ਵੱਸਦੀ ਹੈ।
ਜੇ ਉੱਪਰੋਂ ਸੇਵ ਗਿਰ ਗਿਆ, ਸ਼ਾਇਦ ਤੁਹਾਨੂੰ ਵੀ ਕੋਈ ਆਮਦ ਹੋ ਜਾਵੇ, ਤੁਸੀਂ ਨਿਊਟਨ ਬਣ ਜਾਓ।
ਸੋ ਇਦਾਂ ਦੇਖੋ, ਜਿਹੜਾ ਲੋਕਾਂ ਦੇ ਘਰਾਂ ਤੇ ਗੋਲੀਆਂ ਚੱਲੀਆਂ ਨੇ,
ਜੀ ਜੀ,
ਉਹ ਵੀ ਹੋ ਸਕਦਾ ਕਿ ਗੋਲੀ ਚੱਲਣ ਤੋਂ ਪਹਿਲਾਂ ਇੱਦਾਂ ਸੋਚਦੇ ਹੋਣ ਕਿ ਰੇਡੀਓ ਤੇ ਬੜੀ ਨੈਗੇਟਿਵਿਟੀ ਹੈ। ਦੇਖੋ ਜਿਹੜਾ ਲੋਕਾਂ ਦੇ ਘਰਾਂ ਤੇ ਗੋਲੀਆਂ ਚੱਲੀਆਂ ਨੇ,
ਜੀ ਜੀ,
ਉਹ ਵੀ ਹੋ ਸਕਦਾ ਕਿ ਗੋਲੀ ਚੱਲਣ ਤੋਂ ਪਹਿਲਾਂ ਇੱਦਾਂ ਸੋਚਦੇ ਹੋਣ ਕਿ ਰੇਡੀਓ ਤੇ ਬੜੀ ਨੈਗੇਟਿਵਿਟੀ ਹੈ, ਵੀ ਇਹ ਨੈਗੇਟਿਵ ਖਬਰਾਂ ਤੋਂ ਆਪਾਂ ਕੀ ਲੈਣਾ, ਆਪਣਾ ਵਪਾਰ ਵਧੀਆ ਚੱਲਦਾ ਪਿਆ, ਦੁਨੀਆ ਕਿੰਨੀ ਸੋਹਣੀ ਵੱਸਦੀ ਹੈ, ਪਰ ਜਦੋਂ ਗੋਲੀ ਚੱਲੀ ਤੇ ਉਹਨਾਂ ਦੀ ਜ਼ਿੰਦਗੀ ਦੀ ਹਕੀਕਤ ਬਦਲ ਗਈ।
ਵਾਸੂ ਜੀ,
ਸੋ ਉਹਨਾਂ ਬਾਰੇ ਗੱਲ ਕਰਨੀ ਜ਼ਰੂਰੀ ਹੈ,
ਇਟ ਇਜ਼ ਇੰਪੋਰਟੈਂਟ। ਇੱਕ ਦਿਨ ਮੈਂ ਇਹੀ ਗੱਲ ਕਰਦਾ ਸੀ, ਆਈ ਥਿੰਕ ਉਸ ਦਿਨ ਤੁਸੀਂ ਯੂ ਆਰ ਆਫ ਦੈਟ ਡੇ, ਇੱਦਾਂ ਦਾ ਕੋਈ ਕਮੈਂਟ ਆ ਗਿਆ ਸੀ। ਮੈਂ ਕਿਹਾ ਦੇਖੋ, ਤੁਹਾਡੇ ਲਈ ਜੇ ਸੁਣਨਾ ਔਖਾ, ਸੌਖਾ ਸੁਣਾਉਣ ਵਾਲੇ ਵਾਸਤੇ ਵੀ ਨਹੀਂ,
ਐਗਜੈਕਟਲੀ,
ਸੁਣਨਾ ਔਖਾ, ਸੁਣਾਉਣਾ ਔਖਾ,
ਟਾਕ ਅਬਾਊਟ ਦਿਸ,
ਹਾਂ, ਸੁਣਨਾ ਔਖਾ, ਸੁਣਾਉਣਾ ਔਖਾ, ਤੇ ਸਭ ਤੋਂ ਔਖਾ ਉਹਨਾਂ ਲਈ ਜਿਨ੍ਹਾਂ ਨੇ ਇਹ ਸਮੱਸਿਆ ਸਹੇੜੀ ਹੈ
ਜੀ,
ਉਹਨਾਂ ਵਾਸਤੇ ਤਾਂ ਇਟਸ ਦਾ ਮੋਸਟ ਡਿਫੀਕਲਟ। ਤੁਸੀਂ ਸੋਚੋ ਟੋਰੋਂਟੋ ਦੇ ਵਿੱਚ ਰਹਿੰਦੇ ਬੰਦਿਆਂ ਦੇ ਉੱਪਰ ਇਸ ਵੇਲੇ ਕੀ ਬੀਤਦੀ ਹੋਣੀ, ਉਸ ਬੰਦੇ ਦੇ ਉੱਪਰ ਕੀ ਬੀਤੇਗੀ ਜਿਹਨੂੰ ਪਤਾ ਲੱਗੇ ਕਿ ਮੈਨੂੰ ਆਹ ਜਾਨੋ ਮਾਰਨ ਦੀ ਧਮਕੀ ਆਈ ਸੀ, ਤੇ ਉਹਦੇ ਵਿੱਚ ਉਸੇ ਹੀ ਫੋਰਸ ਦੇ ਪੁਲਿਸ ਅਫਸਰ ਇਨਵੋਲਵ ਸੀ ਜਿਹੜੀ ਪੁਲਿਸ ਦੇ ਉੱਪਰ ਮੈਂ ਡਿਪੈਂਡ ਕਰ ਰਿਹਾ ਕਿ ਇਹ ਮੇਰੀ ਸੁਰੱਖਿਆ ਕਰਨਗੇ। ਸੋ ਐਂਡ ਇਹ ਅਸੀਂ ਕਿਸੇ ਅਜਿਹੇ ਦੁਨੀਆ ਦੇ ਮੁਲਕ ਦੀ ਗੱਲ ਨਹੀਂ ਕਰ ਰਹੇ ਜਿੱਥੇ ਅਸੀਂ ਕਹੀਏ ਅੱਛਾ ਅੱਛਾ ਉੱਥੋਂ ਦੇ ਸਿਸਟਮ ਹੀ ਇਹੋ ਜਿਹੇ ਨੇ, ਦਿਸ ਇਜ਼ ਹੈਪਨਿੰਗ ਇਨ ਟੋਰੋਂਟੋ।
ਜਾਂ ਹੋਵੇ ਨਾ ਵੀ ਅਸੀਂ ਸਿਰਫ ਹਮੇਸ਼ਾ ਪੁਲਿਸ ਇਨਫੋਰਸਮੈਂਟ ਨੂੰ ਜਾਂ ਪੋਲੀਟੀਸ਼ੀਅਨਸ ਨੂੰ ਬੁਰਾ ਭਲਾ ਹੀ ਕਹਿੰਦੇ ਹਾਂ, ਫਿਰ ਤਾਂ ਸਾਨੂੰ ਕੋਈ ਕਵੇ ਵੀ ਤੁਸੀਂ ਨੈਗੇਟਿਵ ਬਹੁਤ ਜ਼ਿਆਦਾ ਹੋ, ਦੈਨ ਵੀ ਵੁੱਡ ਅੰਡਰਸਟੈਂਡ ਦੈਟ। ਪਰ ਅਸੀਂ ਦੋ ਚਾਰ ਦਿਨ ਪਹਿਲਾਂ ਹੀ ਅਸੀਂ ਇਹ ਕਹਿ ਕੇ ਹਟੇ ਹਾਂ ਕਿ ਪੁਲਿਸ ਨੂੰ ਹੁਣ ਐਕਸਟੋਰਸ਼ਨ ਦੇ ਮਾਮਲਿਆਂ ਦੇ ਵਿੱਚ ਕੁਝ ਉਹਨਾਂ ਦੀ ਪ੍ਰੋਗਰੈਸ ਹੋ ਰਹੀ ਹੈ ਕਿ ਅਰੈਸਟ ਹੋ ਰਹੀਆਂ ਨੇ,
ਤੇ
ਉਹਨਾਂ ਦੀ ਸ਼ਲਾਘਾ ਕਰਨੀ ਬਣਦੀ ਹੈ, ਤੇ ਜਿਹੜੇ ਪੋਲੀਟੀਕਲ ਲੀਡਰਸ ਨੇ ਉਹਨਾਂ ਦੀ ਵੀ ਤਾਰੀਫ ਕਰਨੀ ਬਣਦੀ ਹੈ। ਪਰ ਜੇ ਪੋਲੀਟੀਕਲ ਲੀਡਰਸ ਪਬਲਿਕਲੀ ਆ ਕੇ ਉਸੇ ਪੁਲਿਸ ਇਨਫੋਰਸਮੈਂਟ ਨੂੰ ਭੰਡਣ ਲੱਗ ਜਾਣ ਤੇ ਫਿਰ ਉਹਨਾਂ ਦੀ ਥੋੜ੍ਹੀ ਆਲੋਚਨਾ ਕਰਨੀ
ਬਣਦੀ ਹੈ।
ਸੋ ਜਿੱਥੇ ਕੋਈ ਤਾਰੀਫ ਹੋ ਰਹੀ ਹੈ ਤੇ ਕਿੱਥੇ ਆਲੋਚਨਾ ਹੋ ਰਹੀ, ਅਸੀਂ ਆਪਣੇ ਵੱਲੋਂ ਪੂਰੀ ਬੈਲੈਂਸ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ।
ਬਸ ਵੀ ਜਿਹੜੀ ਅਸੀਂ ਗੱਲ ਕਰਦੇ ਸੀ ਕਿ ਮਾਰਕ ਕਾਰਨੀ ਵੱਲੋਂ ਜਸਟਿਨ ਟਰੂਡੋ ਦੇ ਸਮੇਂ ਦੀਆਂ ਕਈ ਨੀਤੀਆਂ ਦੇ ਉੱਪਰ ਹੁਣ ਕਾਟਾ ਫੇਰਿਆ ਜਾ ਰਿਹਾ, ਰਿਵਰਸ ਕੀਤੀਆਂ ਜਾ ਰਹੀਆਂ ਨੇ ਪੋਲਿਸੀਜ਼, ਉਹਦੇ ਵਿੱਚ ਇੱਕ ਹੋਰ ਅਜਿਹੀ ਪੋਲਿਸੀ ਹੈ। ਦੋ ਦਫ਼ਤਰ ਜਸਟਿਨ ਟਰੂਡੋ ਦੇ ਵੇਲੇ ਐਸਟੈਬਲਿਸ਼ ਕੀਤੇ ਗਏ ਸੀ। ਇੱਕ ਤਾਂ ਸੀਗਾ ਐਂਟੀ ਸੈਮਿਟਿਜ਼ਮ ਦੇ ਖਿਲਾਫ਼ ਇੱਕ ਐਨਵੋਏ ਥਾਪੇ ਗਏ ਸੀ, ਭਾਵ
ਸਪੈਸ਼ਲ ਐਨਵੋਏ ਔਨ ਪ੍ਰਿਜ਼ਰਵਿੰਗ ਹੋਲੋਕੌਸਟ ਰਿਮੈਂਬਰੈਂਸ ਐਂਡ ਕੰਬੈਟਿੰਗ ਐਂਟੀ ਸੈਮਿਟਿਜ਼ਮ।
ਤੇ ਡੈਬਰਾ ਲਾਇਨਸ ਇਹਨਾਂ ਦਾ ਨਾਂ ਸੀ, ਜਿਹੜੇ ਕਿ ਪਹਿਲਾਂ ਇਜ਼ਰਾਈਲ ਦੇ ਵਿੱਚ ਕੈਨੇਡਾ ਦੇ ਐਂਬੈਸਡਰ ਵੀ ਰਹਿ ਚੁੱਕੇ ਸੀ। ਉਹਨਾਂ ਨੂੰ 2023 ਦੇ ਵਿੱਚ ਅਪੁਆਇੰਟ ਕੀਤਾ ਗਿਆ ਸੀ, ਤੇ ਇਹਨਾਂ ਦਾ ਜਿਹੜੀ ਇਹ ਅਪੁਆਇੰਟਮੈਂਟ ਸੀ ਇਹ ਸਿਰਫ ਇਹ ਸੀ ਕਿ ਜਿਉ ਭਾਈਚਾਰੇ ਦੇ ਖਿਲਾਫ਼ ਜੇ ਕੋਈ ਨਫ਼ਰਤੀ ਨੈਰੇਟਿਵ ਹੈ ਉਹਨੂੰ ਕਿਵੇਂ ਨਿਊਟਰਲਾਈਜ਼ ਕਰਨਾ, ਉਹਨੂੰ ਕਿਵੇਂ ਕੰਬੈਟ ਕਰਨਾ, ਉਹਨਾਂ ਨੂੰ ਇਹਨਾਂ ਨੂੰ ਉਹ ਜ਼ਿੰਮੇਵਾਰੀ ਦਿੱਤੀ ਗਈ ਸੀ। ਅਤੇ 2023 ਦੇ ਵਿੱਚ ਹੀ ਵਾਸੂ ਜੀ ਇੱਕ ਇਸਲਾਮ ਦੇਖੋ ਕ੍ਰਿਟੀਸਿਜ਼ਮ ਇਸ ਪੋਲਿਸੀ ਦਾ ਇਹ ਆ ਰਿਹਾ ਸੀ ਕਿ ਜਿਊਜ਼ ਅਤੇ ਮੁਸਲਿਮ ਭਾਈਚਾਰੇ ਦੇ ਵਿਚਕਾਰ ਇਹ ਜਿਹੜੀ ਟੈਨਸ਼ਨ ਸੀ ਉਦੋਂ ਤੋਂ ਬਹੁਤ ਪਹਿਲਾਂ ਤੋਂ ਦੇਖੋ ਚੱਲਦੀ ਆ ਰਹੀ ਸੀ, ਪਰ ਜਦੋਂ ਇਜ਼ਰਾਈਲ ਦੇ ਵਿੱਚ ਜੋ ਅਟੈਕ ਹੋਇਆ ਅਕਤੂਬਰ ਮਹੀਨੇ ਦੇ ਵਿੱਚ, ਉਸ ਤੋਂ ਬਾਅਦ ਇਹ ਜਿਹੜੀ ਟੈਨਸ਼ਨ ਸੀ ਹੋਰ ਜ਼ਿਆਦਾ ਮੂਹਰੇ ਆ ਗਈ ਸੀ। ਸਾਨੂੰ ਪਤਾ ਕਿ ਪ੍ਰੋਟੈਸਟ ਕਿਸ ਕਦਰ ਵੱਖੋ ਵੱਖਰੀਆਂ ਦੁਨੀਆਂ ਦੀਆਂ ਥਾਵਾਂ 'ਤੇ ਇਹਦੇ ਕਰਕੇ ਵਾਪਰੇ। ਵੀ ਜੇ ਤੁਸੀਂ ਇਹ ਦੋ ਭਾਈਚਾਰਿਆਂ ਦੇ ਇੱਦਾਂ ਉਹਨਾਂ ਦੇ ਖਿਲਾਫ਼ ਕਿਸੇ ਨਫ਼ਰਤੀ ਭਾਵਨਾ ਨਾਲ ਨਜਿੱਠਣ ਲਈ ਦੋ ਅਲੱਗ ਅਲੱਗ ਇੱਦਾਂ ਐਨਵੋਇਜ਼ ਲਾਤੇ, ਤਾਂ ਨੈਚੁਰਲੀ ਉਹਨਾਂ ਦੋਹਾਂ ਦਾ ਜਿਹੜਾ ਮੈਂਡੇਟ ਆ ਉਹ ਆਪਾਂ ਵਿਰੋਧੀ ਆ, ਅਤੇ ਇਹਦੇ ਨਾਲ ਸਗੋਂ ਡਿਵੀਜ਼ਨ ਵਧੇਗੀ। ਸੋ ਜਸਟਿਨ ਟਰੂਡੋ ਦੀ ਸਰਕਾਰ ਦੀ ਜਿਹੜੀ ਇੱਕ ਇਹ ਨਖੇਧੀ ਇਸ ਗੱਲੋਂ ਉਦੋਂ ਹੋਈ ਸੀ। ਜਿਹੜੇ ਡੈਬਰਾ ਲਾਇਨਜ਼ ਨੇ ਉਹਨਾਂ ਨੇ ਇਸ ਸਾਲ ਜੁਲਾਈ ਦੇ ਵਿੱਚ,
ਜਿਹੜੇ ਸਾਲ
ਪਿਛਲੇ ਸਾਲ ਜੁਲਾਈ ਦੇ ਵਿੱਚ ਸੋਰੀ, ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਸੀ, ਜਿਹੜੇ ਕਿ ਸਪੈਸ਼ਲ ਐਨਵੋਏ ਔਨ ਪ੍ਰਿਜ਼ਰਵਿੰਗ ਹੋਲੋਕੋਸਟ ਰਿਮੈਂਬਰੈਂਸ ਐਂਡ ਕੰਬੈਟਿੰਗ ਐਂਟੀ ਸੈਮੇਟਿਜ਼ਮ ਸਨ। ਉਦੋਂ ਤੋਂ ਗੱਲ ਇਹ ਚੱਲ ਰਹੀ ਸੀ ਵੀ ਉਹਨਾਂ ਦੀ ਜਿਹੜੀ ਕੁਝ ਜਿਹੜੇ ਜਿਊ ਭਾਈਚਾਰੇ ਦੇ ਮੈਂਬਰ ਨੇ ਉਹਨਾਂ ਦੀ ਮੰਗ ਇਹ ਸੀ ਕਿ ਇਸ ਪੋਜੀਸ਼ਨ ਨੂੰ ਭਰਿਆ ਜਾਵੇ। ਹੁਣ ਮਾਰਕ ਕਾਰਨੀ ਨੇ ਕੀਤਾ ਕੀ ਹੈ ਕਿ ਇਹ ਜਿਹੜੇ ਦੋਨੋਂ ਵੱਖੋ ਵੱਖਰੇ ਅਹੁਦੇ ਸੀ ਇਹਨਾਂ ਨੂੰ ਖਤਮ ਕਰ ਦਿੱਤਾ, ਇੱਕ ਸਾਂਝਾ ਦਫ਼ਤਰ ਬਣਾ ਦਿੱਤਾ,
ਇੱਕ ਐਡਵਾਈਜ਼ਰੀ ਕਾਊਂਸਲ ਔਨ ਰਾਈਟਸ ਇਕੁਆਲਿਟੀ ਐਂਡ ਇਨਕਲੂਜਨ ਟੂ ਕੰਬੈਟ ਹੇਟ। ਸੋ ਨਫ਼ਰਤ ਦੇ ਖਿਲਾਫ਼ ਇੱਕ ਸਾਂਝਾ ਐਡਵਾਈਜ਼ਰੀ ਕਾਊਂਸਲ ਉਹਨਾਂ ਨੇ ਇੱਕ ਬਣਾਤੀ ਹੈ।
ਜੋ ਨਫ਼ਰਤ ਭਾਵੇਂ ਕਿਸੇ ਦੇ ਵੀ ਖਿਲਾਫ਼ ਹੋਵੇ, ਉਹਦੇ ਵਿੱਚ ਕਿਸੇ ਇੱਕ ਪਰਟੀਕੁਲਰ ਐਥਨਿਕ ਗਰੁੱਪ ਦਾ ਜਾਂ ਕਿਸੇ ਇੱਕ ਪਰਟੀਕੁਲਰ ਧਰਮ ਨਾਲ ਸੰਬੰਧਿਤ ਗਰੁੱਪ ਦਾ ਜ਼ਿਕਰ ਨਹੀਂ ਹੈ।
ਕਿਉਂਕਿ ਵਿਜੇ ਜੀ ਦੇਖੋ ਨਾ, ਫਿਰ ਇਹਦੇ 'ਚ ਜੇ ਅਸੀਂ ਇਸ ਰਾਹੇ ਪਏ ਹੋਏ ਸੀ, ਫਿਰ ਮਾਈਨੋਰਿਟੀ ਧਰਮ ਤਾਂ ਕੈਨੇਡਾ ਦੇ ਵਿੱਚ ਹੋਰ ਬੜੇ ਨੇ, ਫਿਰ ਕੱਲ੍ਹ ਨੂੰ ਸਿੱਖ ਵੀ ਕਹਿਣਗੇ, ਹਿੰਦੂ ਵੀ ਕਹਿਣਗੇ, ਬੁੱਧ ਵੀ ਕਹਿਣਗੇ ਅਤੇ ਜੈਨ ਵੀ ਕਹਿਣਗੇ, ਸਾਡੇ ਨਾਲ ਵੀ ਧੱਕਾ ਹੁੰਦਾ, ਕਈ ਕ੍ਰਿਸਚਨਸ ਵੀ ਕਹਿਣਗੇ ਵੀ ਸਾਡੇ ਨਾਲ ਵੀ ਧੱਕਾ ਹੁੰਦਾ। ਫਿਰ ਸਾਰੀਆਂ ਇੱਦਾਂ ਦੀਆਂ ਅਸੀਂ ਜੇ ਬਣਾਉਂਦੇ ਰਹੇ, ਇਸ ਤਰ੍ਹਾਂ ਦੇ ਐਨਵੋਇਸ ਥਾਪਦੇ ਰਹੇ, ਦੈਨ ਵੇਅਰ ਡੂ ਵੀ ਸਟਾਪ? ਸੋ ਇਟ ਡਜ਼ ਮੇਕ ਸੈਂਸ ਕਿ ਨਫ਼ਰਤ ਨੂੰ ਕੰਬੈਟ ਕਰਨ ਦੀ ਲੋੜ ਆ, ਅਤੇ ਉਹਦੇ ਖਿਲਾਫ਼ ਇੱਕ ਸਾਂਝੀ ਐਡਵਾਈਜ਼ਰੀ ਕਾਊਂਸਲ ਬਣਾ ਦਿੱਤੀ ਗਈ।
ਜਿਹੜੇ ਮਿਨਿਸਟਰ ਆਫ ਕੈਨੇਡੀਅਨ ਆਈਡੈਂਟੀ ਹਨ ਮਾਰਕ ਮਿਲਰ, ਉਹਨਾਂ ਦੀ ਦੇਖ ਰੇਖ ਅਧੀਨ ਜਿਹੜਾ ਇਹ ਨਵਾਂ ਦਫ਼ਤਰ ਆ ਉਹ ਕੰਮ ਕਰੇਗਾ। ਸੋ ਇਹ ਵੀ ਇੱਕ ਹੋਰ ਜਸਟਿਨ ਟਰੂਡੋ ਦੇ ਸਮੇਂ ਦੀ ਪੋਲਿਸੀ, ਉਹਦੇ ਵਿੱਚ ਜਿਹੜੀ ਇਹ ਤਬਦੀਲੀ ਮਾਰਕ ਕਾਰਨੀ ਵੱਲੋਂ ਕੀਤੀ ਗਈ ਆ। ਵਾਸੂ ਜੀ, ਐਕਸੈਸ ਟੂ ਹੈਲਥ ਕੇਅਰ ਸੰਬੰਧੀ ਇੱਕ ਸਰਵੇ ਐਂਗਸ ਰੀਡ ਵੱਲੋਂ ਕੀਤਾ ਗਿਆ, ਇਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਅੱਧੇ ਤੋਂ ਵੀ ਵੱਧ ਕੈਨੇਡੀਅਨਸ ਅਜਿਹੇ ਨੇ ਜਿਨ੍ਹਾਂ ਕੋਲ ਜਾਂ ਤਾਂ ਫੈਮਿਲੀ ਡਾਕਟਰ ਦਾ ਐਕਸੈਸ ਨਹੀਂ ਆ, ਜਾਂ ਫਿਰ ਫੈਮਿਲੀ ਡਾਕਟਰ ਦਾ ਐਕਸੈਸ ਉਹਨਾਂ ਨੂੰ ਹਾਸਲ ਕਰਨ ਲਈ ਬਹੁਤ ਜ਼ਿਆਦਾ ਜੱਦੋ ਜਹਿਦ ਕਰਨੀ ਪੈਂਦੀ ਆ। ਇਹ ਨੰਬਰ ਤੁਸੀਂ ਇਹ ਕਹਿ ਲਓ ਕਿ ਇਹ ਗੱਲ ਦੱਸੀ ਗਈ ਆ ਕਿ ਜਿਨ੍ਹਾਂ ਨੂੰ 2015 ਦੇ ਵਿੱਚ ਇੱਕ ਦਿਨ ਦੇ ਅੰਦਰ ਅੰਦਰ ਅਪੁਆਇੰਟਮੈਂਟ ਮਿਲ ਜਾਂਦੀ ਸੀ, ਤੁਸੀਂ ਡਾਕਟਰ ਕੋਲ ਜਾਣਾ ਵਿਦਿਨ ਵਨ ਡੇ ਅਪੁਆਇੰਟਮੈਂਟ ਮਿਲ ਗਈ, ਇੱਕ ਜਾਂ ਦੋ ਦਿਨਾਂ ਦੇ ਅੰਦਰ ਵਿਦਿਨ ਅ ਡੇ ਔਰ ਟੂ, 2015 ਦੇ ਵਿੱਚ ਇਹ ਨੰਬਰ ਸੀਗਾ 24%, ਉਹ ਵੀ ਕਾਫੀ ਕੰਸਰਨਿੰਗ ਨੰਬਰ ਸੀ। 2025 ਦੇ ਵਿੱਚ ਇਹ ਨੰਬਰ ਘੱਟ ਕੇ ਰਹਿ ਗਿਆ ਹੈ 15%।
ਸੋ ਜਿਹੜਾ ਸਰਵੇਖਣ ਆ ਵਿਜੇ ਜੀ, ਇਹ 26 ਨਵੰਬਰ ਤੋਂ 1 ਦਸੰਬਰ ਦਰਮਿਆਨ ਇਹਨਾਂ ਨੇ ਕੀਤਾ, ਤੇ ਸੈਂਪਲ ਸਾਈਜ਼ ਵੱਡਾ, 4,025 ਕੈਨੇਡੀਅਨਸ ਨਾਲ ਇਹਨਾਂ ਨੇ ਆਨਲਾਈਨ ਗੱਲਬਾਤ ਕੀਤੀ ਹੈ। ਸੋ ਉਹਨਾਂ ਰਿਜ਼ਲਟਸ ਨੂੰ ਕੰਪਾਈਲ ਕਰਨ ਦੇ ਵਿੱਚ ਸਮਾਂ ਲੱਗਿਆ ਹੋਏਗਾ, ਨਤੀਜੇ ਅੱਜ ਇਹਨਾਂ ਨੇ ਜਨਤਕ ਕੀਤੇ ਨੇ। ਸੋ ਇਹਦੇ ਵਿੱਚ ਐਕਸੈਸ ਟੂ ਹੈਲਥ ਕੇਅਰ ਬਾਰੇ ਜ਼ਿਆਦਾ ਗੱਲ ਹੈ, ਅਤੇ ਜਿਵੇਂ ਤੁਸੀਂ ਦੱਸਿਆ ਕਿ ਪਹਿਲਾਂ 40% ਕੈਨੇਡੀਅਨਸ ਕਹਿੰਦੇ ਸੀ ਕਿ ਸਾਨੂੰ ਹੈਲਥ ਕੇਅਰ ਐਕਸੈਸ ਡਿਫੀਕਲਟ ਹੈ, ਫੈਮਿਲੀ ਡਾਕਟਰ ਤੱਕ ਪਹੁੰਚ ਮੁਸ਼ਕਿਲ ਹੈ, ਹੁਣ ਉਹ ਨੰਬਰ 50% ਹੋ ਗਿਆ, ਤੇ ਇੱਦਾਂ ਜੇ ਦੇਖਾਂਗੇ 5% points ਵਧੇ ਨੇ, ਪਰ ਜੇ ਪਰਸੈਂਟੇਜ ਦੇਖਾਂਗੇ 25% ਦਾ ਵਾਧਾ ਹੈ।
ਹਾਂ, ਤੇ ਇਹ ਵੀ ਨਾ ਭੁੱਲੀਏ ਕਿ 2015 ਤੋਂ ਲੈ ਕੇ 2025 ਵਿਚਕਾਰ ਕੈਨੇਡਾ ਦੀ ਆਬਾਦੀ ਵੀ ਵੱਧ ਗਈ ਹੈ। ਸੋ ਜੇ ਹੁਣ ਅਸੀਂ ਇਹ ਕਹਿੰਦੇ ਹਾਂ ਵੀ 50% ਲੋਕ ਕਹਿੰਦੇ ਨੇ ਕਿ ਸਾਨੂੰ ਡਾਕਟਰ ਦਾ ਐਕਸੈਸ ਮਿਲਣਾ ਜਾਂ ਔਖਾ ਜਾਂ ਸਾਨੂੰ ਬਹੁਤ ਜੱਦੋਜਹਿਦ ਕਰਨੀ ਪੈਂਦੀ ਹੈ, ਮਿਲਦਾ ਹੀ ਨਹੀਂ ਐਕਸੈਸ, ਤਾਂ ਉਹ 50% ਦਾ ਨੰਬਰ ਵੀ ਹੁਣ ਟੋਟਲ ਆਬਾਦੀ ਦਾ ਇੱਕ ਸਿਗਨੀਫੀਕੈਂਟ ਹਿੱਸਾ ਬਣ ਗਿਆ। ਸਾਡੀ ਆਬਾਦੀ ਵੀ ਹੁਣ 4,10,15 ਲੱਖ ਦੇ ਨੇੜੇ ਤੇੜੇ ਆ, ਮਤਲਬ 4,10,15 ਲੱਖ ਦੀ ਆਬਾਦੀ ਚੋਂ 2.25 ਕਰੋੜ ਬੰਦਾ ਉਹਦੇ ਕੋਲ ਡਾਕਟਰ ਦਾ ਐਕਸੈਸ ਜਾਂ ਹੈ ਨਹੀਂ ਜਾਂ ਬੜਾ ਮੁਸ਼ਕਲ ਉਹਨਾਂ ਨੂੰ ਹੁੰਦਾ ਡਾਕਟਰ ਨੂੰ ਜਾਣਾ।
ਤੇ ਜਿਹੜੇ ਕਹਿੰਦੇ ਆ ਕਿ ਸਾਨੂੰ ਬਹੁਤ ਈਜ਼ੀਲੀ ਐਕਸੈਸ ਮਿਲ ਜਾਂਦੀ ਆ, ਵੀ 1 ਜਾਂ 2 ਦਿਨਾਂ ਦੇ ਵਿੱਚ ਅਪੁਆਇੰਟਮੈਂਟ ਮਿਲ ਜਾਂਦੀ ਫੈਮਿਲੀ ਡਾਕਟਰ ਦੀ, 2015 ਦੇ ਵਿੱਚ ਅਜਿਹਾ ਕਹਿਣ ਵਾਲੇ 24% ਸਨ, ਤੇ ਹੁਣ ਜਿਹੜਾ ਸਰਵੇਖਣ ਕੀਤਾ ਗਿਆ ਸਿਰਫ 15% ਦਾ ਹੀ ਕਹਿਣਾ ਸੀ ਕਿ ਸਾਨੂੰ 1 ਜਾਂ 2 ਦਿਨਾਂ ਦੇ ਵਿੱਚ ਡਾਕਟਰ ਦੀ ਅਪੁਆਇੰਟਮੈਂਟ ਮਿਲ ਜਾਂਦੀ ਹੈ।
ਜਦੋਂ ਵਾਸੂ ਜੀ ਪੁੱਛਿਆ ਗਿਆ ਵੀ ਜਿਵੇਂ ਕਿਸੇ ਨੂੰ ਕੋਈ ਸਪੈਸ਼ਲਿਸਟ ਦੀ ਲੋੜ ਪੈਂਦੀ ਹੈ, ਕੋਈ ਸਰਜਰੀ ਕਰਾਉਣੀ ਹੈ ਜਾਂ ਡਾਇਗਨੋਸਟਿਕਸ ਹੈਗੇ ਨੇ, ਇਹ ਸਵਾਲ ਪੁੱਛਿਆ ਗਿਆ ਜਿਹੜਾ ਤੁਸੀਂ ਟਾਈਮ ਦੱਸਿਆ ਨਾ ਵੀ ਨਵੰਬਰ ਦਸੰਬਰ ਦੇ ਟਾਈਮ ਜਿਹੜਾ ਸਰਵੇ ਕੀਤਾ, ਇਹ ਪੁੱਛਿਆ ਗਿਆ ਵੀ ਪਿਛਲੇ 6 ਮਹੀਨਿਆਂ ਦੇ ਵਿੱਚ ਜਿਹਨਾਂ ਨੂੰ ਇਹਨਾਂ ਸੇਵਾਵਾਂ ਦੀ ਲੋੜ ਪਈ, ਤਾਂ ਇਹ ਦੱਸੋ ਤੁਹਾਡੇ ਲਈ ਕਿੰਨਾ ਕੁ ਈਜ਼ੀ ਸੀਗਾ ਜੇ ਤੁਹਾਨੂੰ ਸਪੈਸ਼ਲਿਸਟ ਦੀ ਅਪੁਆਇੰਟਮੈਂਟ ਚਾਹੀਦੀ ਸੀ
ਜੀ?
ਤਾਂ ਵਾਸੂ ਜੀ ਸਿਰਫ 45% ਹੀ ਨੰਬਰ ਆ ਜਿਹੜਾ ਇਹ ਕਹਿੰਦੇ ਨੇ ਕਿ ਈਜ਼ੀ ਆ, ਵੈਰੀ ਈਜ਼ੀ ਸੀ।
30% ਕਹਿੰਦੇ ਡਿਫੀਕਲਟ, 21% ਕਹਿੰਦੇ ਵੈਰੀ ਡਿਫੀਕਲਟ, ਤੇ ਇੱਕ 4% ਲੋਕ ਅਜਿਹੇ ਨੇ ਜਿਹੜੇ ਕਹਿੰਦੇ ਵੀ ਇੰਪੋਸੀਬਲ
ਸਪੈਸ਼ਲਿਸਟ ਦੀ ਅਪਾਇੰਟਮੈਂਟ
ਮਿਲਣੀ ਨਹੀਂ। ਸੋ ਇੱਕ ਮੈਸੇਜ ਵੀ ਆਇਆ ਵਿਜੇ ਸਾਨੂੰ ਵਟਸਐਪ ਤੇ ਪਰਮ ਢਿੱਲੋਂ ਜੀ ਦਾ, ਉਹ ਕਹਿੰਦੇ ਪਿਛਲੇ 2 ਸਾਲਾਂ ਤੋਂ ਡਰਮਾਟੋਲੋਜਿਸਟ ਦੀ ਅਪਾਇੰਟਮੈਂਟ ਦੀ ਉਹ ਵੇਟ ਕਰ ਰਹੇ
ਨੇ।
ਸਕਿਨ ਸਪੈਸ਼ਲਿਸਟ
ਇਹ ਅਪ ਨੌਰਥ ਰਹਿੰਦੇ, ਪ੍ਰਿੰਸ ਜਾਰਜ ਦੇ ਵਿੱਚ ਰਹਿੰਦੇ ਨੇ, ਤੇ ਪ੍ਰਿੰਸ ਜਾਰਜ ਨਾਰਦਰਨ ਬੀਸੀ ਦਾ ਸਭ ਤੋਂ ਵੱਡਾ ਸ਼ਹਿਰ ਆ।
ਯੈਸ, 2 ਸਾਲ
ਵਿਜੇ 2 ਸਾਲ
ਟੂ ਵੇਟ ਫਾਰ ਅ ਸਪੈਸ਼ਲਿਸਟ।
ਫਿਰ ਵਾਸੂ ਜੀ ਐਮਰਜੈਂਸੀ ਕੇਅਰ, ਕਿ ਇਫ ਸਮਥਿੰਗ ਦੈਟ ਰਿਕੁਆਇਰਡ ਸੀਰੀਅਸ ਅਰਜੈਂਟ ਕੇਅਰ ਐਟ ਅ ਹੋਸਪਿਟਲ, ਉਹਦਾ ਐਕਸੈਸ ਕਿਹੋ ਜਿਹਾ ਰਿਹਾ? ਤੇ ਵਾਸੂ ਜੀ ਉਹਦੇ ਵਿੱਚ 48% ਦਾ ਕਹਿਣਾ ਸੀ ਇਟ ਵਾਜ਼ ਈਜ਼ੀ ਔਰ ਵੈਰੀ ਈਜ਼ੀ, ਮਤਲਬ ਕਿ ਡਿਫੀਕਲਟ, ਵੈਰੀ ਡਿਫੀਕਲਟ ਜਾਂ ਇੰਪੋਸੀਬਲ ਵਾਲੀ ਜਿਹੜੀ ਕੈਟਾਗਰੀ ਆ ਉਹਦੇ ਵਿੱਚ ਵੀ 50% ਤੋਂ ਜ਼ਿਆਦਾ ਲੋਕ ਆਉਂਦੇ ਨੇ।
ਵਿਜੇ ਜੀ ਦੇਖੋ, ਜਿਹੜੇ ਸਪੈਸ਼ਲਿਸਟ ਨੇ ਉਹਨਾਂ ਦਾ ਵੇਟ ਟਾਈਮ ਤਾਂ ਹੁੰਦਾ ਹੀ ਆ। ਸਾਡੇ ਹੁਣੇ ਇੱਕ ਮੈਸੇਜ ਆਇਆ ਵਟਸਐਪ ਤੇ, ਤਜਿੰਦਰ ਮਾਨ ਜੀ ਦਾ ਮੈਸੇਜ ਆ, ਕਹਿੰਦੇ ਫੈਮਿਲੀ ਡਾਕਟਰ ਨੂੰ ਫੋਨ ਕੀਤਾ, ਅਪੋਇੰਟਮੈਂਟ ਬੁੱਕ ਕੀਤੀ, ਫੋਨ ਕੀਤਾ 5 ਦਸੰਬਰ ਨੂੰ, ਅਪੋਇੰਟਮੈਂਟ ਮਿਲੀ 11 ਫਰਵਰੀ ਦੀ।
ਵਾਟ,
ਫੈਮਿਲੀ ਡਾਕਟਰ ਕਲੀਅਰ ਕਰਿਓ ਜੀ, ਮਤਲਬ ਉਹਨਾਂ ਲਿਖਿਆ ਕਹਿੰਦੇ ਆਈ ਬੁੱਕਡ ਅਪੋਇੰਟਮੈਂਟ ਔਨ ਡਿਸੰਬਰ 5 ਵਿਦ ਮਾਈ ਫੈਮਿਲੀ ਡਾਕਟਰ ਐਂਡ ਵਾਸ ਬੁੱਕਡ ਫਾਰ ਫੈਬਰੀ 11th। ਇਹ ਤਾਂ ਡਾਕਟਰ ਚੇਂਜ ਕਰ ਲਓ ਜੀ, ਉਹਨਾਂ ਦੇ ਕੋਲ ਮੈਨੂੰ ਲੱਗਦਾ ਪੇਸ਼ੈਂਟਸ ਬਹੁਤ ਜ਼ਿਆਦਾ ਨੇ ਫਿਰ।
ਯਾਰ ਕਮਾਲ ਹੈ, ਦਿਸ ਇਜ਼ ਫੋਰ ਅ ਫੈਮਿਲੀ ਡਾਕਟਰ ਅਪੋਇੰਟਮੈਂਟ। ਚਲੋ ਖੈਰ, ਇਹਦੇ ਬਾਰੇ ਜੇ
ਹੋਰ, ਹੋਲ ਪਰਪਸ ਇਜ਼ ਡਿਫੀਟਡ,
ਦਾ ਹੋਲ ਪਰਪਸ ਇਜ਼ ਡਿਫੀਟਡ। ਫਿਰ ਇਹੀ ਜੋ ਵਾਸੂ ਜੀ ਉਹੀ ਕੈਟਾਗਰੀ ਆ ਕਿ ਜਿਨ੍ਹਾਂ ਨੂੰ 1 ਜਾਂ 2 ਦਿਨਾਂ ਦੇ ਵਿੱਚ ਅਪੋਇੰਟਮੈਂਟ ਮਿਲਣੀ ਜਿਹੜੀ ਔਖੀ ਲੱਗਦੀ ਆ, ਤੇ ਫਿਰ ਉਹ ਪਰਸੈਂਟੇਜ ਦੇਖੋ, ਜੇ 15% ਬੰਦਾ ਇਹ ਕਹਿੰਦਾ ਪਿਆ ਕਿ ਸਾਨੂੰ 1 ਜਾਂ 2 ਦਿਨ ਦੇ ਅੰਦਰ ਅੰਦਰ ਫੈਮਿਲੀ ਡਾਕਟਰ ਦੀ ਅਪੋਇੰਟਮੈਂਟ ਮਿਲ ਰਹੀ ਆ, ਬਾਕੀ 85% ਕਹਿ ਰਹੇ ਸਾਡੇ ਲਈ ਮੁਸ਼ਕਲ ਆ, ਤਾਂ ਮਤਲਬ ਇਸ ਵਾਸੂ ਜੀ ਇਹ ਇਕੱਲੀ ਕਿਸੇ ਰਿਮੋਟ ਏਰੀਆਜ਼ ਦੇ ਵਿੱਚ ਲਿਮਿਟਡ ਪ੍ਰੋਬਲਮ ਨਹੀਂ ਹੈਗੀ।
ਸੰਦੀਪ ਸਿੱਧੂ ਜੀ ਦਾ ਹੁਣੇ ਮੈਸੇਜ ਆਇਆ, ਕਹਿੰਦੇ ਆਈ ਸਪੈਸ਼ਲਿਸਟ ਦੀ ਅਪੋਇੰਟਮੈਂਟ ਵਾਸਤੇ 1.5 ਸਾਲ ਵੇਟ ਕੀਤੀ, ਦੈਨ ਆਈ ਗੇਵ ਅਪ। ਸੋ ਇੰਪੋਸੀਬਲ ਵਾਲੀ ਕੈਟਾਗਰੀ 'ਚ ਆ ਗਏ।
ਫਿਰ ਵਾਸੂ ਜੀ ਇੱਕ ਸਵਾਲ ਇਹਦੇ ਵਿੱਚ ਇਹ ਵੀ ਪੁੱਛਿਆ ਗਿਆ ਕਿ ਮੰਨ ਲਓ ਜੇ ਅੱਜ ਰੱਬ ਨਾ ਕਰੇ ਕੋਈ ਐਮਰਜੈਂਸੀ ਹੋ ਜਾਵੇ, ਤੇ ਤੁਹਾਨੂੰ ਜਾਂ ਤੁਹਾਡੇ ਪਰਿਵਾਰ ਵਾਲੇ ਕਿਸੇ ਮੈਂਬਰ ਨੂੰ ਜੇ ਐਮਰਜੈਂਸੀ ਕੇਅਰ ਚਾਹੀਦੀ ਹੋਵੇ, ਤੁਹਾਨੂੰ ਕਿੰਨਾ ਕੁ ਭਰੋਸਾ, ਕਿੰਨਾ ਕੌਨਫੀਡੈਂਸ ਆ ਦੈਟ ਯੂ ਵਿਲ ਬੀ ਏਬਲ ਟੂ ਗੈਟ ਦੈਟ ਕੇਅਰ ਇਨ ਅ ਟਾਈਮਲੀ ਫੈਸ਼ਨ? ਤੇ ਇਹਦੇ ਵਿੱਚ ਜੇ ਓਵਰਆਲ ਕੈਨੇਡਾ ਭਰ 'ਚ ਦੇਖਿਆ ਜਾਵੇ ਤਾਂ ਸਿਰਫ 38% ਦਾ ਕਹਿਣਾ ਸੀ ਵੀ ਆਰ ਵੈਰੀ ਕੌਨਫੀਡੈਂਟ ਔਰ ਕੌਨਫੀਡੈਂਟ ਕਿ ਸਾਨੂੰ ਸਮੇਂ ਸਿਰ ਉਹ ਹੈਲਪ ਮਿਲ ਜਾਏਗੀ। ਇਹਦੇ ਵਿੱਚ ਵਾਸੂ ਜੀ ਜੇ ਸਭ ਤੋਂ ਵੱਧ ਕੌਨਫੀਡੈਂਸ ਕਿਸੇ ਸੂਬੇ ਦੇ ਵਿੱਚ ਲੋਕਾਂ ਨੂੰ ਹੈਗਾ ਕਿ ਐਮਰਜੈਂਸੀ ਕੇਅਰ ਸਮੇਂ ਸਿਰ ਫਿਰ ਵੀ ਮਿਲ ਜਾਏਗੀ, ਕੌਨਫੀਡੈਂਟ ਔਰ ਵੈਰੀ ਕੌਨਫੀਡੈਂਟ, ਉਹ ਹੈ ਕਿਊਬੈਕ। ਉੱਥੇ ਵੀ 43% ਲੋਕਾਂ ਨੂੰ ਹੀ ਇਹ ਭਰੋਸਾ ਹੈ। BC ਦੇ ਵਿੱਚ ਇਹ ਨੰਬਰ ਸਿਰਫ 35% ਹੈ।
BC ਦੇ ਵਿੱਚ 62% ਲੋਕ ਕਹਿ ਰਹੇ ਨੇ ਵੀ ਆਰ ਨਾਟ ਕੌਨਫੀਡੈਂਟ ਔਰ ਨਾਟ ਕੌਨਫੀਡੈਂਟ ਐਟ ਆਲ ਕਿ ਵੀ ਸਾਨੂੰ ਇਸ ਤਰ੍ਹਾਂ ਕੇਅਰ ਮਿਲੇਗੀ।
71% ਕੈਨੇਡੀਅਨ ਇਸ ਗੱਲ ਤੋਂ ਬੜੇ ਅਸੰਤੁਸ਼ਟ ਨੇ, ਡਿਸਸੈਟਿਸਫਾਈਡ ਨੇ ਕਿ ਜਿਹੜਾ ਸੂਬਿਆਂ ਦੇ ਵਿੱਚ ਹੈਲਥ ਕੇਅਰ ਦਾ ਸਿਸਟਮ ਜਿਵੇਂ ਉਹਨੂੰ ਚਲਾਇਆ ਜਾ ਰਿਹਾ ਉਹ ਠੀਕ ਨਹੀਂ ਹੈ। ਜਿਹੜੇ ਫੈਮਿਲੀ ਡਾਕਟਰ ਦੇ ਐਕਸੈਸ ਦਾ ਸਭ ਤੋਂ ਜ਼ਿਆਦਾ ਜੇ ਕੋਈ ਦਿੱਕਤ ਵਾਲੀ ਜੇ ਰਿਪੋਰਟ ਆ ਉਹ ਹੈਗੀ ਆ ਸਸਕੈਚੁਅਨ ਦੇ ਵਿੱਚ, ਜਿੱਥੇ ਸਸਕੈਚੁਅਨ, ਕਿਊਬੈਕ ਤੇ ਐਟਲਾਂਟਿਕ ਕੈਨੇਡਾ ਦੇ ਵਿੱਚ। ਤੇ ਵਾਸੂ ਜੀ BC ਦਾ ਇਹਦੇ ਵਿੱਚ ਜ਼ਿਕਰ ਆਉਂਦਾ ਡਾਇਗਨੋਸਟਿਕਸ ਬਾਰੇ ਕਿ ਜਦੋਂ ਕਿਸੇ ਨੇ ਆਹ ਆਪਾਂ ਕੋਈ ਟੈਸਟ ਵਗੈਰਾ ਕਰਾਉਣੇ ਹੁੰਦੇ ਨੇ ਜਾਂ ਕੋਈ ਸਕੈਨਸ ਵਗੈਰਾ ਹੈਗੇ ਨੇ
ਜੀ,
ਉਹਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬਹੁਤ ਜ਼ਿਆਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ।
ਜਾਂ 20% ਕਹਿੰਦੇ ਕਿ ਡਾਇਗਨੋਸਟਿਕਸ ਜੇ ਕੋਈ ਸਕੈਨਸ ਵਗੈਰਾ ਕਰਾਉਣੀਆਂ ਹੋਣ ਤਾਂ ਉਹ ਇੰਪੋਸੀਬਲ ਹੈ, ਕਹਿੰਦੇ ਵੀ ਸਾਨੂੰ ਅਪੋਇੰਟਮੈਂਟ ਮਿਲਦੀ ਹੀ ਨਹੀਂ
ਜੀ।
ਤੇ ਸੋ ਯਾ ਸੋ ਤੇ ਨਾਲ ਵਿਜੇ ਜੀ ਵੈਰੀ ਡਿਫੀਕਲਟ ਕਹਿਣ ਵਾਲੇ ਨੇ 20% ਤੇ 26% ਕਹਿੰਦੇ ਕਿ ਇਟਸ ਵੈਰੀ ਡਿਫੀ ਸੋ 20% ਕਹਿ ਰਹੇ ਨੇ ਕਿ ਇਟਸ ਵੈਰੀ ਡਿਫੀਕਲਟ, 26% ਕਹਿ ਰਹੇ ਨੇ ਕਿ ਇਟਸ ਡਿਫੀਕਲਟ ਟੂ ਗੈਟ ਐਨ ਅਪੋਇੰਟਮੈਂਟ ਫੋਰ ਡਾਇਗਨੋਸਟਿਕਸ।
ਤੇ ਸੂਬਿਆਂ ਦੇ ਵਿੱਚ ਇਹ ਪੁੱਛਿਆ ਗਿਆ ਕਿ ਕਿੰਨੇ ਕੁ ਲੋਕ ਅਜਿਹੇ ਨੇ ਜਿਨ੍ਹਾਂ ਦੇ ਕੋਲ ਕੋਈ ਫੈਮਿਲੀ ਡਾਕਟਰ ਨਹੀਂ ਆ। ਵਾਸੂ ਜੀ ਇੱਕ ਤਾਂ ਹੈਗਾ ਨੈਸ਼ਨਲ ਅੰਕੜਾ, ਸਤੰਬਰ 2015 ਦੇ ਵਿੱਚ 16% ਕੈਨੇਡੀਅਨਸ ਨੇ ਕਿਹਾ ਸੀ ਕਿ ਸਾਡੇ ਕੋਲ ਫੈਮਿਲੀ ਡਾਕਟਰ ਨਹੀਂ ਆ। ਦਸੰਬਰ 2025 ਦੇ ਵਿੱਚ 18% ਕੈਨੇਡੀਅਨਸ ਕਹਿੰਦੇ ਸਾਡੇ ਕੋਲ ਫੈਮਿਲੀ ਡਾਕਟਰ ਹੈ ਹੀ ਨਹੀਂ
ਜੀ।
ਤੇ BC ਦੇ ਵਿੱਚ ਜਿਹੜਾ ਇਹ ਨੰਬਰ ਹੈ ਵਾਸੂ ਜੀ, ਇਹ ਸਤੰਬਰ 2015 ਦੇ ਵਿੱਚ ਵੀ 17% ਸੀ, ਇਹ ਦਸੰਬਰ 2015 ਦੇ ਵਿੱਚ ਵੀ 17% ਹੀ ਹੈ। ਪਰ ਇੱਥੇ ਫਿਰ ਇਹ ਗੱਲ ਯਾਦ ਰੱਖੀਏ ਕਿ ਸਤੰਬਰ 2015 ਤੋਂ ਲੈ ਕੇ ਆਹ 10 ਸਾਲਾਂ ਦੇ ਵਿੱਚ ਓਵਰਆਲ ਕੈਨੇਡਾ ਦੀ ਪਾਪੂਲੇਸ਼ਨ ਤੇ BC ਦੀ ਪਾਪੂਲੇਸ਼ਨ ਦੇ ਵਿੱਚ ਵੀ ਵੱਡਾ ਵਾਧਾ ਹੋਇਆ। ਸੋ ਵਿੱਚ ਟੈਲਸ ਕਿ ਹੁਣ ਦਾ ਜਿਹੜਾ 17% ਨੰਬਰ ਆ ਉਹ ਕਿਤੇ ਜ਼ਿਆਦਾ ਹੈ 10 ਸਾਲ ਪਹਿਲਾਂ ਵਾਲੇ ਨਾਲੋਂ।
ਇੱਕ ਸਵਾਲ ਇਹਦੇ 'ਚ ਇਹ ਪੁੱਛਿਆ ਗਿਆ ਵੀ ਤੁਸੀਂ ਆਪਣੀ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਨਾਲ ਕਿੰਨੇ ਕੁ ਖੁਸ਼ ਹੋ, ਜਦੋਂ ਹੈਲਥ ਕੇਅਰ ਦੀ ਗੱਲ ਹੁੰਦੀ ਵੀ ਹੈਲਥ ਕੇਅਰ ਨੂੰ ਲੈ ਕੇ ਤੁਹਾਡੀ ਸੂਬਾ ਸਰਕਾਰ ਕਿਵੇਂ ਪਰਫੋਰਮ ਕਰ ਰਹੀ ਹੈ
ਜੀ।
ਓਵਰਆਲ ਵਿਜੇ ਜੀ 29% ਹੀ ਕੈਨੇਡੀਅਨਸ ਇਹ ਕਹਿੰਦੇ ਨੇ ਵੀ ਸਾਡੀ ਸੂਬਾ ਸਰਕਾਰ ਠੀਕ ਠਾਕ ਕੰਮ ਕਰ ਰਹੀ ਹੈ, ਤੇ ਜਿਹੜੇ ਡਿਸਸੈਟਿਸਫਾਈਡ ਨੇ ਉਹ 71% ਨੇ। ਜੇ BC ਦੇ ਵਿੱਚ ਦੇਖੀਏ ਤਾਂ ਸਿਰਫ ਇਸ BC ਦੇ ਵਿੱਚ ਸੇਮ ਹੀ ਆ ਕਿ 29% ਕਹਿੰਦੇ ਆ ਕਿ ਅਸੀਂ ਬੀਸੀ ਐਨਡੀਪੀ ਦੀ ਕਾਰਗੁਜ਼ਾਰੀ ਨਾਲ ਖੁਸ਼ ਹਾਂ, ਠੀਕ ਹਾਂ, ਵੀ ਆਰ ਮੋਡਰੇਟਲੀ ਔਰ ਵੈਰੀ ਸੈਟਿਸਫਾਈਡ, ਅਤੇ ਜਿਹੜੇ ਡਿਸਸੈਟਿਸਫਾਈਡ ਨੇ ਉਹ 71% ਨੇ।
ਬੀਸੀ ਦੇ ਵਿੱਚ 5% ਲੋਕ ਅਜਿਹੇ ਨੇ, ਸੋਰੀ 6% ਅਜਿਹੇ ਨੇ ਜਿਨ੍ਹਾਂ ਨੂੰ 1 ਸਾਲ ਜਾਂ ਉਸ ਤੋਂ ਵੱਧ ਸਮਾਂ ਹੋ ਗਿਆ ਫੈਮਿਲੀ ਡਾਕਟਰ ਲੱਭਦੇ ਹੋਏ, ਅਤੇ 6% ਹੀ ਅਜਿਹੇ ਨੇ ਜਿਹੜੇ ਕਹਿੰਦੇ ਅਸੀਂ ਫੈਮਿਲੀ ਡਾਕਟਰ ਲੱਭਣਾ ਹੁਣ ਕੋਸ਼ਿਸ਼ ਕਰਨੀ ਵੀ ਬੰਦ ਕਰ ਦਿੱਤੀ ਆ ਕਿ ਸਾਨੂੰ ਬਸ ਅਸੀਂ ਥੱਕ ਚੁੱਕੇ ਹਾਂ, ਫੈਮਿਲੀ ਡਾਕਟਰ ਨਹੀਂ ਸਾਨੂੰ ਮਿਲਿਆ ਕੋਈ। ਸੋ 12% ਨੰਬਰ ਇਹੋ ਜਿਹਾ, 6% ਜਿਨ੍ਹਾਂ ਨੇ ਗਿਵ ਅਪ ਕਰਤਾ, 6% ਜਿਹੜੇ 1 ਸਾਲ ਤੋਂ ਵੀ ਵੱਧ ਸਮੇਂ ਤੋਂ ਆਪਣੇ ਲਈ ਫੈਮਿਲੀ ਡਾਕਟਰ ਲੱਭਦੇ ਆ
ਜੀ।
ਅਤੇ ਸਾਰਾ ਕੁਛ ਉਦੋਂ ਜਦੋਂ ਵਾਸੂ ਜੀ ਵੱਖੋ ਵੱਖਰੇ ਸੂਬਿਆਂ ਦੇ ਵਿੱਚ, ਅਤੇ ਸਪੈਸੀਫਿਕਲੀ ਜੇ ਬੀ ਸੀ ਦੀ ਗੱਲ ਕਰੀਏ ਤਾਂ ਹੈਲਥ ਕੇਅਰ ਦੇ ਉੱਪਰ ਕੀਤਾ ਜਾਣ ਵਾਲਾ ਖਰਚਾ ਸਾਡਾ ਸਭ ਤੋਂ ਵੱਡਾ ਐਕਸਪੈਂਸ ਆ। ਈਵਨ ਫੈਡਰਲ ਸਰਕਾਰ ਵੱਲੋਂ ਵੀ ਜਿਹੜਾ ਹੈਲਥ ਕੇਅਰ ਸਿਸਟਮ ਦੇ ਵਿੱਚ ਖਰਚਾ ਕੀਤਾ ਜਾਂਦਾ ਉਹ ਵੀ ਵਾਸੂ ਜੀ ਤਕਰੀਬਨ ਇਟਸ ਅਬਾਊਟ $46 billion ਏ ਈਅਰ ਜਿਹੜਾ ਫੈਡਰਲ ਗਵਰਨਮੈਂਟ ਐਕਸਪੈਂਡ ਕਰਦੀ ਆ।
ਅਤੇ ਸੂਬਾ ਸਰਕਾਰ ਦਾ ਟੋਟਲ ਬਜਟ ਹੀ ਵਜੇ ਜੀ 95 billion ਦਾ, ਅਤੇ ਉਹਦੇ ਵਿੱਚੋਂ ਅਸੀਂ 39 billion, ਤਕਰੀਬਨ 40 billion ਅਸੀਂ ਹੈਲਥ ਕੇਅਰ 'ਤੇ ਖਰਚ ਕਰ ਰਹੇ ਹਾਂ, $40 billion। ਸੋ ਲੈਟ ਦੈਟ ਸਿੰਕ ਇਨ, 40,000 million ਡਾਲਰ ਰੁਪਈਏ ਬਣਾਉਣੇ, ਇਹਦੇ 66 ਨਾਲ ਜ਼ਰਬ ਕਰ ਲਓ, ਕਿੰਨੀਆਂ ਜ਼ੀਰੋਆਂ ਲੱਗਣੀਆਂ ਮੈਨੂੰ ਧਿਆਨ ਹੀ ਨਹੀਂ ਇਹਦਾ, ਕੈਲਕੂਲੇਟ ਕਰਨਾ ਔਖਾ।
71% ਪ੍ਰਾਈਵੇਟਾਈਜੇਸ਼ਨ ਦੀ ਸਪੋਰਟ ਕਰਦੇ ਨੇ, 71%। ਮੈਨੂੰ ਤਾਂ ਬਸ ਜੀ ਆਪਾਂ ਪਹਿਲਾਂ ਵੀ ਇਹ ਗੱਲ ਕੀਤੀ, ਕਈ ਵਾਰ ਐਂ ਲੱਗਦਾ ਵੀ ਸਾਡੇ ਮੁਲਕਾਂ ਦੇ ਵਿੱਚ ਇੱਥੇ ਨਾ ਸਿਸਟਮ ਦੇ ਇਸ ਕਿਧਰ ਇਸ ਹਿਸਾਬ ਨਾਲ ਚਲਾਏ ਜਾ ਰਹੇ ਨੇ ਕਿ ਇਸ ਹੱਦ ਤੱਕ। ਦੇਖੋ ਜੇ ਕੋਈ ਪ੍ਰਾਈਵੇਟਾਈਜੇਸ਼ਨ ਦੀ ਗੱਲ ਕਰਦਾ, ਜੇ ਕੋਈ ਪੋਲੀਟੀਕਲ ਲੀਡਰ ਇਹ ਗੱਲ ਕਰੇਗਾ, ਉਹਦੇ ਵਾਸਤੇ ਉਹ ਪੋਲੀਟੀਕਲ ਸੁਸਾਈਡ ਹੋ ਜਾਣਾ, ਕਿਉਂਕਿ ਉਹਦੇ ਆਲੇ ਦੁਆਲੇ ਸੋਹਣੀਆਂ ਗੱਲਾਂ ਇਹੋ ਜਿਹੀਆਂ ਬੁਣ ਦਿੱਤੀਆਂ ਕਿ ਜਿਹੜਿਆਂ ਨੂੰ ਲੱਗਦਾ ਨਾ ਵੀ ਬਾਹਰ ਦੁਨੀਆ ਬਹੁਤ ਚੰਗੀ ਵੱਸਦੀ ਆ, ਕਿ ਉਹਦੇ ਨਾਲ ਉਹਨਾਂ ਨੂੰ ਲੱਗਦਾ ਵੀ ਹਾਂ, ਉਹਨਾਂ ਨੇ ਕਹਿਣਾ ਵੀ ਹਾਂ ਜਿਹੜਾ ਸਿਸਟਮ ਇਸ ਵੇਲੇ ਬਹੁਤ ਵਧੀਆ, ਪ੍ਰਾਈਵੇਟ ਨਹੀਂ ਚਾਹੀਦਾ। ਜਿਹੜਿਆਂ ਨੇ ਡਾਕਟਰ ਦੀ ਜਿਹਨਾਂ ਨੂੰ ਹੈਲਪ ਚਾਹੀਦੀ ਆ, ਜਿਹਨਾਂ ਨੂੰ ਐਮਰਜੈਂਸੀ ਕੇਅਰ ਇਸ ਗੱਲ ਦਾ ਕੌਨਫੀਡੈਂਸ ਨਹੀਂ ਹੈ ਕਿ ਸਮੇਂ ਸਿਰ ਮਿਲੇਗੀ ਕਿ ਨਹੀਂ ਮਿਲੇਗੀ, ਤੁਸੀਂ ਉਸ ਬੰਦੇ ਨੂੰ ਪੁੱਛ ਕੇ ਵੇਖੋ, ਅਗਲਾ ਕਹਿੰਦਾ ਯਾਰ ਇਹਦੇ ਵਿੱਚ ਵੱਡਾ ਰਿਫੋਰਮ ਕਰਨ ਦੀ ਜ਼ਰੂਰਤ ਹੈ। ਜਦੋਂ ਆਫਕੋਰਸ ਇਹ ਨਹੀਂ ਮੈਂ ਕਹਿ ਰਿਹਾ ਕਿ ਇਸ ਮੈਡੀਕਲ ਸਿਸਟਮ ਦੇ ਵਿੱਚ ਚੰਗੀਆਂ ਸਕਸੈਸ ਸਟੋਰੀਜ਼ ਨਹੀਂ ਹੈਗੀਆਂ, ਬਹੁਤ ਸਾਰੀਆਂ ਸਕਸੈਸ ਸਟੋਰੀਜ਼ ਹੈਗੀਆਂ ਨੇ, ਪਰ ਜਿਸ ਤਰ੍ਹਾਂ ਦਾ ਲੋਕਾਂ ਨੂੰ ਆ, 2-2 ਸਾਲ ਜੇ ਕੋਈ ਡਰਮਟੋਲੋਜਿਸਟ ਦੀ ਵੇਟ ਕਰ ਰਿਹਾ, ਕੋਈ ਕਿਸੇ ਹੋਰ ਡਾਇਗਨੋਸਟਿਕਸ ਦੀ ਵੇਟ ਕਰ ਰਿਹਾ, ਤਾਂ ਜਿਹੜਾ ਉਹਨਾਂ ਦਾ ਕੁਆਲਿਟੀ ਆਫ ਲਾਈਫ ਇੰਪੈਕਟ ਹੋ ਰਿਹਾ, ਅਤੇ ਜਿਹੜੀ ਕਈ ਵਾਰੀ ਇੱਕ ਅੰਗਰੇਜ਼ੀ ਦੀ ਕਹਾਵਤ ਆ, ਸਟਿਚ ਇਨ ਟਾਈਮ ਸੇਵਸ 9, ਵੀ ਤੁਸੀਂ ਜੇ ਸਮੇਂ ਸਿਰ ਕਿਸੇ ਚੀਜ਼ ਦਾ ਇਲਾਜ ਕਰ ਲਓਗੇ ਤਾਂ ਅੱਗੇ ਚੱਲ ਕੇ ਵੱਡੇ ਨੁਕਸਾਨ ਤੋਂ ਬਚ ਜਾਓਗੇ। ਪਰ ਸਾਡੇ ਹੈਲਥ ਕੇਅਰ ਸਿਸਟਮ ਦੇ ਵਿੱਚ ਅਨਫੋਰਚੁਨੇਟਲੀ ਇੰਨਾ ਜ਼ਿਆਦਾ ਬੈਕਲੋਗ ਹੈ, ਇੰਨੀ ਜ਼ਿਆਦਾ ਵੇਟਿੰਗ ਲਿਸਟ ਵੱਧ ਗਈਆਂ ਨੇ ਕਿ ਤੁਸੀਂ ਸਮੇਂ ਸਿਰ ਜੇ ਇਲਾਜ ਨਹੀਂ ਮਿਲਦਾ, ਜਦ ਤੱਕ ਇਲਾਜ ਦੀ ਵਾਰੀ ਆਉਂਦੀ ਆ ਉਦੋਂ ਤੱਕ ਨੁਕਸਾਨ ਕਿਤੇ ਜ਼ਿਆਦਾ ਹੋਰ ਹੋ ਚੁੱਕਾ ਹੁੰਦਾ। ਸੋ ਮੈਨੂੰ ਕਈ ਵਾਰੀ ਇਹ ਲੱਗਦਾ ਵੀ ਸਿਸਟਮ ਨੂੰ ਵੱਖੋ ਵੱਖਰੇ ਪਹਿਲੂਆਂ ਤੋਂ ਉਸ ਹੱਦ ਤੱਕ ਗਰਕਣ ਦਿੱਤਾ ਜਾਂਦਾ ਕਿ ਜਦ ਤੱਕ ਲੋਕਾਂ ਦੀ ਇਹ ਆਵਾਜ਼ ਨਾ ਬਣ ਜਾਵੇ ਕਿ ਜੀ ਸਾਨੂੰ ਆਹ ਸਿਸਟਮ ਚਾਹੀਦਾ, ਫਿਰ ਕੋਈ ਪੋਲੀਟੀਕਲ ਲੀਡਰ ਆਏਗਾ ਮਸੀਹਾ ਬਣ ਕੇ, ਉਹ ਕਹੇਗਾ ਠੀਕ ਹੈ ਜੀ ਮੈਂ ਇਹ ਵਾਅਦਾ ਕਰਦਾ, ਕਿਉਂਕਿ ਫਿਰ ਉਹ ਜਿਹੜੀ ਅਨਾਊਂਸਮੈਂਟ 'ਤੇ ਅੱਜ ਤੁਹਾਡਾ ਪੋਲੀਟੀਕਲ ਕਰੀਅਰ ਖਤਮ ਹੋ ਸਕਦਾ, ਹਾਲਾਤ ਅਜਿਹੇ ਗਰਕ ਜਾਣਗੇ ਕਿ ਫਿਰ ਉਹਦਾ ਵਾਅਦਾ ਹੀ ਤੁਹਾਡੀ ਪੋਲੀਟੀਕਲ ਜਿੱਤ ਦਾ ਕਾਰਨ ਵੀ ਬਣ ਜਾਂਦਾ।
ਹੋਰ ਨਹੀਂ ਆਪਾਂ ਕਮੈਂਟ ਕਰਨਾ, ਬਹੁਤ ਨੈਗੇਟਿਵ ਗੱਲਾਂ ਕਰਦੇ ਹੋ ਜੀ ਤੁਸੀਂ। ਅਤੇ ਇਹ ਮੈਸੇਜ ਆਇਆ ਹੁਣ ਦੇਖੋ, ਕਹਿੰਦੇ ਪਹਿਲਾਂ ਸੀ ਨਾ ਕਿ 2 ਸਾਲ ਹੋ ਗਏ ਵੀ ਡਰਮਟੋਲੋਜਿਸਟ ਦੀ ਅਪੁਆਇੰਟਮੈਂਟ ਨਹੀਂ ਮਿਲੀ, ਇੱਕ ਮੈਸੇਜ ਆਇਆ ਕਹਿੰਦੇ ਡਰਮਟੋਲੋਜਿਸਟ ਦੀ ਅਪੁਆਇੰਟਮੈਂਟ 20 ਦਿਨਾਂ ਦੇ ਵਿੱਚ ਮਿਲ ਗਈ ਵਿਦ ਇਨ 20 ਡੇਜ਼, ਪਰ ਨਿਊਰੋਲੋਜਿਸਟ ਦੀ ਅਪੁਆਇੰਟਮੈਂਟ ਕਹਿੰਦੇ 1 ਸਾਲ ਹੋ ਗਿਆ ਵੇਟ ਕਰ ਰਹੇ ਹਾਂ।
ਓ ਮੈਨ,
ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਸਟੋਰੀਜ਼ ਨੇ ਵਿਜੇ ਜੀ, ਹੁਣ ਜੇ ਤੁਸੀਂ ਇਹਨਾਂ ਸਟੋਰੀਜ਼ ਤੋਂ ਪਰਾਂ ਦੇਖੋਗੇ, ਸੋ ਹੋ ਸਕਦਾ ਕਿ ਜਿਹੜੇ ਇਦਾਂ ਦੇ ਕੇਸਿਸ ਨੇ ਉਹ ਟੋਟਲ ਵਿੱਚੋਂ 10% ਹੀ ਹੋਣ, 90% ਕੇਸਿਸ ਪੋਜ਼ਿਟਿਵ ਨੇ। ਇਫ ਯੂ ਫੋਕਸ ਔਨ ਦੈਟ, ਤੇ ਤੁਸੀਂ ਕਹੋਗੇ ਐਵਰੀਥਿੰਗ ਇਜ਼ ਫਾਈਨ ਵਿਦ ਦ ਵਰਲਡ, ਪਰ ਹੈਲਥ ਕੇਅਰ ਦੇ ਵਿੱਚ ਸਾਨੂੰ ਪਤਾ ਹੈ ਕਿ ਮਤਲਬ 100 ਦੇ ਵਿੱਚੋਂ ਜੇ 1 ਵੀ ਕੇਸ ਖਰਾਬ ਹੁੰਦਾ, ਦੈਟਸ 1 too many। ਤੇ ਇਹ ਹੈਲਥ ਕੇਅਰ ਦੀ ਆਪਾਂ ਗੱਲ ਕਰ ਰਹੇ ਹਾਂ, ਐਂਡ ਦੈਟ ਇਨ ਸਪਾਈਟ ਆਫ ਸਪੈਂਡਿੰਗ 40% ਆਫ ਦ ਪ੍ਰੋਵਿੰਸ਼ੀਅਲ ਬਜਟ ਔਨ ਹੈਲਥ ਕੇਅਰ।
ਜਦੋਂ 1 ਕੇਸ ਖਰਾਬ ਹੁੰਦਾ ਨਾ, ਉਹ ਸਿਰਫ 1 ਬੰਦਾ ਨਹੀਂ ਖਰਾਬ ਹੁੰਦਾ,
ਉਹ ਪੂਰਾ ਪਰਿਵਾਰ ਹੈ,
ਪੂਰਾ ਪਰਿਵਾਰ ਉਹਦੇ ਨਾਲ ਜੁੜਿਆ, ਜਿਹੜਾ ਪੂਰਾ ਸਿਸਟਮ ਹੈ, ਜਿਹੜੇ ਲੋਕ ਨੇ, ਉਹ ਸਾਰਾ ਦਾ ਸਾਰਾ ਸਿਸਟਮ ਉਹ ਖਰਾਬ ਹੁੰਦਾ।
ਐਂਡ ਅਨਫੋਰਚੂਨੇਟਲੀ ਸਾਡਾ ਸਿਸਟਮ ਹੈਲਥ ਕੇਅਰ ਦਾ ਇਦਾਂ ਦਾ ਬਣਿਆ ਹੋਇਆ ਕਿ ਨਾ ਤਾਂ ਡਾਕਟਰ ਹੀ ਖੁਸ਼ ਨੇ, ਨਾ ਮਰੀਜ਼ ਖੁਸ਼ ਨੇ, ਤੇ ਨਾ ਹੀ ਜਿਹੜੇ ਟੈਕਸ ਪੇਅਰਸ ਨੇ ਉਹ ਖੁਸ਼ ਨੇ,
ਨਾ ਸਰਵਿਸ ਪ੍ਰਦਾਨ ਕਰਨ ਵਾਲੇ, ਨਾ ਸਰਵਿਸ ਹਾਸਲ ਕਰਨ ਵਾਲੇ, ਸਾਰੇ ਉਸ ਗੱਲੋਂ ਉੱਥੋਂ ਦੁਸ਼ਵਾਰ
ਨੇ।
ਵਾਸੂ ਜੀ, ਅਸੀਂ ਪਿਛਲੇ ਦਿਨ ਇੱਕ ਸਟੱਡੀ ਦੀ ਗੱਲ ਕਰਦੇ ਸੀ, ਇੱਥੇ ਕੈਨੇਡਾ ਦੇ ਵਿੱਚ ਨਾ ਜੇ ਸਭ ਤੋਂ ਵੱਧ ਜਿਹੜੀਆਂ ਓਪਰਚੁਨਿਟੀਜ਼ ਨੇ, ਉਹ ਸਟੱਡੀ ਇਹ ਸੀ, ਮੈਂ ਅਤੇ ਡਾਕਟਰ ਪੁੱਲਰ ਉਹਦੇ ਬਾਰੇ ਇੱਕ ਸੈਗਮੈਂਟ ਅਸੀਂ ਕਰਦੇ ਸੀ ਵੀ ਜਿਹੜੇ ਪੜ੍ਹੇ ਲਿਖੇ ਬੰਦੇ ਨੇ ਉਹ ਕੈਨੇਡਾ ਛੱਡ ਕੇ ਜਾ ਰਹੇ ਨੇ, ਕਿ ਕਿਹੜੀਆਂ ਕਿਹੜੀਆਂ ਅਜਿਹੀਆਂ ਕੁਆਲੀਫਿਕੇਸ਼ਨ ਵਾਲੇ ਨੇ ਜਿਹੜੇ ਕੈਨੇਡਾ ਦੇ ਵਿੱਚ ਰਹਿਣਾ ਪਸੰਦ ਨਹੀਂ ਕਰ ਰਹੇ, ਪਰ ਕਿਹੜੇ ਅਜਿਹੇ ਨੇ ਜਿਹੜੇ ਰਹਿੰਦੇ ਨੇ। ਉਹਨਾਂ ਕਿਹਾ ਕਿ ਜਿਹੜੇ ਮੈਡੀਕਲ ਮੈਨੇਜਰਸ ਨੇ ਉਹ ਕੈਨੇਡਾ ਦੇ ਵਿੱਚ ਰਹਿਣਾ ਬੜਾ ਪਸੰਦ ਕਰਦੇ ਆ।
ਠੀਕ ਹੈ, ਮੇਕ ਸੈਂਸ।
ਡਾਕਟਰ ਕਹਿੰਦੇ ਕਿਤੇ ਹੋਰ ਮੌਕਾ ਮਿਲ ਜਾਵੇ ਠੀਕ ਆ, ਜਿਹੜੇ ਬਾਕੀ ਦੇ ਪ੍ਰੋਫੈਸ਼ਨਲਸ ਨੇ ਉਹ ਕਹਿੰਦੇ ਕਿਤੇ ਹੋਏ ਮਾਈਕਰੋਬਾਇਓਲੋਜਿਸਟ ਵਗੈਰਾ ਨੇ ਕਿਤੇ ਹੋਰ ਮੌਕਾ ਮਿਲ ਜਾਵੇ ਦੁਨੀਆ 'ਚ ਉੱਥੇ ਚਲੇ ਜਾਂਦੇ ਆ, ਪਰ ਮੈਡੀਕਲ ਮੈਨੇਜਰਸ ਕਹਿੰਦੇ ਉਹਨਾਂ ਨੂੰ ਕੈਨੇਡਾ ਬੜਾ ਰਾਸ ਆਉਂਦਾ।
ਸਾਡੇ ਵਿਜੇ ਜੀ ਇੱਥੇ ਐਡਮਿਨਿਸਟ੍ਰੇਟਰਸ ਮੈਨੇਜਰਸ ਉਹਨਾਂ ਦਾ ਮੁਲਕ ਬਣ ਕੇ ਅਸੀਂ ਰਹਿ ਗਏ ਹਾਂ, ਜਿਹੜੇ ਫਰੰਟਲਾਈਨ ਵਰਕਰਸ ਨੇ ਜਿਹੜਾ ਐਕਚੁਅਲੀ ਕੰਮ ਕਰਨਾ ਉਹਨਾਂ ਤੋਂ ਝਿੜਕਾਂ ਪੈਂਦੀਆਂ ਵਿਜੇ ਜੀ ਸਾਡੇ ਇੱਥੇ, ਜ਼ਿਆਦਾ ਕੰਮ ਨਹੀਂ ਮਿਲਦਾ, ਜੇ ਮਿਲ ਜਾ ਫਿਰ ਝਿੜਕਾਂ ਪੈਂਦੀਆਂ।
ਝੀਲ ਪਰ ਪਾਣੀ ਬਰਸਤਾ ਹੈ ਹਮਾਰੇ ਦੇਸ਼ ਮੇਂ, ਖੇਤ ਪਾਣੀ ਕੋ ਤਰਸਤਾ ਹੈ ਹਮਾਰੇ ਦੇਸ਼ ਮੇਂ, ਦੁੱਧ ਮਹਿੰਗਾ ਖੂਨ ਸਸਤਾ ਹੈ ਹਮਾਰੇ ਦੇਸ਼ ਮੇਂ, ਜ਼ਿੰਦਗੀ ਕਾ ਹਾਲ ਖਸਤਾ ਹੈ ਹਮਾਰੇ ਦੇਸ਼ ਮੇਂ, ਅਬ ਵਜ਼ੀਰੋਂ ਅਫਸਰੋਂ ਯਾ ਪਾਗਲੋਂ ਕੋ ਛੋੜ ਕਰ ਔਰ ਖੁੱਲ ਕਰ ਕੌਣ ਹੱਸਦਾ ਹੈ ਹਮਾਰੇ ਦੇਸ਼ ਮੇਂ।
ਵਾਹ, ਬਟ ਹਾਊ ਨੈਗੇਟਿਵ।
ਅੱਛਾ ਵਾਸੀ ਜੀ, ਜਿਹੜੀ ਪੋਜ਼ਿਟਿਵ ਗੱਲ ਇੱਕ ਬੰਦੇ ਨੇ ਕੀਤੀ ਆ,
ਹਾਂਜੀ
ਮੈਂ ਛੋਟੀ ਜਿਹੀ ਬ੍ਰੇਕ ਲੈ ਲਵਾਂ, ਫਿਰ ਮੈਨੂੰ ਦੱਸਿਓ ਵੀ ਕੌਣ ਹਨ ਕੋਰੀ ਹੋਗਨ। ਕੋਰੀ ਹੋਗਨ ਹਨ ਲਿਬਰਲ ਮੈਂਬਰ ਆਫ ਪਾਰਲੀਮੈਂਟ ਅਲਬਰਟਾ ਤੋਂ।
ਅੱਛਾ,
ਕੋਰੀ ਹੋਗਨ ਦਾ ਇਹ ਕਹਿਣਾ, ਕੈਲਗਰੀ ਤੋਂ ਨੇ, ਉਹਨਾਂ ਦਾ ਇਹ ਕਹਿਣਾ ਕਹਿੰਦੇ ਮੈਂ ਇੱਕ ਅਜਿਹਾ ਇਰਾਦਾ ਰੱਖਦਾ, ਇੱਕ ਮੈਂ ਮਤਾ ਲੈ ਕੇ ਆਉਣਾ। ਉਹਨਾਂ ਨੇ ਲਿਬਰਲ ਆਪਣੇ ਜਿਹੜੇ ਮੈਂਬਰਸ ਨੇ ਨਾਲ, ਉਹਨਾਂ ਦੇ ਸਹਿਕਰਮੀ, ਉਹਨਾਂ ਦੇ ਕੌਕਸ ਮੈਂਬਰਸ, ਉਹਨਾਂ ਨੂੰ ਇਹ ਆਖਿਆ, ਕਹਿੰਦੇ ਵੀ ਕੁਐਸਚਨ ਪੀਰੀਅਡ ਦੇ ਵਿੱਚ ਰਿਫੋਰਮ ਲਿਆਉਣਾ ਬਹੁਤ ਜ਼ਰੂਰੀ ਆ। ਕੁਐਸਚਨ ਪੀਰੀਅਡ ਦੇ ਵਿੱਚ ਇਸ ਵੇਲੇ ਕੀ ਆ, ਦੇਖੋ 45 ਮਿੰਟਾਂ ਦਾ ਕੁਐਸਚਨ ਪੀਰੀਅਡ ਹੁੰਦਾ ਜਿਹਦੇ ਵਿੱਚ ਕਿ ਆਪੋਜੀਸ਼ਨ ਸਰਕਾਰ ਨੂੰ, ਪ੍ਰਧਾਨ ਮੰਤਰੀ ਨੂੰ, ਵੱਖੋ ਵੱਖਰੇ ਮੰਤਰੀਆਂ ਨੂੰ ਸਵਾਲ ਕਰ ਸਕਦੀ ਆ। 45 ਮਿੰਟਾਂ ਦੇ ਕੁਐਸਚਨ ਪੀਰੀਅਡ ਦੇ ਵਿੱਚ ਇੱਕ ਲਿਮਿਟ ਮਹਿਸੂਸ ਕੀਤੀ ਹੋਈ ਆ ਵੀ ਜੇ ਤੁਸੀਂ ਸਵਾਲ ਪੁੱਛਣਾ ਤੁਹਾਡਾ ਸਵਾਲ ਵੀ 45 ਸਕਿੰਟ ਤੋਂ ਵੱਧ ਲੰਮਾ ਨਹੀਂ ਹੋਣਾ ਚਾਹੀਦਾ, ਜਿਹੜਾ ਜਵਾਬ ਦਿੱਤਾ ਜਾਣਾ ਉਹ ਵੀ 45 ਸਕਿੰਟ ਦੇ ਵਿੱਚ ਹੀ ਦਿੱਤਾ ਜਾਵੇ। ਸਪੀਕਰ ਭਾਵੇਂ ਨਾਮ ਉਹਨਾਂ ਨੂੰ ਸਪੀਕਰ ਦਿੱਤਾ ਗਿਆ, ਜ਼ਿਆਦਾ ਉਹਨਾਂ ਦਾ ਕੰਮ ਟਾਈਮ ਕੀਪਿੰਗ ਦਾ ਹੋ ਜਾਂਦਾ ਇਹਦੇ 'ਚ, ਕਿਉਂਕਿ ਉਹ ਫਿਰ ਇਸ਼ਾਰਾ ਕਰਦੇ ਨੇ ਜੇ ਕੋਈ ਮੈਂਬਰ 45 ਸਕਿੰਟ ਤੋਂ ਜ਼ਿਆਦਾ ਬੋਲਦਾ ਹੋਵੇ, ਅਤੇ ਕਈ ਵਾਰੀ ਫਿਰ ਸਪੀਕਰ ਉਹਨਾਂ ਦੀ ਗੱਲ ਕੱਟ ਕੇ ਅਗਲੇ ਮੈਂਬਰ ਤੱਕ ਚਲੇ ਵੀ ਜਾਂਦੇ ਨੇ। ਕੋਰੀ ਹੋਗਨ ਦਾ ਇਹ ਕਹਿਣਾ ਵੀ ਯਾਰ 45 ਸਕਿੰਟਾਂ ਦੇ ਵਿੱਚ ਤੁਹਾਨੂੰ ਸੋਸ਼ਲ ਮੀਡੀਆ ਦੀ ਸਾਊਂਡ ਬਾਈਟ 'ਤੇ ਮਿਲ ਸਕਦੀ ਆ, ਪਰ ਉਹਦੇ ਵਿੱਚ ਕੋਈ ਸਬਸਟੈਂਸ਼ੀਅਲ ਗੱਲ, ਪ੍ਰੋਪਰ ਸਵਾਲ ਪੁੱਛਣਾ ਜਾਂ ਸਵਾਲ ਦਾ ਪ੍ਰੋਪਰ ਜਵਾਬ ਦੇ ਸਕਣਾ 45 ਸਕਿੰਟਾਂ ਦੇ ਵਿੱਚ ਸੰਭਵ ਨਹੀਂ ਹੈ। ਇਸ ਕਰਕੇ ਜਿਹੜੀ ਇਹ ਲਿਮਿਟ ਮਹਿਸੂਸ ਕੀਤੀ ਹੋਈ ਹੈ, ਟਾਈਮ ਲਿਮਿਟ ਆ 45 ਸੈਕਿੰਡਸ ਫੋਰ ਅ ਰਿਸਪੋਂਸ ਔਰ ਅ ਕੁਐਸਚਨ, ਇਹਦੇ ਵਿੱਚ ਵਾਧਾ ਹੋਣਾ ਚਾਹੀਦਾ।
ਯਾ ਦੇਖੋ, ਉਹਨਾਂ ਦੀ ਗੱਲ ਲੌਜੀਕਲ ਲੱਗਦੀ, ਆਪਾਂ ਵੀ ਪਹਿਲਾਂ ਕਈ ਵਾਰੀ ਸ਼ੋਅਜ਼ ਦੇ ਵਿੱਚ ਗੱਲ ਕਰ ਚੁੱਕੇ ਹਾਂ ਕਿ ਕੁਐਸਚਨ ਪੀਰੀਅਡ ਇੱਦਾਂ ਲੱਗਦਾ ਵੀ ਜਿਵੇਂ ਉਹ ਸੋਸ਼ਲ ਮੀਡੀਆ ਵਾਸਤੇ ਇੱਕ ਤਮਾਸ਼ਾ ਬਣ ਕੇ ਰਹਿ ਗਿਆ ਕਿ ਉਹਦੇ ਵਿੱਚੋਂ ਸਿਰਫ ਵਾਇਰਲ ਕਲਿੱਪਸ ਕੱਟੇ ਜਾਂਦੇ ਨੇ ਕਿ ਵਿਊਜ਼ ਦਾ ਚੱਕਰ ਹੈ ਵੀ ਇੱਦਾਂ ਦੀ ਕੋਈ ਪਾਪੂਲਿਸ ਦੀ ਕੋਈ ਸੈਂਸੇਸ਼ਨਲ ਜੀ ਗੱਲ ਕਰਦੇ ਹੋ ਜਿਹੜੀ ਲੋਕਾਂ ਨੂੰ ਬੜੀ ਵਧੀਆ ਲੱਗੇ ਵੀ ਕਮਾਲ ਠੋਕਤਾ ਜੀ ਪੀਅਰ ਪੋਲੀਅਵ ਨੇ। ਇੱਦਾਂ ਦੇ ਅੱਜ ਕੱਲ੍ਹ ਦੇਖਿਆ ਨਾ ਸੀ ਪੰਜਾਬੀ ਕਈ ਚੈਨਲ ਜਿਹੜੇ ਨੇ ਉਹ ਇਸ ਤਰ੍ਹਾਂ ਦੇ ਥੰਬਨੇਲ ਜਿਹੜੇ
ਜਵਾਬ,
ਹਾਂ ਕਿ
ਪਵਾਈਆਂ ਭਾਜੜਾਂ,
ਹਾਂ ਇਸ ਤਰ੍ਹਾਂ
ਆਈਆਂ ਚੀਕਾਂ,
ਸੋ ਇਸ ਤਰ੍ਹਾਂ ਦਾ ਤਮਾਸ਼ਾ ਜਿਹਾ ਬਣ ਕੇ ਰਹਿ ਗਿਆ। ਮਤਲਬ ਦੈਟ ਵੀ ਟਾਕਿੰਗ ਅਬਾਊਟ ਹਾਊਸ ਆਫ ਕਾਮਨਸ,
ਜੀ ਜੀ
ਟਾਕਿੰਗ ਅਬਾਊਟ ਕੁਐਸਚਨ ਪੀਰੀਅਡ ਇਨ ਹਾਊਸ ਆਫ ਕਾਮਨਸ ਇਨ ਕੈਨੇਡੀਅਨ ਪਾਰਲੀਮੈਂਟ। ਸੋ ਇਹ ਵਿਜੇ ਜੀ ਇਹਦੇ ਬਾਰੇ ਆਪਾਂ ਪਹਿਲਾਂ ਵੀ ਗੱਲ ਕੀਤੀ, ਬਟ ਦ ਪ੍ਰੋਬਲਮ ਇਜ਼ ਕਿ ਕੁਐਸਚਨ ਪੀਰੀਅਡ ਵਾਸਤੇ 45 ਮਿੰਟ ਨੇ, ਹੁਣ ਉਹਦੇ ਵਿੱਚ ਜੇ ਇੱਕ ਸਵਾਲ ਵਾਸਤੇ ਸਮਾਂ ਵਧਾ ਦਿੱਤਾ ਜਾਏਗਾ ਫਿਰ ਕੰਸਰਨ ਇਹ ਹੈ ਵੀ ਘੱਟ ਸਵਾਲ ਪੁੱਛਣ ਦਾ ਮੌਕਾ ਮਿਲੇਗਾ ਆਪੋਜੀਸ਼ਨ।
ਕੁਆਲਿਟੀ ਵਰਸਿਸ ਕੁਆਂਟੀਟੀ ਦੀ ਗੱਲ ਹੈ।
ਸੋ ਇਹਦੇ ਵਿੱਚ
45 ਮਿੰਟਾਂ ਦਾ ਇੱਕ ਘੰਟਾ ਕਰ ਲਓ
ਇੱਕ ਚੱਕਰ, ਫਿਰ ਉਹਦੇ ਨਾਲ ਇਹ ਹੈ ਕਿ ਬਾਕੀ ਜਿਹੜੀਆਂ ਚੀਜ਼ਾਂ ਨੇ ਉਹਨਾਂ ਵਾਸਤੇ ਟਾਈਮ ਘੱਟ ਜਾਏਗਾ ਕਿ ਜਿਹੜੀਆਂ ਬਾਕੀ ਪਾਰਟੀਆਂ ਛੋਟੀਆਂ ਪਾਰਟੀਆਂ NDP ਵਰਗੀਆਂ ਜਿਹਨਾਂ ਨੂੰ ਵਿਚਾਰਿਆਂ ਨੂੰ ਹੁਣ ਹਫ਼ਤੇ ਦੇ ਵਿੱਚ 7 ਸਵਾਲ ਪੁੱਛਣ ਦਾ ਹੀ ਮੌਕਾ ਮਿਲਦਾ ਫਿਰ ਉਹਨਾਂ ਦੇ ਉਹ 7 ਵੀ ਹੋਰ ਘੱਟ ਜਾਣਗੇ ਸ਼ਾਇਦ। ਸੋ ਇਸ ਤਰ੍ਹਾਂ ਦੇ ਕੰਸਰਨਸ ਹੈਗੇ ਨੇ ਵੀ ਉਹ ਟਾਈਮ ਐਲੋਕੇਸ਼ਨ ਕਿਵੇਂ ਕਰਨੀ ਆ, ਤੇ ਇੱਕ ਇਹਦੇ 'ਚ ਇਹ ਵੀ ਹੋ ਜਾਂਦਾ ਕਿ ਜੇ ਤੁਸੀਂ ਕੋਈ ਲਿਮਿਟ ਨਹੀਂ ਰੱਖੋਗੇ ਵੀ ਜਵਾਬ ਕਿੰਨਾ ਲੰਬਾ ਦੇਣਾ ਉਹ ਫਿਰ ਕੁਐਸਚਨ ਪੀਰੀਅਡ ਦੇ ਵਿੱਚ ਹੀ ਫਿਲੀਬਸਟਰਿੰਗ ਨਾ ਸ਼ੁਰੂ ਹੋ ਜਾਏ ਕਿਤੇ
ਲੰਬੀਆਂ ਲੰਬੀਆਂ ਗੱਲ। ਪਰ ਉਹਨਾਂ ਨੇ ਇਹ ਕਿਹਾ ਵੀ 2 ਤੋਂ 3 ਮਿੰਟ ਦੀ ਲਿਮਿਟ ਰੱਖ ਲਓ।
ਉਹ ਕਹਿੰਦੇ 90s ਦੇ ਵਿੱਚ 2 ਤੋਂ 3 ਮਿੰਟ ਅਲਾਓ ਕਰਦੇ ਹੁੰਦੇ ਸੀ ਵੀ ਇੰਨੇ ਕੁ ਰੱਖ ਲਓ, ਥੋੜਾ ਵੀ 45 ਸਕਿੰਟ ਤਾਂ ਬਹੁਤ ਹੀ ਘੱਟ ਹੈ, 45 ਸੈਕਿੰਡ ਦੇ ਵਿੱਚ ਤਾਂ ਤੁਸੀਂ ਜਿਹੜੀ ਭੂਮਿਕਾ ਹੀ ਨਹੀਂ ਬਣ ਸਕਦੇ ਆਪਣੇ ਜਵਾਬ ਦੀ।
ਵਾਸੂ ਜੀ ਮੈਂ ਸੋਚਿਆ ਸੀ ਵੀ ਆਪਾਂ ਇਹ ਸਾਰੀ ਗੱਲ ਵੀ 4 ਮਿੰਟ 'ਚ ਨਿਬੇੜਾਂਗੇ, ਆਪਾਂ 3 ਮਿੰਟ 40 ਸਕਿੰਟ ਦੇ ਵਿੱਚ ਇਹ ਗੱਲ ਨਿਬੇੜ ਲਈ ਆ। ਮਤਲਬ 20 ਸੈਕਿੰਡ ਕਾ ਮੁਨਾਫਾ, ਇਸੇ ਕਹਿੰਦੇ ਹੈ ਬਿਜ਼ਨਸ।
ਗੁਰੂ, ਉਹ ਕਮਾਲ ਦਾ ਡਾਇਲੌਗ ਸੀ,
ਉਹ ਕਮਾਲ ਦਾ
ਮਨੀ ਰਤਨਮ ਕਮਾਲ ਹੈ।
ਹਾਂ ਸਹੀ ਗੱਲ ਆ, ਉਹਦੇ ਵਿੱਚ ਅਭਿਸ਼ੇਕ ਬੱਚਨ ਨੇ ਵੀ ਵੈਰੀ ਗੁੱਡ ਜੋਬ। ਉਹ ਤੋਂ ਬਾਅਦ ਗੁਰੂ ਦੇ ਲੈਵਲ ਦਾ ਕੰਮ ਜੇ ਅਭਿਸ਼ੇਕ ਬੱਚਨ ਨੇ ਕਿਸੇ ਫਿਲਮ, ਹੁਣ ਜਿਹੜੀਆਂ ਰੀਸੈਂਟਲੀ ਕੁਝ ਫਿਲਮਾਂ ਉਹਨਾਂ ਦੀਆਂ ਆਈਆਂ 10ਵੀਂ ਦੇ ਵਿੱਚ, ਹੀ ਡਿਡ ਰੀਅਲੀ ਵੈਲ,
ਯੂ ਲਾਈਕਡ ਇਟ?
ਹਾਂ
ਯਾ ਕੀ, ਇਟ ਵਾਸ ਗੁੱਡ, ਮੈਂ ਯੂ ਲਾਈਕਡ ਇਟ?
ਹਾਂ 10ਵੀਂ ਠੀਕ ਸੀ, ਵਧੀਆ ਸੀ। ਮਤਲਬ ਉਹਦੇ ਵਿੱਚ ਅਭਿਸ਼ੇਕ ਬੱਚਨ ਨੂੰ ਤੁਸੀਂ ਉਦਾਂ ਦਾ ਕੰਮ ਐਕਸਪੈਕਟ ਨਹੀਂ ਕਰਦੇ, ਮੈਂ ਉਹ ਕਹਿ ਰਿਹਾ ਕਿ ਯੂ ਨੋ ਵੇਅਰ ਯੂ ਆਊਟਡੂ ਯੂਰਸੈਲਫ, ਤੁਸੀਂ ਇੱਕ ਮਨ ਦੇ ਵਿੱਚ ਐਕਸਪੈਕਟੇਸ਼ਨ ਬਣਾਈ ਹੁੰਦੀ ਹੈ ਨਾ ਵੀ ਇਸ ਪਰਫਾਰਮਰ ਦਾ ਇੱਦਾਂ ਇਹੋ ਜਿਹਾ ਕੰਮਕਾਜ ਹੋਏਗਾ, ਸੋ ਉਹਦੇ ਵਿੱਚ ਆਈ ਥਿੰਕ ਹੀ ਡਿਡ ਵੈਲ।
ਕੋਰੀ ਹੋਗਨ ਨੇ ਕਿਹਾ ਕਹਿੰਦੇ ਸ਼ੁੱਕਰਵਾਰ ਨੂੰ ਸੋ ਜਿਹੜੇ ਸਟੈਂਡਿੰਗ ਆਰਡਰਸ ਨੇ ਉਹਨਾਂ ਦੇ ਉੱਤੇ ਵੈਸੇ ਹੀ ਡਿਬੇਟ ਹੋਣੀ ਸੀ,
ਜਿਹੜੇ
ਰੂਲਸ ਹੁੰਦੇ ਆ ਵਿੱਚ ਰੈਗੂਲੇਟ ਹਾਊ ਦ ਪ੍ਰੋਸੀਡਿੰਗਸ ਵਰਕ ਇਨ ਹਾਊਸ ਆਫ ਕਾਮਨਸ, ਵੀ ਉਹਨਾਂ ਤੇ ਡਿਬੇਟ ਸ਼ੁੱਕਰਵਾਰ ਹੋਣੀ ਸੀ, ਕਹਿੰਦੇ ਉਹਦੇ ਵਿੱਚ ਮੈਂ ਇਸ ਚੀਜ਼ ਨੂੰ ਪੁਸ਼ ਕਰਾਂਗਾ, ਪਰ ਹਾਊਸ ਆਫ ਕਾਮਨਸ ਦੇ ਵਿੱਚ ਹੀ ਇਹ ਚੇਂਜ ਨਹੀਂ ਕੀਤਾ ਜਾ ਸਕਦਾ। ਜੇ ਇਹ ਚੇਂਜ ਕਰਨਾ ਹੈ ਤਾਂ ਜਿਹੜੀ ਸਾਡੀ ਪ੍ਰੋਸੀਜਰਸ ਐਂਡ ਅਫੇਅਰਸ ਕਮੇਟੀ ਆ ਉਹਦੇ ਵਿੱਚ ਕਹਿੰਦੇ ਇਹਨੂੰ ਲਿਆਉਣਾ ਪੈਣਾ, ਉਹਦੇ
ਜਾਂਦੇ ਜਾਂਦੇ ਦੋ ਗੱਲਾਂ ਦੇ ਹੋਰ ਕੁਇਕਲੀ ਚਰਚਾ ਕਰ ਲਈਏ ਐਂਡ ਵੈਰੀ ਕੁਇਕਲੀ, ਮਤਲਬ ਸੱਚੀ 45 ਸਕਿੰਟ
45 ਸਕਿੰਟ।
ਇੱਕ ਤੇ ਕੱਲ ਨੂੰ ਮੀਟਿੰਗ ਹੋਣੀ ਹੈਗੀ ਆ ਇਰਾਨ ਤੇ ਅਮਰੀਕਾ ਦੇ ਵਿਚਕਾਰ, ਤੇ ਅੱਜ ਬਸ ਜੀ ਖਬਰ ਇਹ ਆਉਂਦੀ ਪਈ ਆ ਕਿ ਅਮਰੀਕਾ ਤੇ ਰਸ਼ੀਆ ਦੀਆਂ ਜਿਹੜੀਆਂ ਆਰਮੀਜ਼ ਨੇ ਉਹਨਾਂ ਨੇ ਵੀ ਆਪਸ ਦੇ ਵਿੱਚ ਹਾਈ ਲੈਵਲ ਡਾਇਲੋਗ ਦੁਬਾਰਾ ਸ਼ੁਰੂ ਕਰ ਦਿੱਤਾ ਫੋਰ ਦਾ ਫਸਟ ਟਾਈਮ ਇਨ 4 ਈਅਰਸ। ਅੱਜ ਥੋੜ੍ਹੀ ਦੇਰ ਪਹਿਲਾਂ ਇਹ ਖਬਰ ਵੀ ਸਾਹਮਣੇ ਆਉਂਦੀ ਪਈ ਆ।
ਤੇ ਡੋਨਲਡ ਟਰੰਪ ਨੇ ਕੱਲ ਚਾਈਨਾ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਵੀ ਫੋਨ ਤੇ ਗੱਲਬਾਤ ਕੀਤੀ ਆ, ਕਹਿੰਦੇ ਬੜੀ ਸੋਹਣੀ ਗੱਲਬਾਤ ਹੋਈ ਅਪ੍ਰੈਲ 'ਚ, ਕਹਿੰਦੇ ਮੈਂ ਜਾਣਾ ਚਾਈਨਾ, ਆਈ ਐਮ ਲੁਕਿੰਗ ਫਾਰਵਰਡ ਟੂ ਇਟ। ਤੇ ਜਿਹੜੀ ਤੁਸੀਂ ਗੱਲ ਕੀਤੀ ਇਰਾਨ ਦੇ ਨਾਲ ਜਿਹੜੀ ਗੱਲਬਾਤ ਹੋਣੀ ਆ ਉਹ ਹੁਣ ਮਸਕਟ ਓਮਾਨ ਦੇ ਵਿੱਚ,
ਓਮਾਨ 'ਚ ਹੋਣੀ,
ਪਹਿਲਾਂ ਟਰਕੀ ਦੇ ਵਿੱਚ ਹੋਣੀ ਸੀ,
ਹੁਣ
ਉਹ ਮਸਕਟ ਦੇ ਵਿੱਚ ਹੋਏਗੀ ਓਮਾਨ ਦੇ।
ਜੀ ਬਸ ਜੀ 42 ਸਕਿੰਟ 'ਚ ਗੱਲ ਖਤਮ ਹੋ ਗਈ ਆ, 45 ਸਕਿੰਟ ਰੱਖੇ ਸੀ,
3 ਸਕਿੰਟ ਮੁਨਾਫਾ,
ਇਸੇ ਕਹਿੰਦੇ ਹੈ
ਬਿਜ਼ਨਸ।
ਬਸ ਜੀ ਸਮਾਂ ਦੇਣ ਲਈ ਬਹੁਤ ਧੰਨਵਾਦ,
ਥੈਂਕ ਯੂ ਜੀ,
ਸ਼ਾਮੀ ਤੁਹਾਨੂੰ ਸੁਣਦੇ ਹਾਂ, ਕੱਲ ਸਵੇਰੇ ਫਿਰ ਗੱਲ ਹੁੰਦੀ ਹੈ, ਥੈਂਕ ਯੂ।